ਖੀਰੇ ਤੇ ਸ਼ਲਜਮ ਤੇ ਹੋਰ ਵੀ ਬਹੁਤ ਸਾਰੀ ਸਬਜ਼ੀਆਂ ਖੁਦ ਆਪਣੇ ਹੱਥਾਂ ਨਾਲ ਉਗਾ ਕੇ ਭੇਜਦੇ ਹੈ ਤੁਹਾਡੇ ਲਈ। ਆਪਣਾ ਫਾਰਮ ਤੇ ਆਪਣੀ ਹੀ ਦੁਕਾਨ ਅੱਜ ਹੀ ਪਹੁੰਚੋ। ਕੈਲੇਡਨ ਸਬਜ਼ੀ ਫਾਰਮ, 12050 ਏਅਰਪੋਰਟ ਰੋਡ, ਕੈਲੇਡਨ ਏਅਰਪੋਰਟ ਐਂਡ ਮੇਫੀਲਡ ਰੋਡ, 905-965-3633, 905-965-3633।
ਲਾਈਨ ਆਫ ਕ੍ਰੈਡਿਟ ਵੀ ਲੈ ਦੇਣਗੇ। 11 ਸਾਲਾਂ ਦੇ ਤਜਰਬੇਕਾਰ ਮੌਰਗੇਜ ਅਲਾਈਅੰਸ ਦੇ ਬ੍ਰੋਕਰ ਕੈਨੀ ਤਾਲੀਵਾਲ। ਲਾਇਸੈਂਸ ਨੰਬਰ 10530। ਕਾਲ 9058122800, 905-812-2800 ਔਰ ਵਿਜ਼ਿਟ mortgagebuddies.ca। ਉਹ ਛਾਏ ਪਏ ਨੇ ਕੈਨੀ ਤਾਲੀਵਾਲ।
ਲੋਬੀ ਇੰਤਜ਼ਾਰ ਦੀਆਂ ਘੜੀਆਂ ਖਤਮ ਹੋਈਆਂ। ਫਲਾਇੰਗ ਫੈਸ਼ਨ ਦਾ ਵੇਅਰ ਹਾਊਸ ਪਬਲਿਕ ਵਾਸਤੇ ਖੁੱਲਣ ਜਾ ਰਿਹਾ ਹੈ ਬ੍ਰੈਂਪਟਨ ਦੇ ਵਿੱਚ। ਜੀ ਹਾਂ, ਸਨਪੈਕ ਗੁਦਰਾ ਸਾਹਿਬ ਦੇ ਬਿਲਕੁਲ ਲਾਗੇ, 11 ਸਨਪੈਕ ਬੁਲੇਵਾਰਡ, ਵਿਲੀਅਮ ਪਾਰਕਵੇ ਅਤੇ ਸਨਪੈਕ ਦੇ ਬਿਲਕੁਲ ਖੂੰਜੇ ਤੇ, ਜਿੱਥੇ ਦੁਨੀਆ ਭਰ ਦੀ ਫੈਬਰਿਕ, ਖੁੱਲਾ ਕੱਪੜਾ, ਰੈਡੀਮੇਡ ਕੱਪੜਾ, ਵੇਅਰ ਹਾਊਸ ਕੀਮਤਾਂ ਦੇ ਉੱਪਰ, ਹੋਲਸੇਲ ਕੀਮਤਾਂ ਦੇ ਉੱਪਰ ਤੁਸੀਂ ਖਰੀਦ ਸਕੋਗੇ। ਜੀ ਹਾਂ, ਫਲਾਇੰਗ ਫੈਸ਼ਨ ਵੇਅਰ ਹਾਊਸ ਓਪਨ ਟੂ ਦਾ ਪਬਲਿਕ। 905-694-9997 ਤੇ ਸੰਪਰਕ ਕਰੋ। ਫਲਾਇੰਗ ਫੈਸ਼ਨ ਵੇਅਰ ਹਾਊਸ।
ਹਾਂ ਜੀ, ਇੱਕ ਪੈਰਾਲੀਗਲ ਕੰਪਨੀ, ਟ੍ਰੈਫਿਕ ਟਿਕਟ ਮਿਲ ਗਈ ਹੈ ਓਨਟਾਰੀਓ ਜਾਂ USA ਦੇ ਵਿੱਚ। ਆਪਣਾ ਡਰਾਈਵਿੰਗ ਅਬਸਟ੍ਰੈਕਟ ਜਾਂ CVOR ਸਾਫ ਸੁਥਰਾ ਰੱਖਣ ਲਈ, ਜਾਂ ਸਮਾਲ ਕਲੇਮਸ ਕੋਰਟ ਮੈਟਰ ਹੈ, ਤੁਸੀਂ ਕਿਸੇ ਦੇ ਦਾਵਾ ਕਰਨਾ ਹੈ, ਜਾਂ ਤੁਹਾਡੇ ਤੇ ਕਿਸੇ ਨੇ ਦਾਵਾ ਕਰ ਦਿੱਤਾ ਹੈ, ਜਾਂ ਤੁਹਾਡੇ ਵਿਰੁੱਧ ਜਜਮੈਂਟ ਹੋ ਗਈ ਹੈ, ਜਾਂ ਤੁਹਾਡਾ ਕਿਰਾਏਦਾਰ ਤੁਹਾਨੂੰ ਕਿਰਾਇਆ ਨਹੀਂ ਦੇ ਰਿਹਾ, ਉਸ ਨੂੰ ਕੱਢਣਾ ਹੈ, ਜਾਂ ਸਿਟੀ ਬਾਈ ਲਾਅ ਦੀ ਕੋਈ ਉਲੰਘਣਾ ਹੋ ਗਈ ਹੈ, ਤਾਂ ਅੱਜ ਹੀ ਭਰੋਸੇਯੋਗ ਤੁਹਾਡੀ ਆਪਣੀ ਪੈਰਾਲੀਗਲ ਕੰਪਨੀ ਥ੍ਰੀ ਲਾਇਨਸ ਪੈਰਾਲੀਗਲ ਸਰਵਿਸਿਜ਼ ਨੂੰ ਫੋਨ ਕਰੋ। 905-451-9777, 905-451-9777, 4 ਮੈਲੀ ਡਰਾਈਵ, ਯੂਨਿਟ 23, ਬ੍ਰੈਂਪਟਨ ਦੇ ਵਿੱਚ। ਇੱਥੇ ਤੁਹਾਡੀ ਹੀ ਭਾਸ਼ਾ ਵਿੱਚ ਲਾਇਸੈਂਸਡ ਪੈਰਾਲੀਗਲ ਵੱਲੋਂ ਸਰਵਿਸਿਜ਼ ਮੁਹੱਈਆ ਕੀਤੀਆਂ ਜਾਂਦੀਆਂ ਹਨ।
ਵਾਹ ਬਰਾੜ ਸਾਹਿਬ, ਮਕਾਨ ਤੇ ਤੁਹਾਡਾ ਬਹੁਤ ਸੋਹਣਾ ਹੈ, ਮੁਬਾਰਕਾਂ ਤੁਹਾਨੂੰ।
ਓ ਜੀ, ਅਸਲੀ ਮੁਬਾਰਕਬਾਦ ਦੇ ਹੱਕਦਾਰ ਤਾਂ ਹਰਮੇਲ ਸਿੱਧੂ ਜੀ ਨੇ।
ਹੋਮ ਲਾਈਨ ਸਿਲਵਰ ਸਿਟੀ ਵਾਲੇ ਹਰਮੇਲ ਸਿੱਧੂ
ਜੀ, ਬਿਲਕੁਲ ਠੀਕ ਫਰਮਾਇਆ ਤੁਸੀਂ। ਉਹਨਾਂ ਦੀ ਬਦੌਲਤ ਹੀ ਸਾਨੂੰ ਇੰਨੀ ਵਧੀਆ ਡੀਲ 'ਚ ਇੰਨਾ ਸੋਹਣਾ ਘਰ ਮਿਲਿਆ। ਜੀ ਹਾਂ, ਜੇਕਰ ਤੁਸੀਂ ਵੀ ਘਰ ਖਰੀਦਣਾ ਜਾਂ ਵੇਚਣਾ ਹੋਵੇ ਜਾਂ ਕੋਈ ਬਿਜ਼ਨਸ, ਇੰਨਾ ਤੋਂ ਜ਼ਿਆਦਾ ਇਮਾਨਦਾਰ ਤੇ ਨੇਕ ਸਲਾਹ ਵਾਲਾ ਤੁਹਾਨੂੰ ਹੋਰ ਕੋਈ ਨਹੀਂ ਮਿਲ ਸਕਦਾ। ਹੁਣੇ ਕਾਲ ਕਰੋ ਹਰਮੇਲ ਸਿੱਧੂ ਨੂੰ, 647-401-6665-65।
ਤਰਕਸ਼ੀਲ ਸੁਸਾਇਟੀ ਵੱਲੋਂ ਜਨਹਿਤ ਵਿੱਚ ਸੂਚਨਾ। ਤਰਕਸ਼ੀਲ ਸੁਸਾਇਟੀ ਅਨੁਸਾਰ ਜੋਤਿਸ਼, ਜਾਦੂ ਟੂਣਾ, ਨਗ ਧਾਰਨ ਅਤੇ ਜੰਤਰ ਮੰਤਰ ਸਭ ਧੋਖਾ ਹੈ। ਤੁਹਾਡੇ ਰੋਕੇ ਕੰਮ ਕਰਾਉਣ ਦੇ ਦਾਅਵੇ ਕਰਨ ਵਾਲੇ ਝੂਠੇ ਹਨ। ਤਰਕਸ਼ੀਲ ਸੁਸਾਇਟੀ ਅਜਿਹੇ ਦਾਅਵੇ ਕਰਨ ਵਾਲਿਆਂ ਨੂੰ ਚੈਲੰਜ ਕਰਦੀ ਹੈ ਕਿ ਜੇ ਉਹ ਆਪਣੇ ਦਾਅਵੇ ਸਿੱਧ ਕਰ ਦੇਣ ਤਾਂ ਉਨ੍ਹਾਂ ਨੂੰ $1,00,000 ਦਾ ਇਨਾਮ ਦਿੱਤਾ ਜਾਵੇਗਾ। ਪਿਛਲੇ 15 ਸਾਲਾਂ ਵਿੱਚ ਕੋਈ ਵੀ ਇਸ ਚੈਲੰਜ ਨੂੰ ਪ੍ਰਵਾਨ ਨਹੀਂ ਕਰ ਸਕਿਆ।
ਕਿਸੇ ਵੀ ਸਵਾਲ ਲਈ ਕਾਲ 604-728-7011 or 604-7300-8436।
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ 'ਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ। 2 ਤੋਂ ਲੈ ਕੇ 3 ਵਜੇ ਤੱਕ ਅਸੀਂ ਇਹ ਪ੍ਰੋਗਰਾਮ ਪੇਸ਼ ਕਰਦੇ ਹਾਂ ਦੋਸਤੋ। ਮੈਂ ਚਰਨਜੀਤ ਬਰਾੜ ਅਤੇ ਮੇਰੇ ਵੀਰ ਰਾਣਾ ਰਣਧੀਰ ਸਿੰਘ ਸਿੱਧੂ ਨੋਰਮਲੀ ਮੰਗਲਵਾਰ ਅਤੇ ਵੀਰਵਾਰ ਨੂੰ ਮੈਂ ਪ੍ਰੋਗਰਾਮ ਪੇਸ਼ ਕਰਦਾ ਹੁੰਦਾ ਜੀ, ਅਤੇ ਸੋਮਵਾਰ ਅਤੇ ਬੁੱਧਵਾਰ ਨੂੰ ਰਾਣਾ ਜੀ ਪ੍ਰੋਗਰਾਮ ਪੇਸ਼ ਕਰਦੇ ਨੇ। ਸ਼ੁੱਕਰਵਾਰ ਦਾ ਕੋਈ ਪਤਾ ਨਹੀਂ ਹੁੰਦਾ, ਜਿਹੜਾ ਵਿਹਲਾ ਹੋਵੇ ਉਹ ਕਰ ਦਿੰਦਾ ਜਾਂ ਜਿਹਨੂੰ ਕੰਮ ਹੋਵੇ ਉਹ ਦੂਜੇ ਨੂੰ ਸੁਨੇਹਾ ਦੇ ਦਿੰਦਾ। ਅੱਗੇ ਪਿੱਛੇ ਵੀ ਇਸ ਤਰ੍ਹਾਂ ਹੁੰਦਾ, 12:30 ਦੇ ਕਰੀਬ ਅਸੀਂ ਇੱਕ ਦੂਜੇ ਨਾਲ ਗੱਲਬਾਤ ਕਰਕੇ ਵੀ ਕਿਹਨੇ ਅੱਜ ਮੋਰਚੇ 'ਤੇ ਡਿਊਟੀ ਸੰਭਾਲਣੀ ਆ, ਉਸ ਤਰੀਕੇ ਦੇ ਨਾਲ ਅਸੀਂ ਪ੍ਰੋਗਰਾਮ ਆ ਜਿਹੜਾ ਤੁਹਾਡੇ ਸਾਹਮਣੇ ਪੇਸ਼ ਕਰ ਦਿੰਦੇ ਹਾਂ। ਤੁਹਾਡੇ ਵੱਲੋਂ ਚੰਗਾ ਹੰਗਾਰਾ ਮਿਲਦਾ ਜੀ, ਮਿਹਰਬਾਨੀ ਬਹੁਤ ਬਹੁਤ। ਸਾਡੇ ਜਿਹੜੇ ਸਪੋਂਸਰ ਵੀਰ ਨੇ ਅਤੇ ਉਹ ਵੀ ਸਾਡੀ ਆਰਥਿਕ ਮਦਦ ਕਰਦੇ ਨੇ, ਜਿਹਦੇ ਕਰਕੇ ਸਾਡੇ ਪ੍ਰੋਗਰਾਮ ਚੱਲਦੇ ਨੇ, ਮਿਹਰਬਾਨੀ ਬਹੁਤ ਬਹੁਤ ਜੀ। ਇਹ ਨਗਾਰਾ ਰੇਡੀਓ ਤੋਂ ਬਿਨਾਂ ਅਸੀਂ ਹੋਰ ਵੀ ਪ੍ਰੋਗਰਾਮ ਪੇਸ਼ ਕਰਦੇ ਹਾਂ। ਸਰਦਾਰੀ TV 24 ਘੰਟੇ ਰਾਣਾ ਜੀ ਦੇਖ ਰੇਖ ਕਰਦੇ ਨੇ ਜੀ। ਇਸੇ ਤਰ੍ਹਾਂ ਪੰਜਾਬ TV 'ਤੇ ਮੈਂ ਪ੍ਰੋਗਰਾਮ ਪੇਸ਼ ਕਰਦਾ ਜੀ। ਤੁਹਾਡੀ ਸਿਹਤ ਦਾ ਖਿਆਲ, ਸਨਿਚਰਵਾਰ ਨੂੰ ਡਾਕਟਰ ਹਰੀਦਮਨ ਸਿੰਘ ਮਾਹਲ ਮੇਰੇ ਨਾਲ ਹੁੰਦੇ ਨੇ, ਤੁਹਾਡੇ ਸਵਾਲਾਂ ਦੇ ਜਵਾਬ ਦਿੰਦੇ ਨੇ, ਆਪਣੀ ਸਿਹਤ ਨੂੰ ਕਿਵੇਂ ਠੀਕ ਰੱਖਣਾ। ਵੈਸੇ ਆਪਣੇ ਰੇਡੀਓ ਪ੍ਰੋਗਰਾਮ 'ਚ ਵੀ ਆਪਾਂ ਅਲੱਗ ਅਲੱਗ ਵਿਸ਼ਿਆਂ 'ਤੇ ਗੱਲਬਾਤ ਕਰਦੇ ਰਹਿੰਦੇ ਹਾਂ ਜੀ। ਜਦੋਂ ਸਿਹਤ ਦੀ ਗੱਲ ਚੱਲੀ ਹੈ ਅਤੇ ਫਿਰ ਕਰੋਨਾ ਬਾਰੇ ਗੱਲ ਨਾ ਕਰੀਏ ਤਾਂ ਫਿਰ ਇਹ ਹੋ ਨਹੀਂ ਸਕਦਾ ਜੀ। ਜਦੋਂ ਤੋਂ ਇਹ ਕਰੋਨਾ ਦੀ ਪ੍ਰੋਬਲਮ ਆਈ, ਅਸੀਂ ਸ਼ੁਰੂ ਤੋਂ ਕਹਿ ਰਹੇ ਹਾਂ ਕਿ ਡਰਨ ਦੀ ਜ਼ਰੂਰਤ ਨਹੀਂ, ਸਾਵਧਾਨ ਹੋਣ ਦੀ ਜ਼ਰੂਰਤ ਆ। ਹੁਣ ਸਾਵਧਾਨ ਹੋਣ ਦੀ ਜ਼ਿਆਦਾ ਜ਼ਰੂਰਤ ਆ, ਕਿਉਂਕਿ ਹੁਣ ਇਹ ਨੌਜਵਾਨਾਂ ਨੂੰ ਆਪਣੀ ਗ੍ਰਿਫਤ ਦੇ ਵਿੱਚ ਲੈ ਰਿਹਾ। ਪਰ ਜਿਵੇਂ ਕਹਿੰਦੇ ਆ ਵੀ ਮੁਸੀਬਤ ਦੇ ਵਿੱਚ ਵੀ ਕੋਈ ਚੰਗੀ ਗੱਲ ਕੋਈ ਨਾ ਕੋਈ ਹੁੰਦੀ ਹੈ। ਚੰਗੀ ਗੱਲ ਇਹ ਆ ਵੀ ਭਾਵੇਂ ਇਹ ਬਹੁਤ ਲੋਕਾਂ ਨੂੰ ਹੋ ਰਿਹਾ, ਪਰ ਮਤਲਬ ਫਿਰ ਵੀ ਲੋਕ ਆ ਜਿਹੜੇ ਉਹ ਉਹਨਾਂ ਦਾ ਸਰਵਾਈਵਲ ਰੇਟ ਕਹਿ ਲਈਏ ਉਹ ਕਾਫੀ ਆ ਜੀ। ਇਸ ਕਰਕੇ ਸਾਵਧਾਨ ਹੋਣ ਦੀ ਜ਼ਰੂਰਤ ਆ ਜੀ, ਅਤੇ ਬਸ ਇਹ ਅੱਗੇ ਦੀ ਅੱਗੇ ਨਾ ਫੈਲੇ। ਦੂਸਰੀ ਗੱਲ ਇਹ ਆ ਵੀ ਆਪਣੀ ਸਿਹਤ ਨੂੰ ਠੀਕ ਰੱਖਣਾ, ਇਮਿਊਨਿਟੀ ਨੂੰ ਵਧਾਈ ਰੱਖਣਾ, ਸਟ੍ਰੈੱਸ ਨੂੰ ਘਟਾਈ ਰੱਖਣਾ, ਇਹ ਕਾਫੀ ਗੱਲਾਂ ਮੈਟਰ ਕਰਦੀਆਂ ਨੇ ਜੀ। ਬੰਦਾ ਜੇ ਬਹੁਤਾ ਡਰ ਜੇ ਨਾ ਤਾਂ ਡਰ ਨਾਲ ਹੀ ਮਰ ਜਾਂਦਾ, ਇਹ ਵੀ ਕਿਹਾ ਜਾਂਦਾ। ਸਾਵਧਾਨੀ ਵਰਤੋ। ਵੈਸੇ ਸਰੀਰ ਆ ਜਿਹੜਾ ਇਹ ਮਸ਼ੀਨਰੀ ਦੀ ਤਰ੍ਹਾਂ ਜੀ, ਜੇ ਸਰੀਰ ਨੂੰ ਤਿਆਰ ਕਰਕੇ ਰੱਖਿਆ ਹੋਵੇ, ਮਸ਼ੀਨਰੀ 'ਚ ਤੁਹਾਨੂੰ ਪਤਾ ਨੁਕਸ ਪੈਂਦੇ ਹੀ ਰਹਿੰਦੇ ਨੇ, ਪਰ ਜੇ ਇਹਨੂੰ ਪੂਰਾ ਤਿਆਰ ਬਾਰ ਤਿਆਰ ਕਰਕੇ ਰੱਖਿਆ ਹੋਵੇ ਤਾਂ ਬਾਹਰਲੀ ਬਿਮਾਰੀ ਨੂੰ ਨਾ ਇਹ ਇਉਂ ਸੈੱਟ ਲੈਂਦਾ ਜਿਵੇਂ ਕੋਈ ਤਕੜਾ ਪਹਿਲਵਾਨ ਆ ਜਿਹੜਾ ਉਹ ਮਾਰਚੂ ਜੇ ਪਹਿਲਵਾਨ ਨੂੰ ਥੋੜ੍ਹੇ ਸੈਕਿੰਡਾਂ ਦੇ ਵਿੱਚ ਹੀ ਥੱਲੇ ਸੈੱਟ ਲੈਂਦਾ। ਪਰ ਕਈ ਵਾਰੀ ਕਹਿੰਦੇ ਜਿਹੜੇ ਮਾਰਚੂ ਜੇ ਵੀ ਹੁੰਦੇ ਨੇ ਉਹਨਾਂ ਕੋਲ ਦਾ ਪੇਚ ਬਹੁਤ ਹੁੰਦੇ ਨੇ, ਉਹ ਤਕੜੇ ਤੋਂ ਤਕੜੇ ਭਲਵਾਨ ਦੀਆਂ ਵੀ ਗੋਡਣੀਆਂ ਲਵਾ ਦਿੰਦੇ ਨੇ। ਇਸ ਕਰਕੇ ਦਾ ਪੇਚ ਵਰਤਣੇ ਚਾਹੀਦੇ ਨੇ, ਅਤੇ ਦਾ ਪੇਚਾਂ ਦੇ ਵਿੱਚੋਂ ਸਭ ਤੋਂ ਵਧੀਆ ਦਾ ਪੇਚ ਇਹ ਆ ਵੀ ਜਿਹੜਾ ਅਸੀਂ ਹਰ ਰੋਜ਼ ਕਹਿੰਦੇ ਵੀ ਆਪਣੇ ਹੈਂਡਸ ਪ੍ਰੋਪਰਲੀ ਵਾਸ਼ ਕਰਕੇ ਰੱਖੋ। ਐਡਾ ਤਕੜਾ ਦਾ ਪੇਚ ਆ, ਸਿਰਫ ਕਰੋਨਾ ਤੋਂ ਹੀ ਨਹੀਂ, ਇਹ ਬੜੀਆਂ ਤਕੜੀਆਂ ਤਕੜੀਆਂ ਬਿਮਾਰੀਆਂ ਤੋਂ ਸਾਡਾ ਖਹਿੜਾ ਛੁਡਾ ਦਿੰਦਾ। ਆਦਤ ਬਣਾਓ ਦੋਸਤੋ ਬਈ, ਹੱਥਾਂ ਨੂੰ ਸਾਫ਼ ਰੱਖੋ। ਮੈਂ ਤਾਂ ਇਹ ਕਹਿੰਦਾ ਜੀ, ਤੁਸੀਂ ਕਾਰ 'ਚੋਂ ਬਾਹਰ ਨਿਕਲਿਓ ਆਪਣੀ 'ਚੋਂ ਜਾਂ ਘਰ 'ਚੋਂ ਬਾਹਰ ਨਿਕਲਿਓ ਅਤੇ ਹੱਥ ਕਿਤੇ ਨਾ ਲਾਓ। ਤੁਸੀਂ ਜ਼ਿਆਦਾ ਸਿਆਣੇ ਹੋ ਮੇਰੇ ਨਾਲੋਂ, ਤੁਸੀਂ ਜੇ ਦਰਵਾਜ਼ਾ ਵੀ ਖੋਲ੍ਹਦੇ ਹੋ ਤਾਂ ਹੁਣ ਢੰਗ ਤਰੀਕੇ ਬਦਲੋ, ਪੁੱਠੇ ਕੰਮ ਸ਼ੁਰੂ ਕਰ ਦਿਓ ਵੀ ਦਰਵਾਜ਼ੇ ਨੂੰ ਹੱਥ ਨਾ ਲਾਓ, ਪਿੱਠ ਆਪਣੀ ਦਰਵਾਜ਼ੇ ਦੇ ਨਾਲ ਲਾ ਕੇ ਅਤੇ ਫਿਰ ਦਰਵਾਜ਼ਾ ਖੋਲ੍ਹੋ, ਹੈ ਜੀ। ਅਤੇ ਜਿੱਥੇ ਨਹੀਂ ਸਰਦਾ ਉੱਥੇ ਹੱਥ ਨਾ ਲਾਓ, ਕੀ ਜ਼ਰੂਰਤ ਪਈ ਹੈ। ਅਤੇ ਜਦੋਂ ਕਾਰ 'ਚ ਭਾਵੇਂ ਹੱਥ ਕਿਤੇ ਵੀ ਨਹੀਂ ਲਾਇਆ ਅਤੇ ਕਾਰ 'ਚ ਦੁਬਾਰਾ ਬੈਠਣ ਲੱਗਿਆ, ਸੈਨੀਟਾਈਜ਼ਰ ਦੀ ਰੱਖੋ ਬੋਤਲ। ਅਤੇ ਮੈਂ ਇੱਕ ਮੇਰਾ ਦੋਸਤ, ਮੈਂ ਕਾਰ ਦੇ ਵਿੱਚ ਬੈਠਾ, ਮੈਨੂੰ ਡਾਕੂਮੈਂਟ ਫੜਾਉਣ ਲੱਗਿਆ ਅਤੇ ਕਾਹਲੀ ਕਾਹਲੀ 'ਚ ਪਿਆਰ ਜ਼ਿਆਦਾ ਉਮੜ ਪਿਆ, ਤੁਹਾਨੂੰ ਪਤਾ ਹੁਣ ਫਿਰ ਹੱਥ ਮਿਲਾਏ ਬਿਨਾਂ ਸਰਦਾ ਨਹੀਂ। ਉਹਨਾਂ ਨੇ ਹੱਥ ਅੱਗੇ ਕਰਤਾ ਅਤੇ ਮੈਂ ਜਗਦੇ ਨੇ ਹੱਥ ਅਤੇ ਅੱਗੇ ਕਰਤਾ, ਨਾਲ ਹੀ ਸੈਨੀਟਾਈਜ਼ਰ ਬੋਤਲ ਪਈ ਸੀ ਸ਼ੀਸ਼ੀ। ਮੈਂ ਕਿਹਾ ਲਓ ਜੀ ਹੱਥ ਤਾਂ ਮਿਲਾ ਲਿਆ, ਆਹ ਚੱਕੋ ਸੈਨੇਟਾਈਜ਼ਰ, ਜਿਵੇਂ ਐਡ ਵਾਲੇ ਨਹੀਂ ਹੁੰਦੇ ਗੇ, ਅਤੇ ਸਾਡਾ ਦੋਨਾਂ ਦਾ ਹਾਸਾ ਨਿਕਲ ਗਿਆ। ਖੈਰ ਸਾਵਧਾਨ ਰਹੋ ਦੋਸਤੋ, ਪਰ ਸਾਨੂੰ ਉਹਨਾਂ ਲੋਕਾਂ ਦਾ ਖਿਆਲ ਰੱਖਣਾ ਚਾਹੀਦਾ ਜਿਹੜੇ ਥੋੜ੍ਹੇ ਜਿਹੇ ਏਜਡ ਨੇ, ਉਹਨਾਂ ਨੂੰ ਵੀ ਜ਼ਿੰਦਗੀ ਚਾਹੀਦੀ ਹੈ। ਜਿਹੜੇ ਜਿਨ੍ਹਾਂ ਦਾ ਕੰਪਰੋਮਾਈਜ਼ਡ ਹੈਲਥ ਸਿਸਟਮ ਆ, ਉਹਨਾਂ ਨੂੰ ਵੀ ਜ਼ਿੰਦਗੀ ਬੜੀ ਸੋਹਣੀ ਲੱਗਦੀ ਹੈ, ਬਸ ਆਪਾਂ ਉਹਨਾਂ ਦਾ ਖਿਆਲ ਰੱਖਣਾ। ਨੌਜਵਾਨ ਥੋੜ੍ਹੇ ਜਿਹੇ ਬੇਪਰਵਾਹ ਹੋ ਜਾਂਦੇ ਆ, ਅਤੇ ਇੱਥੇ ਤੁਹਾਨੂੰ ਪਤਾ ਵੀ 60 ਸਾਲ ਦੀ ਉਮਰ ਤੱਕ ਦੇ ਬੰਦੇ ਨੂੰ ਨੌਜਵਾਨ ਹੀ ਕਿਹਾ ਜਾਂਦਾ। ਇਸ ਕੈਟਾਗਰੀ 'ਚ ਆਪਾਂ ਸਾਰੇ ਹੀ, ਆਪਾਂ ਸਾਰੇ ਨੌਜਵਾਨ ਹੀ ਆ ਦੋਸਤੋ, ਭਾਵੇਂ ਦਾੜ੍ਹੀਆਂ ਸਾਰਿਆਂ ਦੀਆਂ ਚਿੱਟੀਆਂ ਅਤੇ ਉੱਪਰੋਂ ਕਾਲੀਆਂ ਕੀਤੀਆਂ, ਪਰ ਹੈ ਅਸੀਂ ਨੌਜਵਾਨ ਹੀ। ਆਪਣੀ ਨੌਜਵਾਨੀ ਨੂੰ ਬਰਕਰਾਰ ਰੱਖਣਾ ਹੈ ਅਤੇ ਕਰੋਨਾ ਤੋਂ ਦੂਰ ਰਹਿਣਾ, ਕਿਉਂਕਿ ਇੱਕ ਵਾਰੀ ਜੇ ਕਿਸੇ ਨੂੰ ਹੋ ਗਿਆ ਨਾ ਤਾਂ ਫਿਰ ਇਹਦੀਆਂ ਪ੍ਰੋਬਲਮਸ, ਇਹਦੇ ਦੂਰ ਰਸ ਸਿੱਟੇ ਕਹਿੰਦੇ ਕਾਫੀ ਗੰਭੀਰ ਹੁੰਦੇ ਨੇ। ਕਈ ਵਾਰੀ ਬਿਮਾਰੀ ਆਉਂਦੀ ਹੈ, ਚਲੀ ਜਾਂਦੀ ਹੈ, ਪਰ ਆਫਟਰ ਇਫੈਕਟਸ ਉਹਦੇ ਕਾਫੀ ਹੁੰਦੇ ਨੇ। ਬਚਾਅ ਕਰਕੇ ਰੱਖੋ ਦੋਸਤੋ, ਤੁਸੀਂ ਆਪਣਾ ਸਿਹਤਮੰਦ ਰੱਖੋ ਆਪਣੇ ਆਪ ਨੂੰ। ਸੈਰ ਸੁਰ ਕਰਿਆ ਕਰੋ, ਭੱਜਿਆ ਦੌੜਿਆ ਕਰੋ, ਤਾਜ਼ੀ ਹਵਾ ਦੇ ਵਿੱਚ ਸਾਹ ਲਿਆ ਕਰੋ, ਅਤੇ ਜਦੋਂ ਸੈਰ ਕਰਦੇ ਹਾਂ ਥੋੜ੍ਹਾ ਜਿਹਾ ਦੂਰ ਦੀ ਹੋ ਕੇ ਲੰਘਿਆ ਕਰੋ। ਜਿਹੜੇ ਆਪੋਜ਼ਿਟ ਸਾਈਡ ਤੋਂ ਆ ਰਹੇ ਹੁੰਦੇ ਨੇ ਲੋਕ, ਚੰਗੀ ਗੱਲ ਆ, ਉਹਨਾਂ ਦਾ ਵੀ ਬਚਾਅ, ਆਪਣਾ ਵੀ ਬਚਾਅ। ਖੈਰ ਕੱਲ ਸ਼ਹੀਦ ਆਜ਼ਮ ਭਗਤ ਸਿੰਘ ਦਾ ਜਨਮ ਦਿਨ ਸੀ। ਜਦੋਂ ਕੋਈ ਵਿਅਕਤੀ ਦੁਨੀਆ ਦੇ ਵਿੱਚੋਂ ਤੁਰ ਜਾਂਦਾ, ਜੇ ਕੋਈ ਮਹਾਨ ਵਿਅਕਤੀ ਹੁੰਦਾ, ਉਹਦੇ ਦੋ ਦਿਨ ਹੁੰਦੇ ਨੇ, ਇੱਕ ਜਨਮ ਦਿਵਸ ਅਤੇ ਇੱਕ ਸ਼ਹੀਦੀ ਦਿਵਸ। ਜਿਹੜਾ ਬੰਦਾ ਨੋਰਮਲ ਮੌਤ ਮਰ ਗਿਆ ਨਾ, ਉਹ ਦੁਨੀਆ ਦੇ ਨਕਸ਼ੇ ਤੋਂ ਖਤਮ ਹੋ ਜਾਂਦਾ। ਅਤੇ ਇੱਕ ਮੈਂ ਤੁਹਾਨੂੰ ਹੋਰ ਬੜੇ ਰਾਜ਼ ਦੀ ਗੱਲ ਦੱਸਦਾ। ਇਹ ਕਵੀ ਹੋਏ ਨੇ ਪਾਸ਼ ਜੀ, ਇਹ ਕਹਿੰਦੇ ਵੀ ਜਿਹੜੇ ਲੋਕ ਸਮਾਜ ਬਦਲਣ ਦੇ ਕੰਮ ਦੇ ਵਿੱਚ ਲੱਗੇ ਹੋਏ ਨੇ, ਉਹ ਕਦੇ ਵੀ ਬੁਖਾਰ ਨਾਲ ਨਹੀਂ ਮਰਦੇ। ਐਕਸੈਪਸ਼ਨ ਹੋ ਸਕਦੀ ਹੈ ਸਮਾਜ ਬਦਲਣ ਦੇ ਕੰਮ ਦੇ ਵਿੱਚ, ਮਤਲਬ ਜਿਹੜੇ ਆਪਣੇ ਆਪ ਤੋਂ ਬਿਨਾਂ ਕੁਝ ਹੋਰਾਂ ਬਾਰੇ ਵੀ ਸੋਚਦੇ ਨੇ, ਸਮਾਜ ਬਾਰੇ ਸੋਚਦੇ, ਸਿਰਫ ਆਪਣੇ ਢਿੱਡ ਬਾਰੇ ਨਹੀਂ ਸੋਚਦੇ, ਉਹਨਾਂ ਨੂੰ ਛੋਟੀਆਂ ਮੋਟੀਆਂ ਬਿਮਾਰੀਆਂ ਨਹੀਂ ਲੱਗਦੀਆਂ। ਜੇ ਲੱਗ ਵੀ ਜਾਣ ਤਾਂ ਉਹ ਛੇਤੀ ਠੀਕ ਹੋ ਜਾਂਦੇ ਆ। ਇਸ ਕਰਕੇ ਇਹ ਕੰਮ ਵੀ ਤੁਸੀਂ ਸ਼ੁਰੂ ਕਰੋ ਵੀ ਇਕੱਲਾ ਆਪਣੇ ਸਰੀਰ ਆਪਣੇ ਢਿੱਡ ਬਾਰੇ ਵੀ ਨਾ ਸੋਚੋ, ਆਪਣੇ ਸਰੀਰ ਆਪਣੇ ਢਿੱਡ ਬਾਰੇ ਹੀ ਨਾ ਸੋਚੋ, ਬਲਕਿ ਆਲੇ ਦੁਆਲੇ ਬਾਰੇ ਸੋਚੋ। ਅਤੇ ਮਾਸਕ ਪਾਉਣਾ ਵੀ ਆਲੇ ਦੁਆਲੇ ਬਾਰੇ ਸੋਚਣ ਦਾ ਇੱਕ ਕਦਮ ਹੀ ਆ, ਵੀ ਅਸੀਂ ਆਲੇ ਦੁਆਲੇ ਨੂੰ ਬਚਾ ਕੇ ਰੱਖਣਾ। ਸਮਾਜ ਦੇ ਵਿੱਚ ਬੁਰਿਆਈਆਂ ਪਈਆਂ, ਸਮਾਜ 'ਚ ਬਹੁਤ ਕੁਛ ਮਾੜਾ ਪਿਆ, ਸਾਡੇ ਆਪਣੇ ਆਪ ਦੇ ਵਿੱਚ ਬਹੁਤ ਕੁਛ ਮਾੜਾ ਪਿਆ, ਸਾਨੂੰ ਆਪਣੇ ਆਪ ਨਾਲ ਸਟਰਗਲ ਕਰਨ ਦੀ ਜ਼ਰੂਰਤ ਆ। ਉਹ ਵਿਚਾਰ ਜਿਹੜੇ ਵੇਲਾ ਵਹਾ ਚੁੱਕੇ ਨੇ, ਜਿਨ੍ਹਾਂ ਦੀ ਰੈਲੇਵੈਂਸ ਕੋਈ ਨਹੀਂ ਰਹੀ ਅਜੋਕੇ ਸਮਾਜ ਦੇ ਵਿੱਚ, ਉਹਨਾਂ ਵਿਚਾਰਾਂ ਨੂੰ ਛੱਡਣ ਦੀ ਲੋੜ ਆ। ਪ੍ਰਾਤਨਤਾ, ਜਿਹਦੇ 'ਤੇ ਅਸੀਂ ਬੜਾ ਮਾਣ ਕਰਦੇ ਹਾਂ, ਦੂਜੇ ਨਾਲ ਲੜ ਵੀ ਪੈਂਦੇ ਹਾਂ, ਅਸੀਂ ਇਹੋ ਜਿਹੇ ਹੁੰਦੇ ਹਾਂ, ਸਾਡਾ ਵਿਰਸਾ ਇਹੋ ਜਿਹਾ, ਅਤੇ ਠੀਕ ਹੈ, ਵਿਰਸਾ ਸਾਰਿਆਂ ਦਾ ਹੀ ਚੰਗਾ ਹੁੰਦਾ। ਜਿਹੜੀ ਮਰਜ਼ੀ ਕੌਮ ਹੋਵੇ, ਉਹਦੇ 'ਚ ਸਾਰੀ ਜਿੱਥੋਂ ਦਾ ਮਰਜ਼ੀ ਇਤਿਹਾਸ ਫਰੋਲ ਕੇ ਵੇਖ ਲਓ, ਜਿਹੜੇ ਮਰਜ਼ੀ ਕੋਨੇ 'ਚ ਚਲੇ ਜਾਓ, ਉਹਨਾਂ ਨੇ ਸਰਵਾਈਵਲ ਲਈ ਲੜਾਈਆਂ ਲੜੀਆਂ ਨੇ। ਤੁਸੀਂ ਜਾਨਵਰਾਂ 'ਚ ਚਲੇ ਜਾਓ ਜੀ, ਮੈਂ ਤਾਂ ਬੰਦਿਆਂ ਦੀ ਗੱਲ ਹੀ ਛੱਡ ਦਿੰਦਾ, ਜੰਗਲ 'ਚ ਚਲੇ ਜਾਓ, ਹਰੇਕ ਸਪੀਸੀਜ਼, ਹਰੇਕ ਨਸਲ ਆਪਣੀ ਸਰਵਾਈਵਲ ਦੇ ਲਈ ਲੜਾਈ ਲੜਦੀ ਹੈ। ਹਰੇਕ ਜਾਨਵਰ ਪੰਛੀ ਹੈ ਜਿਹੜਾ ਜਿਉਂਦਾ ਰਹਿਣ ਦੇ ਲਈ ਸਟਰਗਲ ਕਰ ਰਿਹਾ, ਆਲੇ ਦੁਆਲੇ ਨਾਲ ਸਟਰਗਲ ਕਰਦਾ। ਸਾਡੀਆਂ ਤਾਂ ਪਹਿਲੀਆਂ ਪੀੜ੍ਹੀਆਂ ਨੇ ਸਟਰਗਲ ਕਰ ਲਈ, ਅਸੀਂ ਤਾਂ ਮੌਜਾਂ ਕਰਦੇ ਹਾਂ, ਆਰਾਮ ਨਾਲ ਦੇਖ ਲਓ ਟਰੱਕ ਚਲਾਈ ਜਾਂਦੇ ਹੋ ਤੁਸੀਂ, ਹੈ ਕੰਮ ਬਹੁਤ ਔਖਾ ਪਰ ਚਲਾਉਣੇ ਤਾਂ ਬੜੇ ਆਰਾਮ ਨਾਲ ਆ ਨਾ, ਤੁਹਾਨੂੰ ਕੋਈ ਰੋਕਦਾ ਤਾਂ ਨਹੀਂ। ਅਸੀਂ ਰੇਡੀਓ ਕਰੀ ਜਾਂਦੇ ਹਾਂ, ਕੋਈ ਕੰਮ ਕਰੀ ਜਾਂਦਾ, ਕੋਈ ਸਾਡੇ MP MPP ਆਰਾਮ ਨਾਲ ਸੀਟਾਂ 'ਤੇ ਬੈਠੇ ਤਨਖਾਹ ਲਈ ਜਾਂਦੇ ਨੇ, ਅਤੇ ਟੀਚਰ ਪੜ੍ਹਾਈ ਜਾਂਦੇ ਨੇ, ਮਤਲਬ ਇੰਨੇ ਔਖੇ ਕੰਮ ਤਾਂ ਨਹੀਂ ਹੈਗੇ ਜਿੰਨੇ ਸਾਡੇ ਵੱਡੇ ਵਡੇਰਿਆਂ ਨੇ ਕੀਤੇ ਆ। ਕੋਈ ਵੇਲਾ ਸੀ ਜਦੋਂ ਇਹ ਨਹੀਂ ਸੀ ਪਤਾ ਹੁੰਦਾ, ਬੰਦਾ ਜੰਗਲਾਂ 'ਚ ਰਹਿੰਦਾ ਸੀ ਵੀ ਕਦੋਂ ਸ਼ੇਰ ਜੀ ਨੇ ਆ ਕੇ ਸਾਹਮਣਿਓਂ ਮੂੰਹ ਅੱਡ ਲੈਣਾ ਅਤੇ ਬੰਦਾ ਪੂਰੇ ਦਾ ਪੂਰਾ ਖਾਧਾ ਗਿਆ। ਇਹ ਨਹੀਂ ਸੀ ਪਤਾ ਵੀ ਬਾਹਰਲੇ ਕਬੀਲੇ ਨੇ ਹਮਲਾ ਕਰ ਦੇਣਾ, ਉਹ ਜਿਹੀਆਂ ਲੜਾਈਆਂ ਤਾਂ ਨਹੀਂ। ਹਾਂ, ਜਿਹੜੇ ਗਰੀਬ ਮੁਲਕ ਆ ਉਹਨਾਂ ਨੂੰ ਜ਼ਰੂਰ ਤਕੜੇ ਮੁਲਕ ਤੰਗ ਕਰਦੇ ਨੇ, ਬੰਬ ਸਿੱਟੇ ਆਉਂਦੇ ਨੇ, ਮਿਜ਼ਾਈਲਾਂ ਮਾਰਦੇ ਨੇ, ਪਰ ਓਵਰਆਲ ਇਹਨਾਂ ਦੇਸ਼ਾਂ ਦੇ ਵਿੱਚ ਜ਼ਿੰਦਗੀ ਥੋੜ੍ਹੀ ਜਿਹੀ ਆਸਾਨ ਆ। ਇਹ ਸਰਵਾਈਵਲ ਦੀ ਲੜਾਈ ਹੈ ਜੀ, ਇਹ ਸਰਵਾਈਵਲ ਦੀ ਲੜਾਈ ਦੇ ਵਿੱਚ ਬੰਦਾ ਵੀ ਇਵੋਲਵ ਹੁੰਦਾ ਰਹਿੰਦਾ। ਜੋ ਅਸੀਂ ਕੱਲ੍ਹ ਸੀ ਉਹ ਅੱਜ ਨਹੀਂ, ਇਵੋਲਵ ਹੋ ਗਏ ਅਸੀਂ। ਜੋ ਅਸੀਂ 4 ਮਹੀਨੇ ਪਹਿਲਾਂ ਸੀ, ਤਬਦੀਲੀ ਆ ਗਈ ਸਾਡੇ ਵਿੱਚ। ਸਾਡੀ ਪਿਛਲੀ ਜਨਰੇਸ਼ਨ 'ਚ ਕੁਝ ਹੋਰ ਗੱਲਾਂ ਚੰਗੀਆਂ ਸੀ, ਸਾਡੇ 'ਚ ਕੁਝ ਹੋਰ ਗੱਲਾਂ ਚੰਗੀਆਂ, ਸਾਡੇ ਤੋਂ ਆਉਣ ਵਾਲੀ ਅਗਲੀ ਜਨਰੇਸ਼ਨ ਉਹਨਾਂ 'ਚ ਸਾਡੇ ਨਾਲੋਂ ਬਦਲਾਅ ਹੋਊਗਾ। ਇਹਨੂੰ ਐਵੋਲਿਊਸ਼ਨ ਕਹਿੰਦੇ ਆ। ਕੁਝ ਤਾਂ ਬਦਲਾਅ ਸਾਡੇ ਸਾਹਮਣੇ ਨਜ਼ਰ ਆ ਜਾਂਦੇ ਨੇ, ਕੁਝ ਸਦੀਆਂ ਬਾਅਦ, ਮਿਲੀਅਨਸ ਆਫ ਈਅਰਸ, ਹਜ਼ਾਰਾਂ ਸਾਲਾਂ ਬਾਅਦ ਹੁੰਦੇ ਨੇ, ਸਾਡੀ ਸੋਚ ਤੋਂ ਆਜ਼ਾਦ ਹੁੰਦੇ, ਸਾਨੂੰ ਪਤਾ ਹੀ ਨਹੀਂ ਲੱਗਦਾ ਵੀ ਬੰਦਾ ਬਦਲ ਗਿਆ, ਸੱਭਿਆਚਾਰ ਬਦਲ ਗਿਆ। ਹੌਲੀ ਹੌਲੀ ਐਵੋਲਿਊਸ਼ਨ ਹੁੰਦਾ ਰਹਿੰਦਾ, ਬੰਦਾ ਵੀ ਇਵੋਲਵ ਹੁੰਦਾ ਰਹਿੰਦਾ। ਆਪ ਮੁਹਾਰੇ ਚੇਂਜਿਸ ਆਉਂਦੀਆਂ ਰਹਿੰਦੀਆਂ ਮਨੁੱਖੀ ਨਸਲ 'ਚ ਵੀ, ਸਾਰੀਆਂ ਨਸਲਾਂ ਦੇ ਵਿੱਚ ਹੀ। ਪਰ ਜਿਹੜੇ ਮਹਾਨ ਇਨਸਾਨ ਨੂੰ ਅਸੀਂ ਯਾਦ ਕਰ ਰਹੇ ਹਾਂ, ਜਿਹੜੇ ਮੈਂ 2 ਦਿਨਾਂ ਦੀ ਗੱਲ ਕੀਤੀ ਸੀ ਵੀ ਇੱਕ ਜਨਮ ਦਿਵਸ ਅਤੇ ਇੱਕ ਮਰਨ ਦਿਵਸ, ਅਤੇ ਜੇ ਮਰਨ ਦਿਵਸ ਆ ਜਿਹੜਾ ਸ਼ਹੀਦੀ ਦਿਵਸ ਹੋਵੇ ਨਾ, ਉਹ ਬੰਦੇ ਨੂੰ ਬੰਦਾ ਯਾਦ ਕਰਦਾ। ਜਨਮ ਦਿਵਸ ਕਰਕੇ ਕਿਸੇ ਨੂੰ ਯਾਦ ਬਹੁਤ ਘੱਟ ਕੀਤਾ ਜਾਂਦਾ, ਬਹੁਤ ਘੱਟ। ਧਾਰਮਿਕ ਲੋਕ ਕਰਦੇ ਨੇ, ਚਲੋ ਉਹਨਾਂ ਦੀ ਆਪਣੀ ਪਰੰਪਰਾ, ਪਰ ਸਾਰਿਆਂ ਦੇ ਆਪੋ ਆਪਣੇ ਵਿਚਾਰ ਨੇ। ਜਨਮ ਵੇਲੇ ਬੰਦਾ ਆਮ ਹੀ ਹੁੰਦਾ, ਪਰ ਜਦੋਂ ਜ਼ਿੰਦਗੀ ਬੰਦਾ ਭੋਗ ਲੈਂਦਾ, ਆਪਣੀ ਜ਼ਿੰਦਗੀ ਦੇ ਵਿੱਚ ਆਲੇ ਦੁਆਲੇ ਨਾਲ ਸਟਰਗਲ ਕਰਦਾ, ਆਪਣੇ ਆਪ ਨਾਲ ਸਟਰਗਲ ਕਰਦਾ, ਉਹ ਆਮ ਤੋਂ ਖਾਸ ਬਣਦਾ ਜਾਂਦਾ। ਅਤੇ ਜਿਹੜੇ ਸ਼ਹੀਦਾਂ ਦੀ ਕਤਾਰ ਦੇ ਵਿੱਚ ਜਾਂਦੇ ਨੇ, ਯਾਦ ਉਹੀ ਰਹਿੰਦੇ ਨੇ। ਤੁਸੀਂ ਆਪਣੇ ਆਪ ਵੱਲ ਝਾਤੀ ਮਾਰ ਕੇ ਵੇਖੋ, ਮੈਂ ਆਪਣੇ ਆਪ ਵੱਲ ਝਾਤੀ ਮਾਰ ਕੇ ਦੇਖਦਾ। ਮੈਨੂੰ ਮੇਰੇ ਪਿਤਾ ਜੀ ਸਿਹਤਮੰਦ ਨੇ, ਕਾਫੀ ਵੱਡੀ ਉਮਰ ਦੇ ਨੇ, ਮੈਨੂੰ ਉਹਨਾਂ ਦਾ ਨਾਂ ਯਾਦ ਆ, ਮੈਨੂੰ ਆਪਦੇ ਦਾਦੇ ਦਾ ਨਾਂ ਵੀ ਯਾਦ ਆ, ਪੜਦਾਦੇ ਦਾ ਨਾਂ ਮੈਨੂੰ ਕਿਤੇ ਯਾਦ ਰਹਿ ਜਾਂਦਾ, ਕਿਤੇ ਭੁੱਲ ਜਾਂਦਾ, ਉਸ ਤੋਂ ਬਾਅਦ ਮੈਨੂੰ ਕੁਛ ਨਹੀਂ ਪਤਾ। ਅਤੇ ਤੁਸੀਂ ਮਾੜਾ ਜਿਹਾ ਹੁਣ ਆਪਣੇ ਆਪ ਵੱਲ ਝਾਤੀ ਮਾਰ ਕੇ ਵੇਖੋ ਵੀ ਤੁਹਾਨੂੰ ਕਿਹਦੇ ਨਾਂ ਯਾਦ ਆ ਜਿਨ੍ਹਾਂ ਨੇ ਮਹਾਨ ਕੰਮ ਕੀਤੇ। ਗੁਰੂ ਸਾਹਿਬਾਨ ਦੇ ਨਾਂ ਯਾਦ ਆ, ਚੰਦਰ ਸ਼ੇਖਰ ਦਾ ਨਾਂ ਯਾਦ ਆ, ਭਗਤ ਸਿੰਘ ਦਾ ਨਾਂ ਯਾਦ ਆ, ਕਰਤਾਰ ਸਿੰਘ ਸਰਾਭਾ ਦਾ ਨਾਂ ਯਾਦ ਆ, ਨੈਲਸਨ ਮੰਡੈਲਾ ਦਾ ਨਾਂ ਯਾਦ ਆ, ਇਬਰਾਹਿਮ ਲਿੰਕਨ ਦਾ ਨਾਂ ਯਾਦ ਆ, ਸ਼ਿਵਜੀ ਮਰਾਠਾ ਦਾ ਨਾਂ ਯਾਦ ਆ, ਬਹੁਤ ਲੋਕਾਂ ਦੇ ਨਾਂ ਯਾਦ ਹੋਣੇ ਆ, ਪਰ ਸਾਡੀ ਪੀੜ੍ਹੀ ਦੇ ਵਿੱਚੋਂ ਸਾਨੂੰ ਕਿਸੇ ਦਾ ਨਾਂ ਯਾਦ ਨਹੀਂ। ਇਸੇ ਤਰ੍ਹਾਂ ਅਸੀਂ ਵੀ ਖਤਮ ਹੋ ਜਾਣਾ, ਸਾਡੀ ਪੀੜ੍ਹੀ ਨੇ ਵੀ ਖਤਮ ਹੋ, ਮਤਲਬ ਅਸੀਂ ਖਤਮ ਹੋ ਜਾਣਾ, ਅੱਗੇ ਦੀ ਅੱਗੇ ਤਾਂ ਅਗਲੇ ਜਨਰੇਸ਼ਨਾਂ ਚੱਲਦੀਆਂ ਰਹਿਣੀਆਂ, ਉਹਨਾਂ ਨੇ ਵੀ ਖਤਮ ਹੁੰਦੇ ਜਾਣਾ। ਪਰ ਜਿਨ੍ਹਾਂ ਲੋਕਾਂ ਨੇ ਮਹਾਨ ਕੰਮ ਕੀਤੇ ਨੇ ਉਹਨਾਂ ਦਾ ਨਾਂ ਚੱਲਦਾ ਰਹਿੰਦਾ। ਹੁਣ ਉਹਨਾਂ ਦਾ ਨਾਂ ਚੱਲਦਾ ਰਹਿੰਦਾ ਤਾਂ ਮਤਲਬ ਕੀ ਵੀ ਉਹ ਸਰੀਰਕ ਤੌਰ 'ਤੇ ਤਾਂ ਖਤਮ ਹੋ ਗਏ, ਪਰ ਵਿਚਾਰਧਾਰਕ ਤੌਰ 'ਤੇ ਉਹਨਾਂ ਨੂੰ ਕੋਈ ਖਤਮ ਨਹੀਂ ਕਰ ਸਕਿਆ। ਜੇ ਤੁਸੀਂ ਅਲੱਗ ਅਲੱਗ ਧਰਮਾਂ ਦੀ ਗੱਲ ਕਰਨੀ ਆ ਤਾਂ ਈਸਾ ਮਸੀਹ ਦਾ ਨਾਂ ਯਾਦ ਆ, ਹਜ਼ਰਤ ਮੁਹੰਮਦ ਜੀ ਦਾ ਨਾਂ ਯਾਦ ਆ, ਮਹਾਤਮਾ ਬੁੱਧ ਦਾ ਨਾਂ ਯਾਦ ਆ, ਗੁਰੂ ਸਾਹਿਬ ਦਾ ਤਾਂ ਆਪਾਂ ਨਾਂ ਲੈ ਹੀ ਲਿਆ ਪਹਿਲਾਂ, ਮਾਓਜ਼ੇ ਤੁੰਗ, ਲੈਨਿਨ, ਮਾਰਕਸ, ਦੁਨੀਆਂ ਦੇ ਵੱਡੇ ਵੱਡੇ ਫਿਲੋਸਫਰ, ਡਾਰਵਿਨ ਜਿਨ੍ਹਾਂ ਨੇ ਇਤਿਹਾਸ ਰਚਿਆ, ਫਿਲੋਸਫਰਸ, ਆਰਕੀਮਿਦੀਜ਼, ਤੁਸੀਂ ਨਾਂ ਲਓ ਜੀ, ਸੋਕਰੇਟੀਜ਼, ਸਾਰਿਆਂ ਦੇ ਨਾਂ ਸਾਨੂੰ ਯਾਦ ਨੇ, ਕਿਉਂਕਿ ਇਹਨਾਂ ਨੇ ਘਾਲਣਾਵਾਂ ਕੀਤੀਆਂ, ਕੁਝ ਸ਼ਹੀਦ ਹੋਏ ਨੇ, ਕੁਝ ਨੇ ਕੰਮ ਹੀ ਇੰਨੇ ਮਹਾਨ ਕਰਤੇ। ਜਦੋਂ ਬੰਦਾ ਆਲੇ ਦੁਆਲੇ ਬਾਰੇ ਸੋਚਣਾ ਸ਼ੁਰੂ ਕਰਦਾ ਹੈ ਤਾਂ ਪਹਿਲਾਂ ਉਹ ਆਪਣੇ ਆਪ ਨਾਲ ਸਟਰਗਲ ਕਰਦਾ। ਭਗਤ ਸਿੰਘ ਵੀ ਇਹ ਇਨਸਾਨ ਸੀ। ਅੱਜ ਦੇ ਪ੍ਰੋਗਰਾਮ ਦੇ ਵਿੱਚ ਮੈਂ ਥੋੜ੍ਹਾ ਜਿਹਾ, ਮੈਂ ਆਪ ਜਿੰਨਾ ਕੁ ਬੋਲਣਾ ਸੀ ਬੋਲਤਾ, ਮੈਂ ਤੁਹਾਥੋਂ ਪੁੱਛਣਾ ਚਾਹੁੰਦਾ ਵੀ ਭਗਤ ਸਿੰਘ ਦੇ ਵਿੱਚ ਕੀ ਇਹੋ ਜਿਹੀ ਵਿਲੱਖਣ ਚੀਜ਼ ਸੀ ਵੀ ਉਹ ਇੰਨਾ ਮਸ਼ਹੂਰ ਹੋ ਗਿਆ। ਪੰਜਾਬ ਦੇ ਵਿੱਚ ਜੇ ਮੈਂ ਗਲਤ ਨਾ ਹੋਵਾਂ ਤਾਂ ਮੈਂ ਦੋ ਤਿੰਨ ਜਿਹੜੇ ਸਿਆਣੇ ਬੰਦੇ ਨੇ ਉਹਨਾਂ ਦੀਆਂ ਕਈਆਂ ਗੱਲਾਂ ਸੁਣੀਆਂ ਨੇ, ਉਹ ਕਹਿੰਦੇ ਜੀ ਪੰਜਾਬ ਦੀ ਧਰਤੀ ਦੇ ਉੱਤੇ ਗੁਰੂ ਸਾਹਿਬਾਨ ਤੋਂ ਬਾਅਦ ਜਿਸ ਇੱਜ਼ਤ ਸਤਿਕਾਰ ਅਤੇ ਸ਼ਰਧਾ ਦੇ ਨਾਲ ਨਾਂ ਲਿਆ ਜਾਂਦਾ ਉਹਦੇ ਵਿੱਚ ਸ਼ਹੀਦ ਭਗਤ ਸਿੰਘ ਆ ਜਿਹੜਾ ਇੱਕ ਹਿਸਟਰੀ ਸੀ ਗੁਰੂ ਸਾਹਿਬ ਦੀ, ਉਹ ਸਦੀਆਂ ਬੀਤ ਗਈਆਂ 400 ਸਾਲ, ਪਰ ਆਹ ਜਿਹੜੀ ਸਦੀ ਆ ਉਹਨਾਂ ਤੋਂ ਬਾਅਦ ਸ਼ਹੀਦ ਆਜ਼ਮ ਭਗਤ ਸਿੰਘ, ਕਰਤਾਰ ਸਿੰਘ ਸਰਾਭਾ ਇਹਨਾਂ ਦਾ ਨਾਂ ਪੰਜਾਬ 'ਚ ਯਾਦ ਕੀਤਾ ਜਾਂਦਾ। ਚਲੋ ਕਿਉਂਕਿ ਭਗਤ ਸਿੰਘ ਦਾ ਜਨਮ ਦਿਨ ਆ, ਇੰਨੀ ਕੀ ਖਾਸ ਗੱਲ ਸੀ, ਕੋਈ ਵਿਲੱਖਣ ਗੱਲ ਬਈ ਭਗਤ ਸਿੰਘ ਨੂੰ ਲੋਕ ਇੰਨਾ ਕਿਉਂ ਯਾਦ ਕਰਦੇ ਨੇ? ਜਿਹਨੂੰ ਭਗਤ ਸਿੰਘ ਬਾਰੇ ਨਹੀਂ ਪਤਾ ਉਹ ਵੀ ਯਾਦ ਕਰਦਾ, ਜਿਹਨੂੰ ਪਤਾ ਉਹ ਵੀ ਸੋਚਦਾ 28 ਸਤੰਬਰ ਵਾਲੇ ਦਿਨ। ਹਾਲਾਂਕਿ ਮੈਨੂੰ ਐਂ ਲੱਗਦਾ ਵੀ 23 ਮਾਰਚ ਦਾ ਦਿਨ ਜ਼ਿਆਦਾ ਹੈ ਮੈਂ 28 ਸਤੰਬਰ ਨਾਲੋਂ, ਪਰ ਫਿਰ ਵੀ 28 ਸਤੰਬਰ ਜਿੱਦਾਂ ਸ਼ਹੀਦ ਆਜ਼ਮ ਭਗਤ ਸਿੰਘ ਦਾ ਜਨਮ ਦਿਨ ਦਾ ਕੋਈ ਨਾ ਕੋਈ ਖਿਆਲ ਮਨ ਦੇ ਵਿੱਚ ਆ ਜਾਂਦਾ। ਤੁਸੀਂ ਕੀ ਇਨਪੁੱਟ ਦੇਣੀ ਚਾਹੁੰਦੇ ਹੋ ਵੀ ਕਿਉਂ ਭਗਤ ਸਿੰਘ ਸਾਡੇ ਮਨਾਂ ਦੇ ਵਿੱਚ ਚੇਤ ਮਨ ਸੁਚੇਤ ਮਨ ਦੇ ਵਿੱਚ ਵਸਿਆ ਹੋਇਆ? ਪਾਰਟੀਆਂ ਵੀ ਭਗਤ ਸਿੰਘ ਦਾ ਨਾਂ ਲੈਂਦੀਆਂ ਅਲੱਗ ਅਲੱਗ, ਜਦੋਂ ਵੀ ਕੋਈ ਚੇਂਜ ਦੀ ਗੱਲ ਚੱਲਦੀ ਹੈ ਸ਼ਹੀਦ ਆਜ਼ਮ ਭਗਤ ਸਿੰਘ, ਅਲੱਗ ਅਲੱਗ ਧਰਮਾਂ ਵਾਲੇ ਵੀ ਉਹਦੀ ਯਾਦ ਦੇ ਵਿੱਚ ਭੋਗ ਪੁਆਈ ਜਾਂਦੇ। ਹਾਲਾਂਕਿ ਆਪ ਉਹ ਨਾਸਤਿਕ ਸੀ, ਉਹਦੀ ਲਿਖਤ ਆ ਮੇਰੇ ਕੋਲ, ਪੇਪਰ ਦੀ ਲਿਖਤ ਪਈ ਆ, ਪ੍ਰੋਫੈਸਰ ਚਮਨ ਲਾਲ ਨੇ ਆਪਣੀ ਫੇਸਬੁੱਕ 'ਤੇ ਪਾਈ ਸੀ, ਮੈਂ ਨਾਸਤਿਕ ਕਿਉਂ ਹਾਂ, ਲੇਖ ਜਦੋਂ ਪਹਿਲੀ ਵਾਰੀ ਛਪਿਆ ਉਹਨਾਂ ਦੀ ਸ਼ਹਾਦਤ ਤੋਂ ਬਾਅਦ 1931 ਦੇ ਵਿੱਚ। ਪਰ ਧਰਮਾਂ ਵਾਲੇ ਵੀ ਉਹਦੇ ਨਾਂ 'ਤੇ ਅਖੰਡ ਪਾਠ ਦਾ ਭੋਗ ਆ ਜਿਹੜਾ ਪੁਆਈ ਜਾਂਦੇ ਆ, ਇਹਦਾ ਮਤਲਬ ਧਰਮਾਂ ਵਾਲੇ ਵੀ ਉਹਨੂੰ ਯਾਦ ਕਰਦੇ ਆ, ਲੈਫਟਿਸਟ ਲੋਕ ਯਾਦ ਕਰਦੇ ਆ, ਬਾਹਰਲੇ ਦੇਸ਼ਾਂ ਦੇ ਲੋਕ ਯਾਦ ਕਰਦੇ ਆ। ਕੁਛ ਤਾਂ ਲੋਕਾਂ ਨੂੰ ਗਿਲਾ ਕਹਿੰਦੇ ਭਗਤ ਸਿੰਘ ਦਾ, ਭਗਤ ਸਿੰਘ ਦੀ ਫਿਲੋਸਫੀ ਦਾ ਅਸੀਂ ਪ੍ਰਚਾਰ ਨਹੀਂ ਕੀਤਾ, ਜੇ ਪ੍ਰਚਾਰ ਕੀਤਾ ਹੁੰਦਾ ਤਾਂ ਅਰਨੈਸਟੋ ਚੀ ਗੁਵੇਰਾ ਕੋਈ ਕਿਊਬਾ ਦਾ ਜਿਹੜਾ ਰੈਵੋਲਿਊਸ਼ਨਰੀ ਆ ਉਹਦੇ ਉਸ ਦੇ ਬਰਾਬਰ ਦਾ ਹੀਰੋ ਸੀ ਭਗਤ ਸਿੰਘ। ਚਲੋ ਜਿਹੜੇ ਸ਼ਹੀਦ ਹੁੰਦੇ ਨੇ ਹੀਰੋ ਹੁੰਦੇ ਨੇ ਉਹਨਾਂ ਦੀ ਕਿਸੇ ਦੀ ਤੁਲਨਾ ਤਾਂ ਨਹੀਂ ਕਰਨੀ ਚਾਹੀਦੀ, ਪਰ ਕਿਹਾ ਜਾਂਦਾ ਇਹ। ਤੁਸੀਂ ਭਗਤ ਸਿੰਘ ਬਾਰੇ ਦੋਸਤੋ ਕੀ ਕਹਿਣਾ ਚਾਹੁੰਦੇ ਹੋ? ਮੁਬਾਰਕਾਂ ਨਾ ਦਿਓ, ਕਿਉਂਕਿ ਮੁਬਾਰਕਾਂ ਦਾ ਦੇਣਾ ਕੋਈ ਏਡੀ ਬਾਹਲੀ ਹੈ ਨਹੀਂ, ਭਗਤ ਸਿੰਘ ਦਾ ਸਾਡੇ ਇੱਥੇ ਬੈਠਾ ਸੁਣ ਰਿਹਾ। ਬਸ ਆਪਾਂ ਟੂ ਦਾ ਪੁਆਇੰਟ ਵੀ ਭਗਤ ਸਿੰਘ ਨੂੰ ਕਿਉਂ ਯਾਦ ਕਰਦੇ ਹਾਂ, ਕਿਉਂ ਸਾਡੇ ਮਨਾਂ ਦੇ ਵਿੱਚ ਹੈਗਾ, ਕਿਸੇ ਨੂੰ ਇਤਰਾਜ਼ ਵੀ ਹੋ ਸਕਦਾ। ਸਿਮਰਜੀਤ ਸਿੰਘ ਮਾਨ ਜਿਹੜਾ ਸਾਰਾ ਦਿਨ ਕਿਰਪਾਨ ਦਾ ਰੌਲਾ ਪਾਈ ਫਿਰਦਾ ਰਹਿੰਦਾ, ਉਹ ਭਗਤ ਸਿੰਘ 'ਤੇ ਬੜਾ ਲੱਗਦਾ, ਚਿੜਦਾ ਭਗਤ ਸਿੰਘ 'ਤੇ, ਕਹਿੰਦਾ ਅੱਤਵਾਦੀ ਸੀ। ਹੋਰ ਵੀ ਬਹੁਤ ਸਾਰੇ ਲੋਕ ਕਹਿੰਦੇ ਵੀ ਭਗਤ ਸਿੰਘ ਟੈਰੋਰਿਸਟ ਸੀ, ਅਸੈਂਬਲੀ 'ਚ ਬੰਬ ਸਿੱਟਣ ਵਾਲੀ ਘਟਨਾ, ਸਾਂਡਰਸ ਨੂੰ ਮਾਰਨ ਵਾਲੀ ਘਟਨਾ। ਕੀ ਤੁਸੀਂ ਕੁਝ ਸੱਚੀ ਕਹਿਣਾ ਚਾਹੁੰਦੇ ਹੋ ਕਿ ਮੈਂ ਹੀ ਬੋਲੀ ਜਾਵਾਂ? ਅਤੇ ਮੈਂ ਤੁਹਾਡੀਆਂ ਕਾਲਸ ਦੀ ਕਰੂੰਗਾ ਉਡੀਕ, ਫਿਰ ਆਪਾਂ ਇੱਕ ਦੋ ਗੱਲਾਂ ਹੋਰ ਕਰਨੀਆਂ ਨੇ। ਇੱਕ ਦੋ ਗੱਲਾਂ ਦੇ ਵਿੱਚ ਮੈਂ ਤੁਹਾਨੂੰ ਇਸ਼ਾਰਾ ਕਰ ਜਾਣਾ, ਇੱਕ ਮੈਨੂੰ ਬੜੀ ਹੈਰਾਨੀ ਹੋਈ ਕਿਉਂਕਿ ਅੱਜ ਭਗਤ ਸਿੰਘ ਦਾ ਗੱਲ ਆ, ਮੈਂ ਨਾਸਤੇ ਕਿਉਂ ਲਿਖਤ 'ਤੇ ਗੱਲ ਵੀ ਚੱਲਣੀ ਆ। ਫੋਰ ਟੈਰੀ ਗੁਰਦੁਆਰੇ 'ਚ ਕਹਿੰਦੇ ਤੁਹਾਡੇ ਰੱਬ ਜੀ ਆ ਜਿਹੜੇ ਉਹ ਇਕੱਲੇ ਰਹਿ ਗਏ ਅੰਦਰ ਬੈਠੇ ਬੈਠੇ, ਬੋਰ ਹੁੰਦੇ ਰਹੇ ਕਿਉਂਕਿ ਉਹਨਾਂ ਦੇ ਨਾਂ 'ਤੇ ਧਾਰਮਿਕ ਸਥਾਨ ਬਣਾਤਾ। ਕਹਿੰਦੇ ਰੱਬ ਜੀ ਜ਼ਿਆਦਾ ਬੋਰ ਹੋ ਗਏ ਅੰਦਰ ਬੈਠੇ ਬੈਠੇ, ਉਹਨਾਂ ਨੂੰ ਫੁਰਨਾ ਫੁਰਿਆ ਵੀ ਮੈਂ ਇਕੱਲਾ ਰਹਿ ਗਿਆ, ਮੱਥਾ ਮੁੱਥਾ ਨਹੀਂ ਟੇਕਣ ਆਉਂਦਾ ਕੋਈ ਇੱਥੇ, ਤਾਂ ਕੀ ਕਰੀਏ। ਕਹਿੰਦੇ ਫੁਰਨਾ ਫੁਰਿਆ ਕਿਸੇ ਪੱਤਰਕਾਰ ਦੇ ਦਿਮਾਗ ਦੇ ਵਿੱਚ ਆਏ ਉਹ ਉਤਰ ਕੇ, ਕਹਿੰਦੇ ਤੂੰ ਰੌਲਾ ਰੂਲਾ ਪਾ, ਜਨਤਾ ਨੂੰ ਪਤਾ ਲੱਗੇ ਵੀ ਭਾਈ ਮੈਂ ਇੱਥੇ ਇਕੱਠਾ ਬੈਠਾ, ਇਕੱਲਾ ਬੈਠਾ, ਅਤੇ ਮੈਨੂੰ ਲਾਇਆ ਹੋਇਆ ਤਾਲਾ, ਕੋਈ ਮੇਰੀ ਗੱਲ ਸੁਣੋ। ਅਤੇ ਫਿਰ ਅਖਬਾਰਾਂ ਦੇ ਵਿੱਚ ਚਰਚਾ ਸ਼ੁਰੂ ਹੋ ਗਈ। ਕੱਲ੍ਹ ਰਾਣਾ ਜੀ ਨੇ ਵੀ ਚਰਚਾ ਕੀਤੀ ਆ ਚੰਗੀ ਇਹਦੇ 'ਤੇ, ਇਹਦੇ ਬਾਰੇ ਵੀ ਆਪਾਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਗੱਲ ਕਰਾਂਗੇ। ਬਾਕੀ ਭਾਰਤ ਦੇ ਵਿੱਚ ਕੀ ਹੋ ਰਿਹਾ, ਜਿਹੜੀਆਂ ਸੰਸਥਾਵਾਂ ਨੁਕਤਾਚੀਨੀ ਕਰਦੀਆਂ ਰਾਜ ਸੱਤਾ ਦੀ, ਇੰਟਰਨੈਸ਼ਨਲ ਲੈਵਲ ਦੀਆਂ ਔਰਗੇਨਾਈਜੇਸ਼ਨ ਐਮਨੈਸਟੀ ਇੰਟਰਨੈਸ਼ਨਲ, ਉਹਨਾਂ ਦੇ ਵੀ ਦਫ਼ਤਰ ਤੱਕ ਬੰਦ ਹੋਣ ਦੇ ਕਿਨਾਰੇ ਨੇ। ਅਤੇ ਆਮ ਪੱਤਰਕਾਰ ਤਾਂ ਜਿਹੜੇ ਬੋਲਦੇ ਸੀ ਉਹ ਤਾਂ ਜਿਹੜਾ ਜੂੜਾਂ 'ਚ ਸਿੱਟ, ਅਤੇ ਵਕੀਲ ਵੀ ਬੁੱਧੀਜੀਵੀ ਵੀ ਜਿਹੜਾਂ 'ਚ ਸਿੱਟੇ ਜਾ ਰਹੇ ਨੇ। ਇਹਦੇ ਬਾਰੇ ਵੀ ਗੱਲਬਾਤ ਕਰਾਂਗੇ। ਤੁਹਾਡੀਆਂ ਕੌਲਸ ਦੀ ਉਡੀਕ ਮੈਂ ਜ਼ਰੂਰ ਕਰੂੰਗਾ ਅੱਜ, ਭਗਤ ਸਿੰਘ ਬਾਰੇ ਸਪੈਸ਼ਲੀ, ਵੀ ਕਿਉਂ ਭਗਤ ਸਿੰਘ ਨੂੰ ਯਾਦ ਅਸੀਂ ਕਰਦੇ ਹਾਂ, ਜੇ ਕਰਦੇ ਵੀ ਹਾਂ ਭਗਤ ਸਿੰਘ ਨੂੰ ਯਾਦ ਤਾਂ ਕਿਹੜੀ ਗੱਲ ਕਰਕੇ ਕਰਦੇ ਹਾਂ, ਅਤੇ ਕੀ ਸਾਡੇ ਯਾਦ ਕਰਨ ਦੇ ਵਿੱਚ ਕੋਈ ਫਰਕ ਹੈ, ਵੀ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਯਾਦ ਕਰਨਾ ਚਾਹੀਦਾ। ਸਾਡੇ ਸਟੂਡੀਓ ਦਾ ਨੰਬਰ 416-620-1778 ਨੇ, ਕੁਝ ਮਿੰਟ ਹੈਗੇ ਨੇ ਸਾਡੇ ਕੋਲ, ਕੁਝ ਗੱਲ ਕਰਨਾ ਚਾਹੁੰਦੇ ਹੋ ਤਾਂ ਕਰ ਲਓ ਦੋਸਤੋ, ਫਿਰ ਆਪਾਂ ਬ੍ਰੇਕ ਤੋਂ ਬਾਅਦ ਵਾਪਸ ਹਾਜ਼ਰ ਹੁੰਦੇ ਹਾਂ। ਹਾਈਵੇ 7 407 ਅਤੇ 400 ਦੀ ਨੁੱਕਰ 'ਤੇ ਪੈਂਦੇ ਵੌਨ ਮੈਟਰੋਪੋਲੀਟਨ ਸੈਂਟਰ ਬਾਰੇ ਭਲਾ ਕੌਣ ਨਹੀਂ ਜਾਣਦਾ। ਵੱਡੇ ਵੱਡੇ ਸਟੋਰ, ਸ਼ਾਨਦਾਰ ਬਿਲਡਿੰਗਾਂ ਅਤੇ ਸਾਰੀਆਂ ਸਹੂਲਤਾਂ ਦੇ ਐਨ ਸੈਂਟਰ ਵਿੱਚ। ਇੱਥੇ ਹੀ ਫੈਸਟੀਵਲ ਕੌਂਡੋਜ਼ ਦੇ ਦੋ ਟਾਵਰ ਬਣ ਜਾ ਰਹੇ ਆ, ਇੱਕ 65 ਸਟੋਰੀ ਅਤੇ ਦੂਜਾ 55 ਸਟੋਰੀ। ਟੋਟਲ 1300 ਯੂਨਿਟ ਨੇ, ਭਾਵੇਂ 4 ਸਾਲਾਂ 'ਚ ਬਣ ਕੇ ਤਿਆਰ ਹੋਣਾ, ਪਰ ਵਿਕਣ ਨੂੰ 4 ਦਿਨ ਵੀ ਨਹੀਂ ਲੱਗਣੇ ਕਿਉਂਕਿ ਇੱਥੇ ਇਨਵੈਸਟ ਕੀਤੇ ਡਾਲਰ ਹਰ ਰੋਜ਼ ਵੱਧਦੇ ਜਾਣੇ ਆ। ਅਫੋਰਡੇਬਲ ਡਿਪੋਜ਼ਿਟ ਸਟਰਕਚਰ ਅਤੇ ਵਾਜਬ ਕੀਮਤਾਂ, ਫੈਸਟੀਵਲ ਕੌਂਡੋਜ਼ 'ਚ ਆਪਣਾ ਯੂਨਿਟ ਗਰੰਟਿਡ ਬੁੱਕ ਕਰਵਾਉਣ ਲਈ ਹੁਣੇ ਕਾਲ ਕਰੋ ਚਰਨਜੀਤ ਬਰਾੜ 647-384-7-300-8436।
ਸਭਨਾ ਮਰਨਾ ਆਇਆ,
ਇਹ ਤਲਖ ਹਕੀਕਤ ਹੈ, ਪਰ ਸਭਨਾ ਦੀ ਜ਼ਿੰਦਗੀ ਦਾ ਅੰਤ ਇਹੀ ਹੈ। ਇਸ ਅੰਤਲੇ ਸਮੇਂ ਦੀਆਂ ਰਸਮਾਂ ਨੂੰ ਬ੍ਰੈਂਪਟਨ ਕ੍ਰੀਮੇਟੋਰੀਅਨ ਐਂਡ ਵਿਜ਼ਿਟੇਸ਼ਨ ਸੈਂਟਰ ਵੱਲੋਂ ਪੂਰੇ ਸਤਿਕਾਰ ਅਤੇ ਮਰਿਆਦਾ ਨਾਲ ਨਿਭਾਉਣ ਦੇ ਨਾਲ ਨਾਲ ਹੁਣ ਟੋਰਾਂਟੋ ਦੇ ਈਸਟ ਵਾਲੇ ਪਾਸੇ ਦੀਆਂ ਕਮਿਊਨਿਟੀਜ਼ ਲਈ 384 ਫਿਨਲੀ ਐਵਨਿਊ ਤੇ ਏਜੈਕਸ ਕ੍ਰੀਮੇਟੋਰੀਅਨ ਐਂਡ ਵਿਜ਼ਿਟੇਸ਼ਨ ਸੈਂਟਰ ਦੀਆਂ ਸੇਵਾਵਾਂ ਅਵੇਲੇਬਲ ਨੇ। ਇਸ ਸੈਂਟਰ ਵਿੱਚ ਵੀ ਅੰਤਮ ਯਾਤਰਾ ਦੀਆਂ ਸਾਰੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਕੀਤੀਆਂ ਜਾਂਦੀਆਂ ਨੇ। ਵਧੇਰੇ ਜਾਣਕਾਰੀ ਲਈ ਵੈਬਸਾਈਟ ਹੈ www.acbc.info, ਟੈਲੀਫੋਨ 289-372-3300, ਜਾਂ ਇੰਦਰਜੀਤ ਸਿੰਘ ਵੱਲ ਨੂੰ 416-666-6655 ਤੇ ਕਾਲ ਕੀਤਾ ਜਾ ਸਕੇ।
ਕੀ ਗੱਲ, ਅੱਜ ਬੜਾ ਤਿਆਰ ਹੋਇਆ ਫਿਰਦਾ, ਬੜੀਆਂ ਲਪਟਾਂ ਛੱਡੀਆਂ, ਕਿੱਧਰ ਦੀ ਤਿਆਰੀਆਂ?
ਅੱਜ ਤੇਰੇ ਵੀਰ ਨੂੰ ਆਪਣੇ ਟਰੱਕ ਦੀ ਚਾਬੀਆਂ ਮਿਲਣੀਆਂ।
ਉਹ ਤਾਂ ਠੀਕ ਹੈ, ਪਰ ਤੇਰਾ ਟਰੱਕ ਲੋਨ ਤਾਂ ਬੜਾ
ਔਖਾ ਸੀ। ਆਈ ਨੋ, ਪਰ ਇਹ ਮਿਹਰਬਾਨੀ ਸਿਰਫ ਕਿੰਗ ਟਰੱਕ ਲੋਨ ਕਰਕੇ ਹੋਈ। ਕਿੰਗ ਟਰੱਕ ਲੋਨ ਦੇ ਜਿਹੜਾ ਮਰਜ਼ੀ ਆ ਜਾਵੇ, ਇੱਥੋਂ ਝੱਟ ਲੋਨ ਮਿਲ ਜਾਂਦਾ, ਖਾਲੀ ਹੱਥ ਨਾ ਜਾਂਦਾ ਕੋਈ।
ਟਰੱਕ, ਟ੍ਰੇਲਰ ਐਂਡ ਕ੍ਰੇਨਸ, ਹੈਵੀ ਇਕਵਿਪਮੈਂਟ ਫਾਈਨਾਂਸ, ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਿੰਗ, ਇਟਸ ਨਾਓ ਜਸਟ ਅ ਯੈਸ ਅਵੇ। ਹੌਸਲੇ ਬੁਲੰਦ ਰੱਖੋ, ਬਸ ਕਿੰਗ ਟਰੱਕ ਲੋਨ ਦਾ ਨੰਬਰ ਕਾਲ ਰੱਖੋ 647-500-1-43-85।
ਇੱਕ ਵਾਰੀ ਫਿਰ ਨਿੱਘਾ ਸਵਾਗਤ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ 'ਚ। ਕਾਫੀ ਸਾਰੇ ਕਾਲਰ ਸਾਡੇ ਨਾਲ ਨੇ ਅੱਜ, ਕਾਫੀ ਮਹੀਨਿਆਂ ਬਾਅਦ ਸਾਡੇ ਮਿੱਤਰ ਨੇ ਸਰਦਾਰ ਤਰਲੋਚਨ ਸਿੰਘ ਮੰਝ, ਉਹਨਾਂ ਨੇ ਕਾਲ ਕੀਤੀ ਆ, ਪਹਿਲੀ ਕਾਲ ਆ ਮੇਰਾ ਖਿਆਲ ਉਹਨਾਂ ਦੀ। ਹਾਂਜੀ ਮੰਝ ਸਾਹਿਬ, ਨਿੱਘਾ ਸਵਾਗਤ ਤੁਹਾਡਾ।
ਬਰਾੜ ਸਾਹਿਬ ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ, ਤੁਸੀਂ ਸ਼ਹਿਰ ਕਾਹਦਾ ਬਦਲਿਆ, ਤੁਸੀਂ ਰੇਡੀਓ ਸੁਣਨਾ ਛੱਡਤਾ?
ਹਾਂਜੀ, ਉਹ ਫਿਰ ਮੈਂ ਅੱਜ ਇੱਧਰ ਆਇਆ ਸੀਗਾ ਜੀ, ਮੈਂ ਟੋਰਾਂਟੋ ਵਿੱਚ ਹੀ ਲੰਘ ਰਿਹਾ ਸੀ ਤੇ ਤੁਹਾਡੇ ਪ੍ਰੋਗਰਾਮ ਦਾ ਟਾਈਮ ਆ, ਤੁਹਾਨੂੰ ਪਤਾ ਫਿਰ ਪ੍ਰੋਗਰਾਮ ਤਾਂ ਸੁਣਨਾ ਹੀ ਹੁੰਦਾ ਜਦੋਂ ਇੱਧਰ ਆਉਂਦੇ ਆ ਨਾ।
ਧੰਨਵਾਦ, ਧੰਨਵਾਦ ਤੁਹਾਡਾ।
ਤੇ ਮੈਂ ਸਿਰਫ ਕਾਲ ਤਾਂ ਮੈਂ ਤੁਹਾਨੂੰ ਫਤਿਹ ਬੁਲਾਉਣ ਨੂੰ ਕੀਤੀ ਸੀ, ਪਰ ਹੁਣ ਜਿਹੜਾ ਭਗਤ ਸਿੰਘ ਬਾਰੇ ਤੁਸੀਂ ਕਿਹਾ, ਮੈਂ ਜੀ ਭਗਤ ਸਿੰਘ ਨੂੰ ਇੱਕ ਜਿਹੜਾ ਰਿਬੈਲੀਅਨ ਦੇ ਤੌਰ ਤੇ ਮੈਂ ਯਾਦ ਕਰਦਾ ਹਮੇਸ਼ਾ।
ਵਾਹ ਵਾਹ।
ਮੈਂ ਜਿਹੜਾ ਬਈ ਕਿਸੇ ਜ਼ੁਲਮ ਦੇ ਖਿਲਾਫ ਲੜਨ ਵਾਲਾ ਬੰਦਾ ਜਿਹੜਾ ਵੀ ਹੋਵੇ ਨਾ, ਤੇ ਉਹਦਾ ਸਤਿਕਾਰ ਵੀ ਕਰਦਾ ਤੇ ਉਹਨੂੰ ਚੇਤੇ ਵੀ ਕਰਦਾ, ਰਾਈਟ। ਤੇ ਦੂਜੀ ਗੱਲ ਜਿਹੜੀ ਆ, ਪਰ ਜਿਹੜੀਆਂ ਭਗਤ ਸਿੰਘ ਦੇ ਨਾਲ ਜੋੜੀਆਂ ਗਈਆਂ ਗੱਲਾਂ, ਕਿ ਕਿਉਂਕਿ ਇੱਕ ਗੱਲ ਤਾਂ ਇਹ ਵੀ ਆ ਕਿ ਭਗਤ ਸਿੰਘ ਜਿਹੜਾ ਤੁਸੀਂ ਇਹ ਗੱਲ ਕਹੀ ਆ ਕਿ ਭਗਤ ਸਿੰਘ ਕਿਉਂ ਮਤਲਬ ਇੰਨਾ ਮਸ਼ਹੂਰ ਹੋਇਆ ਹੈ ਨਾ, ਭਗਤ ਸਿੰਘ ਨੂੰ ਮਸ਼ਹੂਰ ਕਰਨ ਦੇ ਪਿੱਛੇ ਇੱਕ ਕਾਰਨ ਸੀਗਾ, ਜਿਹੜਾ ਮਹਾਸ਼ਾ ਪ੍ਰੈਸ ਸੀ ਨਾ ਜੀ, ਉਹਨੇ ਜਦੋਂ ਮਤਲਬ ਭਗਤ ਸਿੰਘ ਨੇ ਗੱਲ ਕਹੀ ਕਿ ਹਿੰਦੀ ਜਿਹੜੀ ਆ ਉਹ ਦੇਸ਼ ਦੀ ਉਹ ਭਾਸ਼ਾ ਹੋਣੀ ਚਾਹੀਦੀ ਆ, ਤੇ ਉਹਦੇ ਕਰਕੇ ਉਹ ਜਿਹੜਾ ਨੈਸ਼ਨਲ ਪ੍ਰੈਸ ਦੇ ਵਿੱਚ ਆ ਗਿਆ। ਹਾਲਾਂਕਿ ਮਤਲਬ ਜਿਹੜੇ ਲਾਲਾ ਜਗਤ ਨਾਰਾਇਣ ਨਾਰਾਇਣ ਵਰਗਿਆਂ ਨੇ ਉਹਨਾਂ ਦੇ ਖਿਲਾਫ ਗਵਾਹੀਆਂ ਵੀ ਦਿੱਤੀਆਂ, ਪਰ ਉਹ ਸਿਰਫ ਤੇ ਸਿਰਫ ਹਿੰਦੀ ਭਾਸ਼ਾ ਨੂੰ ਰਾਸ਼ਟਰ ਦੀ ਭਾਸ਼ਾ ਬਣਾਉਣ ਦੇ ਕਰਕੇ ਇੱਕ ਬਿਆਨ ਦਿੱਤਾ ਸੀ ਤੇ ਉਹਦੇ ਕਰਕੇ ਉਹ ਚੱਕਿਆ ਗਿਆ। ਉਹਦੇ ਨਾਲ ਦੇ ਸਮਕਾਲੀ ਜਿਹੜੇ ਮਤਲਬ ਆਜ਼ਾਦੀ ਘੁਲਾਟੀਏ ਸੀਗੇ, ਬੱਬਰ ਅਕਾਲੀ ਜਿਹੜੇ ਮਤਲਬ ਉਹਨਾਂ ਨੇ ਬਹੁਤ ਤਕੜੀ ਮੂਵਮੈਂਟ ਚਲਾਈ ਸੀ ਉਸ ਵੇਲੇ, ਉਹ ਮਤਲਬ ਚੇਤੇ ਨਹੀਂ ਕੀਤੇ ਜਾਂਦੇ। ਕੱਲ੍ਹ ਪਰਸੋਂ ਹੀ ਮੈਂ ਸਰਦਾਰ ਮਨੋਹਰ ਸਿੰਘ ਗਿੱਲ ਜਿਹੜੇ ਸਾਬਕਾ ਇਲੈਕਸ਼ਨ ਕਮਿਸ਼ਨਰ ਸੀ ਉਹਨਾਂ ਦੀ ਗੱਲ ਮੈਂ ਸੁਣ ਰਿਹਾ ਸੀ ਕਿ ਜਦੋਂ ਉਹ ਪਾਰਲੀਮੈਂਟ ਦੇ ਵਿੱਚ ਗਏ ਆ ਤੇ ਉਹਨਾਂ ਨੇ ਮਤਲਬ ਦੇਖਿਆ ਕਿ ਜਿਨ੍ਹਾਂ ਨੇ ਕੁਛ ਵੀ ਨਹੀਂ ਕੀਤਾ ਉਹਨਾਂ ਦੇ ਵੱਡੇ ਵੱਡੇ ਬੁੱਤ ਵੀ ਲੱਗੇ ਆ ਪਾਰਲੀਮੈਂਟ ਦੀ ਹਦੂਦ ਦੇ ਅੰਦਰ ਤੇ ਉਹਨਾਂ ਦੀਆਂ ਤਸਵੀਰਾਂ ਵੀ ਲੱਗੀਆਂ ਹੋਈਆਂ, ਪਰ ਭਗਤ ਸਿੰਘ ਦੀ ਜਾਂ ਕਿਸੇ ਪੰਜਾਬ ਦੇ ਲੀਡਰ ਦੀ ਕੋਈ ਫੋਟੋ ਅੰਦਰ ਨਹੀਂ ਸੀ। ਸੋ ਇੱਥੋਂ ਪਤਾ ਲੱਗਦਾ ਕਿ ਉਹ ਜਿਹੜੀ ਮਹਾਸ਼ਾ ਪ੍ਰੈਸ ਆ ਉਹਨਾਂ ਨੇ ਭਗਤ ਸਿੰਘ ਨੂੰ ਇੱਕ ਮਤਲਬ ਟੂਲ ਦੇ ਤੌਰ ਤੇ ਵਰਤਿਆ, ਪਰ ਉਹ ਕਿਉਂਕਿ ਨਾਂ ਦੇ ਨਾਲ ਸਿੰਘ ਲੱਗਦਾ ਸੀ ਉਹ ਤਾਂ ਹਟਾ ਨਹੀਂ ਸਕਦੇ ਸੀ, ਪਰ ਜਿਹੜੀ ਉਹਦੀ ਮਤਲਬ ਸ਼ਹੀਦੀ ਆ ਕੁਰਬਾਨੀ ਆ ਜੋ ਵੀ ਕੰਮ ਕੀਤੇ ਉਹਨੂੰ ਕਿਤੇ ਉਹਨਾਂ ਨੇ ਥਾਂ ਦੇ ਵਿੱਚ ਰੱਖਿਆ ਨਹੀਂ। ਮੈਂ ਤਾਂ ਇੰਨੀ ਕੁ ਗੱਲ ਕਹਿਣੀ
ਚਾਹੁੰਦਾ। ਧੰਨਵਾਦ ਜੀ, ਧੰਨਵਾਦ, ਤੁਸੀਂ ਆਪਣੇ ਵਿਚਾਰ ਦਿੱਤੇ ਨੇ। ਅਗਲੀ ਕਾਲ ਦੇ ਉੱਤੇ ਚੱਲਦੇ ਹਾਂ ਆਪਾਂ, ਫਿਰ ਇਕੱਠੇ ਹੀ ਇਹਨਾਂ ਤੇ ਗੱਲਬਾਤ ਕਰਾਂਗੇ। ਹਾਂਜੀ, ਸ਼ਾਰਟ ਦੇ ਵਿੱਚ ਕੀ ਕਹਿਣਾ ਚਾਹੁੰਦੇ ਹੋ?
ਪਰ ਅੱਜ ਵੀ ਸਮਾਂ ਜੇ ਭਗਤ ਸਿੰਘ ਦਾ ਜਦੋਂ ਅਸੀਂ ਜਨਮ ਦਿਨ ਆਉਂਦਾ, ਸ਼ਹੀਦੀ ਦਿਵਸ ਆਉਂਦਾ ਹੈਗਾ, ਉਹਨਾਂ ਦੇ ਕੇ ਸਾਨੂੰ ਸੋਚ ਬਦਲਣ ਦੀ ਲੋੜ ਹੈ, ਤਾਂ ਕਿ ਅਸੀਂ ਆਪਣੀ ਸੋਚ ਬਦਲ ਕੇ ਇੱਕ ਓਦਾਂ ਦਾ ਸਮਾਜ ਜਿੱਦਾਂ ਦਾ ਚਾਹੁੰਦੇ ਸੀ ਸਿਰਜ ਸਕੀਏ। ਪਰ ਅੱਜ ਅਸੀਂ ਸਾਡੀ ਸੋਚ ਹੈ ਜਿਹੜੀ ਬਿਲਕੁਲ ਹੀ ਆਪੋਜਿਟ ਹੋ ਗਈ। ਜੇ ਅਸੀਂ ਪਹਿਲਾਂ ਤੁਸੀਂ ਸ਼ੁਰੂ 'ਚ ਕਿਹਾ ਸੀ ਕਿ ਕਿਸੇ ਵਾਸਤੇ ਕਰਨਾ, ਬਿਲਕੁਲ ਜੀ, ਕਿਸੇ ਵਾਸਤੇ ਸੋਚਣਾ ਵੀ ਸਾਡਾ ਇੱਕ ਫਰਜ਼ ਹੈ, ਪਰ ਅਸੀਂ ਬਿਲਕੁਲ ਨਹੀਂ ਸੋਚ ਰਹੇ, ਨਾ ਸੋਚਦੇ ਹਾਂ, ਸਿਰਫ ਆਪਣੇ ਕੰਮ ਦੇ ਵਿੱਚ ਹੀ ਅਸੀਂ ਇੰਨੇ ਕੁ ਮਸਤ ਹੋਏ ਹੋਏ ਹਾਂ ਕਿ ਸਾਨੂੰ ਕੋਈ ਪਤਾ ਨਹੀਂ। ਸਾਨੂੰ ਤੁਸੀਂ ਆ ਕੇ ਦੱਸ ਦੇਣਾ ਰੇਡੀਓ ਤੇ, ਪਰ ਸਾਨੂੰ ਪਤਾ ਲੱਗਦਾ ਜੀ ਭਗਤ ਸਿੰਘ ਦਾ ਜਨਮ ਦਿਨ ਸੀਗਾ, ਨਹੀਂ ਤਾਂ ਮੇਰੇ ਖਿਆਲ ਕਿਸੇ ਨੂੰ ਪਤਾ ਵੀ ਨਹੀਂ ਹੋਣਾ। ਧੰਨਵਾਦ ਹੈ ਫੇਸਬੁੱਕ ਦਾ ਜਿਨ੍ਹਾਂ ਨੇ ਥੋੜ੍ਹਾ ਯਾਦ ਕਰਾਉਣਾ ਸ਼ੁਰੂ ਕਰਤਾ, ਉਹ ਤੇ ਸਵੇਰੇ ਸਵੇਰੇ ਪੋਸਟ ਆ ਜਾਂਦੀ ਹੈ ਭਗਤ ਸਿੰਘ ਦਾ ਜਨਮ ਦਿਨ ਅੱਜ। ਸੋ ਮੈਂ ਤਾਂ ਇਹੀ ਸਾਰਿਆਂ ਨੂੰ ਬੇਨਤੀ ਕਰਦਾ, ਮੈਂ ਆਪਣੇ ਆਪ ਨੂੰ ਵੀ ਇੱਕ ਸੋਚਦਾ ਹੁੰਦਾ ਕਿ ਸਾਨੂੰ ਸੋਚ ਬਦਲਣ ਦੀ ਲੋੜ ਹੈ ਅੱਜ। ਅਸੀਂ ਸੋਚ ਬਦਲ ਕੇ ਵਾਪਸ ਓਦਾਂ ਦਾ ਸਮਾਜ ਲਿਆਈਏ ਜਿਹਦੇ 'ਚ ਸਾਰੇ ਬਰਾਬਰ ਰਹਿਣ, ਕਿਸੇ ਨਾਲ ਧੱਕਾ ਨਾ ਹੋਵੇ, ਕਿਸੇ ਨਾਲ ਧੱਕਾ ਕਰੀਏ ਨਾ, ਹਰ ਇੱਕ ਦੀ ਇਨਸਾਨੀਅਤ ਬਾਰੇ ਸੋਚ ਕੇ ਅਸੀਂ ਚੰਗੇ ਇਨਸਾਨ ਬਣਨ ਦੀ ਕੋਸ਼ਿਸ਼ ਕਰੀਏ।
ਮਿਹਰਬਾਨੀ ਜੀ, ਧੰਨਵਾਦ ਭੁੱਲਰ ਸਾਹਿਬ ਤੁਹਾਡਾ ਬਹੁਤ ਬਹੁਤ, ਤੇ ਅਗਲੀ ਕਾਲ ਤੇ ਚੱਲਦੇ। ਹਾਂਜੀ ਨਿਗਾ, ਸਵਾਗਤ ਤੁਹਾਡਾ ਜੀ। ਹਾਂਜੀ ਆਉਂਦਾ ਯਾਰ ਤੁਸੀਂ, ਹੈਲੋ
ਹੈਲੋ,
ਹਾਂਜੀ ਹਾਂਜੀ ਆਉਂਦਾ ਯਾਰ ਤੁਸੀਂ।
ਹਾਂਜੀ ਫਿਰਾਜ ਸਾਹਿਬ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ।
ਅੱਛਾ, ਮੈਂ ਗੁਰਮੇਲ ਸਿੰਘ ਕੀ ਬੋਲ
ਰਿਹਾ,
ਇਹ ਗੱਲ ਕਰਨੀ ਚਾਹੁੰਦਾ। ਪਹਿਲਾਂ ਤਾਂ ਮੈਂ ਸ਼ਹੀਦੇ ਅੱਜ ਸਰਦਾਰ ਭਗਤ ਸਿੰਘ ਨੂੰ ਸ਼ਰਧਾਂਜਲੀ ਦਿੰਦਾ। ਅੱਛਾ, ਜਿਹੜੀ ਮੈਂ ਗੱਲ ਕਰਨੀ ਚਾਹੁੰਦਾ, ਜਿਹੜੀ ਫੋਰਟ ਐਰੀ ਦੇ ਵਿੱਚ ਇਹਨਾਂ ਨੇ ਇੱਕ ਟੈਂਪਰੇਰੀ ਗੁਰਦੁਆਰਾ ਬਣਾ ਕੇ ਜੋ ਕੁਛ ਇਹਨਾਂ ਨੇ ਗਲਤ ਕੰਮ ਕੀਤੇ ਨੇ, ਉੱਥੇ ਜੋ ਕੁਛ ਹੋਇਆ, ਸਾਡੀ ਕਮਿਊਨਿਟੀ ਨੂੰ ਬਦਨਾਮੀ ਦਿੱਤੀ ਆ। ਮੈਂ ਦੇਖੋ ਕਾਫੀ ਅਰਸੇ ਤੋਂ, ਮੈਂ ਬਹੁਤ ਦੇਰ ਤੋਂ ਇੱਥੇ ਰਹਿ ਰਿਹਾ, ਅਸੀਂ ਉਹ ਜ਼ਮਾਨਾ ਦੇਖਿਆ। ਮੈਂ 1960 ਦੇ ਵਿੱਚ ਇੱਥੇ ਪੇਪ ਦਾ ਗੁਰਦੁਆਰਾ ਬਣਿਆ ਸੀ, ਪੇਪ ਐਵਨਿਊ ਤੇ। ਉਸੇ ਸਾਲ ਹੀ ਪ੍ਰਾਈਮ ਮਿਨਿਸਟਰ ਪੀਰੇ ਟਰੂਡੋ ਉਹ ਪ੍ਰਾਈਮ ਮਿਨਿਸਟਰ ਬਣੇ ਕੈਨੇਡਾ ਦੇ। ਅੱਛਾ, ਉਹਨਾਂ ਨੇ ਆਉਂਦਿਆਂ ਸਾਰੀ ਇਹ ਜਿਹੜੇ ਲਾਅ ਸੀ ਇਮੀਗ੍ਰੇਸ਼ਨ ਦੇ ਬਦਲ ਦਿੱਤੇ, ਕੋਈ ਬੰਦਾ ਟਿਕਟ ਲਵੇ ਤੇ ਇੱਥੇ ਆ ਜਾਵੇ, ਕੋਈ ਵੀਜ਼ਾ ਨਹੀਂ ਸੀ ਹੁੰਦਾ। ਉਹਦੇ ਵਿੱਚ ਮੈਂ ਵੀ ਆਇਆ, ਮੇਰੇ ਤਾਂ ਭਰਾ ਖੈਰ ਇੱਥੇ ਪਹਿਲਾਂ ਸੀ, ਮਨ ਕੋਲ ਆ ਗਿਆ। ਏਅਰਪੋਰਟ ਦੇ ਉੱਤੇ ਜੇ ਕੋਈ ਬੰਦਾ ਆਉਂਦਾ ਸੀ ਤਾਂ ਇਮੀਗ੍ਰੇਸ਼ਨ ਮਿਨਿਸਟਰ ਪੁੱਛਦਾ ਹੁੰਦਾ ਸੀ ਤੂੰ ਕਿੱਥੇ ਜਾਣਾ। ਆਪਣੇ ਬੰਦੇ ਜਿਹੜੇ ਕਹਿੰਦੇ ਸੀ ਸਾਡੇ ਕੋਲ ਤਾਂ ਥਾਂ ਟਿਕਾਣਾ ਨਹੀਂ, ਤਾਂ ਉਹ ਇਮੀਗ੍ਰੇਸ਼ਨ ਆਫਿਸਰ ਉਹਨੂੰ ਪੇਪ ਗੁਰਦੁਆਰੇ ਦਾ ਐਡਰੈਸ ਦਿੰਦਾ ਸੀ। ਉਦੋਂ ਨਾ ਕੋਈ ਮੰਦਿਰ ਹੁੰਦਾ ਸੀ, ਨਾ ਹੀ ਮਸਜਿਦ, ਸਿਰਫ ਪੇਪ ਦਾ ਗੁਰਦੁਆਰਾ ਹੁੰਦਾ ਸੀ। ਪੇਪ ਗੁਰਦੁਆਰੇ ਨੇ ਇਹਨਾਂ ਸਾਰਿਆਂ ਨੂੰ ਆਪਣੀ ਹਿੱਕ ਦੇ ਨਾਲ ਲਾਉਣਾ, ਜਿਹਨਾਂ ਦਾ ਕੋਈ ਰਹਿਣ ਦਾ ਠਿਕਾਣਾ ਨਹੀਂ ਸੀ ਹੁੰਦਾ, ਕੋਈ ਧਰਮ ਨਹੀਂ ਸੀ ਪੁੱਛਿਆ ਜਾਂਦਾ, ਕੋਈ ਨਾਂ ਨਹੀਂ ਸੀ ਪੁੱਛਿਆ ਜਾਂਦਾ, ਉੱਥੇ ਆ ਕੇ ਉਹ ਰਹਿੰਦੇ ਸੀ। ਜਿੰਨਾ ਚਿਰ ਤੱਕ ਉਹਨਾਂ ਦਾ ਆਪਣਾ ਕੋਈ ਬੰਦੋਬਸਤ ਨਹੀਂ ਸੀ ਹੁੰਦਾ, ਕੰਮ ਨਹੀਂ ਲੱਗ ਜਾਂਦੇ ਸੀ ਜੋਬ, ਤੇ ਉਹਨਾਂ ਚਿਰ ਉਹ ਉੱਥੇ ਰਹਿੰਦੇ ਸੀ। ਜਿਉਂ ਜਿਉਂ ਉਹਨਾਂ ਕੋਲ ਕੰਮ ਲੱਗਦੇ ਸੀ ਉਹ ਵੱਖਰੇ ਹੁੰਦੇ ਜਾਂਦੇ ਸੀ। ਦੇਖੋ ਇਹੋ ਜਿਹੇ ਕੰਮ ਵੀ ਕੀਤੇ ਨੇ, ਉਹ ਮੈਂ ਦੱਸ ਦਿੰਦਾ। ਉਦੋਂ ਜਿਮੀ ਗਿੱਲ, ਜਮੀਤ ਸਿੰਘ ਗਿੱਲ ਹੁੰਦੇ ਸੀ,
ਸ਼ਾਰਟ 'ਚ ਰੱਖਿਓ ਜੀ, ਸ਼ਾਰਟ ਦੇ ਵਿੱਚ,
ਸਰਦਾਰ ਸ਼ਮਸ਼ੇਰ ਸਿੰਘ ਗਰੇਵਾਲ, ਇਹ ਹੁੰਦੇ, ਇਹ ਲੋਕ ਹੁੰਦੇ ਸੀ, ਇਹੋ ਜਿਹੇ ਕੰਮ ਵੀ ਕੀਤੇ ਨੇ। ਪਰ ਅੱਜ ਜੋ ਕੁਛ ਵੀ ਹੋ ਰਿਹਾ ਇਹ ਬਹੁਤ ਹੀ ਮਾੜਾ ਹੋ ਰਿਹਾ, ਗੁਰੂ ਘਰਾਂ ਨੇ ਬਹੁਤ ਚੰਗੇ ਕੰਮ ਕੀਤੇ ਨੇ। ਇਹ ਸਾਡੇ ਮੱਥੇ ਤੇ ਲੋਕੀ ਕਲੰਕ ਦਾ ਟਿੱਕਾ ਲਾਉਂਦੇ ਨੇ, ਰੱਬ ਇਹਨਾਂ ਨੂੰ ਮਾਫ਼ ਕਰੇ ਜੀ। ਮੈਂ ਤਾਂ ਇਹ ਕਹਿਣਾ ਚਾਹੁੰਦਾ, ਸਤਿ ਸ੍ਰੀ ਅਕਾਲ।
ਧੰਨਵਾਦ ਜੀ। ਮੈਂ ਦੱਸਤਾ ਵੀ ਰੱਬ ਤਾਂ ਅੰਦਰ ਤਾੜਿਆ ਹੋਇਆ, ਵਿੱਚ ਉੱਥੇ ਤਾਲਾ ਲਾ ਕੇ ਰੱਬ ਨੇ ਮਾਫ਼ ਕਰਨਾ ਹੁੰਦਾ ਤਾਂ ਪਹਿਲਾਂ ਸਮਝ ਨਹੀਂ ਲੱਗਦੀ ਮੈਨੂੰ ਕੀ ਸ਼ਬਦ ਬੋਲਾਂ। ਅਤੇ ਅਗਲੀ ਕਾਲ 'ਤੇ ਚੱਲਦੇ ਹਾਂ। ਹਾਂਜੀ ਨਿੱਘਾ ਸਵਾਗਤ ਤੁਹਾਡਾ। ਹੈਲੋ।
ਹਾਂਜੀ ਹਾਂਜੀ ਚਰਨਜੀਤ ਜੀ,
ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ
ਤੁਹਾਡੇ ਸੋਤਰ ਨੂੰ ਵੀ ਬੜੇ ਪਿਆਰ ਸਤਿ ਸ਼੍ਰੀ ਅਕਾਲ ਜੀ। ਪਰਮਜੀਤ ਸਿੰਘ ਬਿਰਦੀ ਬੋਲ।
ਹਾਂਜੀ ਬਿਰਦੀ ਸਾਹਿਬ।
ਬਰਾ ਸਾਹਿਬ ਤੁਸੀਂ ਦੋਨੇ ਗੱਲਾਂ ਬਹੁਤ ਵਧੀਆ ਕੀਤੀਆਂ ਜੀ। ਚਲੋ ਫੋਰ ਟੈਰੀ ਵਾਲੇ ਵਾਸਤੇ ਤਾਂ ਮੈਂ ਆਲਰੇਡੀ ਜੋ ਕੁਛ ਮੈਂ ਕਹਿਣਾ ਸੀ
ਉਹ ਆਪਾਂ ਘੱਟ ਹੀ ਕਰਨੀ, ਉਹਦਾ ਟੱਚ ਹੀ ਕਰਨੀ ਸੀ,
ਉਹਦੀ ਲੋੜ ਜੀ।
ਹਾਂਜੀ।
ਦੂਜੀ ਗੱਲ ਜਿਹੜੀ ਤੁਸੀਂ ਭਗਤ ਸਿੰਘ ਬਾਰੇ ਗੱਲ ਕੀਤੀ ਹੈ ਜੀ, ਜੀ ਪ੍ਰਾਈਮ ਸੈਕਰੀਫਾਈਸ ਕੀਤਾ ਜੋ ਕੁਛ ਉਹਨੇ ਇੰਨੀ ਛੋਟੀ ਉਮਰ ਦੇ ਵਿੱਚ ਜਿਸ ਤਰ੍ਹਾਂ ਦੀ ਸੋਚ ਉਹ ਬੰਦੇ ਨੇ ਡਿਵੈਲਪ ਕੀਤੀ ਜੀ, ਜਿੱਥੋਂ ਤੱਕ ਉਹਦੀ ਸੋਚ ਜਾਂਦੀ ਸੀ ਸਾਮਰਾਜਵਾਦ ਦਾ ਨਾਰਾ ਲਾਉਣ ਵਾਲਾ ਬੰਦਾ ਸੀ ਜੀ ਉਹ, ਜੈ ਮਤਲਬ ਬਹੁਤ ਕੁਛ ਕਿਹਾ ਜਾ ਸਕਦਾ ਜੀ। ਉਹਦੇ ਵਾਸਤੇ ਤਾਂ ਮੈਂ ਸ਼ਰਧਾਂਜਲੀ ਭੇਟ ਕਰਦਾ ਜੀ। ਤੇ ਪਰ ਇੱਕ ਗੱਲ ਮੈਂ ਜ਼ਰੂਰ ਨਾਲ ਕਹਿੰਦਾ ਹੁੰਦਾ ਜੀ, ਮੈਂ ਫੇਸਬੁੱਕ 'ਤੇ ਵੀ ਇਹੀ ਗੱਲ ਲਿਖੀ ਕੱਲ੍ਹ, ਉਹਦੇ ਜਨਮਦਿਨ ਬਣਾਉਣੇ ਅਤੇ ਉਹਦੇ ਸ਼ਹੀਦੀ ਦਿਨ 'ਤੇ ਵੱਡੇ ਵੱਡੇ ਨਾਰੇ ਲਾ ਦੇਣੇ, ਫੋਟੋਆਂ ਸ਼ੇਅਰ ਕਰ ਦੇਣੀਆਂ, ਇਹ ਇੱਕ ਰਸਮ ਬਣ ਗਈ ਹੈ ਜੀ। ਰਸਮ ਤੋਂ ਵੱਧ ਅੱਜ ਦੀ ਤਰੀਕ ਦੇ ਵਿੱਚ ਕੁਛ ਨਹੀਂ ਹੈਗਾ ਜੀ। ਸਿਰਫ ਗੱਲਾਂ ਆਪਾਂ ਹੁਣ ਵੀ ਰੇਡੀਓ 'ਤੇ ਵੀ ਗੱਲਾਂ ਕਰ ਰਹੇ ਹਾਂ, ਆਪਾਂ ਗੱਲਾਂ ਹੀ ਕਰ ਰਹੇ ਹਾਂ ਜੋ ਜਿੱਥੇ ਉਹਦੀ ਸੋਚ ਖੜੀ ਸੀ, ਜੋ ਉਹ ਜਿਹੋ ਜਿਹਾ ਭਾਰਤ ਬਣਾਉਣਾ ਚਾਹੁੰਦਾ ਸੀ, ਜਿਹੋ ਜਿਹਾ ਆਜ਼ਾਦ ਭਾਰਤ ਦਾ ਸੁਪਨਾ ਉਹਨੇ ਲਿਆ ਸੀ, ਉਹਦੇ ਵਿੱਚੋਂ ਕਿੰਨੇ ਕੁ ਪਰਸੈਂਟ ਕੀ ਆਪਾਂ ਉਹੋ ਜਿਹੀ ਆਜ਼ਾਦੀ ਲੈ ਸਕੇ ਜੀ। ਉਹ ਤੁਸੀਂ ਵੀ ਮੈਨੂੰ ਵੱਧ ਸਿਆਣੇ ਜੀ, ਮੈਨੂੰ ਵੱਧ ਵਿਚ ਰਹੇ ਹੋ, ਤੁਹਾਨੂੰ ਵੀ ਪਤਾ ਅਤੇ ਮੈਨੂੰ ਵੀ ਪਤਾ ਜੀ। ਅਤੇ ਦੂਜੀ ਗੱਲ ਜੀ, ਮੈਂ ਸਹਿਮਤ ਹਾਂ ਜੀ ਤਰਲੋਚਨ ਸਿੰਘ ਮੰਜ ਨਾਲ, ਜਿਹੜਾ ਉਹਨਾਂ ਨੇ ਗੱਲ ਕੀਤੀ ਹੈ ਵੀ ਭਾਈ ਉਹਨਾਂ ਨੂੰ ਉਹੋ ਜਿਹੀ ਕਹਿੰਦੇ ਹੁੰਦੇ ਆ ਉਹਦੀ ਆਜ਼ਾਦੀ, ਜ਼ਿਆਦਾ ਉਹਨਾਂ ਦਾ ਪ੍ਰਚਾਰ ਹੋਇਆ, ਜ਼ਿਆਦਾ ਉਹਨਾਂ ਦੀ ਗੱਲ ਹੋਈ ਹੈ, ਉਹਦਾ ਰੀਜ਼ਨ ਟੈਕਨੀਕਲ ਰੀਜ਼ਨ ਇਹੀ ਸੀਗਾ ਜੀ। ਕਿਉਂਕਿ ਜੇ ਆਪਾਂ ਵੈਸੇ ਜਿਵੇਂ ਤੁਸੀਂ ਕਿਹਾ ਮੁਕਾਬਲਾ ਨਹੀਂ ਕਰਨਾ ਚਾਹੀਦਾ ਸ਼ਹੀਦਾਂ ਦਾ, ਕਰਤਾਰ ਸਿੰਘ ਸਰਾਭੇ ਨੇ ਜੀ ਜਿੰਨੇ ਕੰਮ ਕੀਤੇ ਆ ਜੀ, ਉਹਦੀ ਚਰਚਾ ਓਨੀ ਵੱਡੀ ਪੱਧਰ ਤੇ ਨਹੀਂ ਹੁੰਦੀ। ਕਿਉਂ ਨਹੀਂ ਹੁੰਦੀ? ਉਹਦਾ ਜਵਾਬ ਇਹੀ ਹੈ ਜੀ ਜੋ ਤਰਲੋਚਨ ਸਿੰਘ ਮੰਜ ਸਾਹਿਬ ਕਹਿ ਗਏ ਆ। ਪਰ ਭਗਤ ਸਿੰਘ ਦੀ ਪ੍ਰਾਈਮ ਸੈਕਰੀਫਾਈਸ ਨੂੰ ਮੈਂ ਪ੍ਰਣਾਮ ਕਰਦਾ ਜੀ, ਨੋ ਡਾਊਟ ਉਹ ਸਾਡਾ ਸ਼ਹੀਦ ਹੈ ਜੀ। ਉਹਨੂੰ ਸਾਨੂੰ ਜਿੰਨਾ ਚਿਰ ਜਿਉਂਦੇ ਆ ਜੀ, ਜਿੰਨਾ ਚਿਰ ਦੁਨੀਆਂ ਹੈਗੀ ਉਹਦਾ ਨਾਂ ਚੱਲੂਗਾ, ਚੱਲਦਾ ਰਹਿਣਾ ਵੀ ਚਾਹੀਦਾ। ਪਰ ਉਹਦੇ ਤੇ ਸਾਨੂੰ ਉਹਦੀ ਜੇ ਸੋਚ ਤੇ ਮਾੜਾ ਮੋਟਾ ਜੇ ਕੰਮ ਨਹੀਂ ਨਾ ਜੀ ਅਸੀਂ ਕਰਦੇ, ਫਿਰ ਐਵੇਂ ਰਸਮੀ ਤੌਰ ਤੇ ਵਧਾਈ ਦੇ ਦੀ ਉਹ ਕਰ ਲਈ, ਆਹ ਡਿਸਕਸ਼ਨ ਕਰਨੀਆਂ, ਇਹਨਾਂ ਦਾ ਕੋਈ ਮਤਲਬ ਨਹੀਂ ਜੀ। ਪਰ ਉਹ ਵਿਆਹ ਜ਼ਰੂਰ ਆਊਗਾ ਜੀ, ਇਸ ਗੱਲ ਨੂੰ ਮੈਂ ਜ਼ਰੂਰ ਕਹਿਣਾ ਚਾਹੁੰਦਾ।
ਮਿਹਰਬਾਨੀ ਜੀ, ਬਹੁਤ ਬਹੁਤ
ਥੈਂਕ ਯੂ ਜੀ,
ਧੰਨਵਾਦ। ਇੱਕ ਕਾਲ ਹੋਰ ਲੈ ਲਈਏ ਛੋਟੀ ਜੀ। ਨਹੀਂ ਜੀ, ਉਹ ਕਿਸੇ ਨੇ ਲਿਖਿਆ ਜੀ, ਹਿੰਮਤ ਕਰ ਲਬੇਲੇ ਰਾਹੀ, ਅਜੇ ਹਨੇਰਾ ਗਾੜਾ ਏ, ਅਜੇ ਨਾ ਆਈ ਮੰਜ਼ਿਲ ਤੇਰੀ, ਅਜੇ ਵਡੇਰਾ ਪਾੜਾ ਏ। ਜਿਨ੍ਹਾਂ ਲੋਕਾਂ ਨੇ ਕੰਮ ਕਰਨਾ ਜੀ ਉਹ ਤਾਂ ਕਰੀ ਜਾਂਦੇ ਆ, ਅਤੇ ਵੱਡੀ ਗੱਲ ਇਹ ਹੈ ਬਈ ਭਗਤ ਸਿੰਘ ਨੇ ਜਿਹੜਾ ਸਮਾਜ ਦਾ ਸੁਪਨਾ ਲਿਆ ਸੀ ਉਹਦੇ ਤਾਂ ਉਹਨੇ ਬਲੂ ਪ੍ਰਿੰਟ ਵੀ ਬਣਾ ਕੇ ਰੱਖਤੇ, ਪੂਰੇ ਦਾ ਪੂਰਾ ਖਰੜਾ ਤਿਆਰ ਕਰਕੇ ਰੱਖਿਆ ਹੋਇਆ। ਰਹੀ ਗੱਲ ਵੀ ਭਗਤ ਸਿੰਘ ਮਸ਼ਹੂਰ ਕਿਉਂ ਹੋਇਆ, ਸ਼ਾਇਦ ਇਤਿਹਾਸ ਘੱਟ ਪੜ੍ਹਿਆ। ਜਦੋਂ ਜਤਿਨ ਨਾਥ ਦਾਸ ਦੀ 66ਵੇਂ ਦਿਨ ਭੁੱਖ ਹੜਤਾਲ ਤੋਂ ਬਾਅਦ ਸ਼ਹੀਦੀ ਹੁੰਦੀ ਹੈ, ਜਿੱਥੇ ਜਿੱਥੇ ਗੱਡੀ ਟ੍ਰੇਨ ਆ ਜਿਹੜੀ ਉਹਦੀ ਡੈੱਡ ਬੋਡੀ ਟ੍ਰੇਨ 'ਚ ਆਪਦੇ ਪਿੰਡ ਨੂੰ ਲੈ ਕੇ ਜਾਂਦੇ ਨੇ, ਸੈਂਕੜਿਆਂ ਦੀ ਗਿਣਤੀ 'ਚ ਨਹੀਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਕੱਠ ਹੁੰਦਾ, ਸੰਚਾਰ ਸਾਧਨ ਬੜੇ ਸੀਮਿਤ ਸੀ, ਫੋਨ ਹੈ ਨਹੀਂ ਸੀ, ਫੇਸਬੁੱਕ ਹੈ ਨਹੀਂ ਸੀ, ਫਿਰ ਵੀ ਹਜ਼ਾਰਾਂ ਦੀ ਗਿਣਤੀ 'ਚ ਇਕੱਠ ਹੁੰਦੇ ਸੀ। ਕਈ ਵਾਰੀ ਕਿਸੇ ਦੇ ਲਿਖੇ ਹੋਏ ਸ਼ਬਦਾਂ ਨੂੰ ਆਪਣੇ ਆਪ ਆਪਾਂ ਆਪਣੀ ਸਮਝ ਦੇ ਮੁਤਾਬਕ ਮੋੜਾ ਦੇ ਕੇ ਉਹਦਾ ਮਤਲਬ ਕੱਢਣ ਦੀ ਕੋਸ਼ਿਸ਼ ਕਰਦੇ ਹਾਂ। ਭਗਤ ਸਿੰਘ ਜੀ ਨੇ ਓਨੀਆਂ ਕੁ ਕਿਤਾਬਾਂ ਪੜ੍ਹ ਲਈਆਂ ਸਾਰੀ ਉਮਰ ਦੇ ਵਿੱਚ ਜਿੰਨੀਆਂ ਸਾਡੀਆਂ ਸਾਰੀਆਂ ਪੀੜ੍ਹੀਆਂ ਨੇ ਨਹੀਂ ਅੱਜ ਤੱਕ ਪੜ੍ਹੀਆਂ ਹੋਣੀਆਂ, ਅਤੇ ਉਹਦੇ ਵਿੱਚੋਂ ਉਹਨੇ ਅਨੈਲਿਸਿਸ ਕਰਕੇ ਸਾਡੇ ਸਾਹਮਣੇ ਰੱਖਿਆ। ਕੋਈ ਬੰਦਾ ਸੋਚ ਸਕਦਾ ਵੀ ਉਹ ਇਹੋ ਜਿਹੀ ਅਣਗਹਿਲੀ ਅਤੇ ਇਹੋ ਜਿਹੀ ਨਾਦਾਨੀ ਹਰਕਤ ਵੀ ਕਰ ਸਕਦਾ, ਜਿਵੇਂ ਸਾਡੇ ਦੋਸਤ ਕਹਿ ਸਕਦੇ ਵੀ ਹਿੰਦੀ ਨੂੰ ਕਹਿ ਸਕਦਾ ਵੀ ਹਿੰਦੀ ਇੱਕ ਭਾਸ਼ਾ। ਨਹੀਂ, ਉਹਦੇ ਵਰਡਸ ਪੜ੍ਹੋ, ਹਾਲਾਤਾਂ ਦਾ ਫਰਕ ਆ। ਇੱਕ ਦੁਸ਼ਮਣ ਸਾਹਮਣੇ ਖੜ੍ਹਾ, ਉਹਨੇ ਸਿਰਫ ਇਹੀ ਕਿਹਾ ਵੀ ਇੱਕ ਦੁਸ਼ਮਣ ਦੇ ਖਿਲਾਫ ਲੜਨ ਦੇ ਲਈ ਸਾਨੂੰ ਇੱਕ ਸਾਂਝੀ ਭਾਸ਼ਾ ਦੀ ਲੋੜ ਆ। ਉਹਨੇ ਇਹ ਨਹੀਂ ਕਿਹਾ ਵੀ ਆਪਣੀ ਮਦਰ ਲੈਂਗੁਏਜ ਨੂੰ ਛੱਡ ਦਿਓ, ਆਪਣੀ ਮਦਰ ਲੈਂਗੁਏਜ ਨੂੰ ਤੁਸੀਂ ਨਕਾਰ ਦਿਓ, ਆਪਣੀ ਮਦਰ ਲੈਂਗੁਏਜ ਨੂੰ ਨੀਵਾਂ ਕਰਕੇ ਉਹਦੇ ਨਾਲ ਨਫ਼ਰਤ ਕਰਨੀ ਸ਼ੁਰੂ ਕਰ ਦਿਓ। ਜੇ ਸਾਹਮਣੇ ਤੁਹਾਡੇ ਹਿੰਦੀ ਬੋਲਦਾ ਜਾਂ ਅੰਗਰੇਜ਼ੀ ਬੋਲਦਾ ਬੰਦਾ ਖੜ੍ਹਾ ਅਤੇ ਆਪਣੇ ਮੂੰਹ ਨੂੰ ਵਿਗਾੜ ਕੇ ਹਿੰਦੀ ਜਾਂ ਅੰਗਰੇਜ਼ੀ ਬੋਲਣ ਦੀ ਕੋਸ਼ਿਸ਼ ਕਰੋ, ਮੈਨੂੰ ਇੱਕ ਵੀ ਥਾਂ ਦਿਖਾਓ ਜਿੱਥੇ ਉਹਨੇ ਲਿਖਿਆ ਹੋਵੇ ਪੰਜਾਬੀ ਭਾਸ਼ਾ ਛੱਡ ਦਿਓ। ਉਹਨੇ ਬਕਾਇਦਾ ਤੌਰ 'ਤੇ ਗੱਲ ਕੀਤੀ ਹੈ ਵੀ ਇੱਕ ਸਾਹਮਣੇ ਖੜ੍ਹੇ ਦੁਸ਼ਮਣ ਦੇ ਖਿਲਾਫ ਇੱਕਜੁੱਟ ਹੋ ਕੇ ਲੜਨ ਦੇ ਲਈ ਸਾਨੂੰ ਸਾਂਝੇ ਸੰਚਾਰ ਸਾਧਨਾਂ ਅਤੇ ਸਾਂਝੀ ਬੋਲੀ ਦੀ ਲੋੜ ਆ। ਡਾਈਵਰਸਿਟੀ ਮਲਟੀਕਲਚਰਿਜ਼ਮ ਕੀ ਹੈ? ਮਲਟੀਕਲਚਰਿਜ਼ਮ ਇਹ ਹੈ ਵੀ ਆਪਣੇ ਕਲਚਰ ਨੂੰ ਜਿਉਂਦਾ ਜਾਗਦਾ ਰੱਖ ਕੇ ਸਾਰਿਆਂ ਦੇ ਵਿੱਚ ਸੰਚਾਰ ਸਾਧਨਾਂ ਨੂੰ ਪ੍ਰਫੁੱਲਤ ਕਰਨ ਦੀ ਲੋੜ ਆ। ਟੈਕਨੀਕਲ ਜਿਹੜੀ ਟੈਕਨੀਕੈਲਿਟੀ ਦੀ ਉਹਨੇ ਗੱਲ ਕੀਤੀ ਆ ਉਹ ਕੋਈ ਐਡੀ ਅਹਿਮ ਨਹੀਂ, ਬਾਕੀ ਹਰੇਕ ਸ਼ਬਦ ਜਿਹੜਾ ਹੈਗਾ ਨਾ ਉਹਦੇ ਅਰਥ ਸਮੇਂ ਹਾਲਾਤਾਂ ਅਤੇ ਕਿਹੜੇ ਸਮਾਜ 'ਚ ਤੁਸੀਂ ਰਹਿ ਰਹੇ ਹੋ ਇਹਦੇ ਹਿਸਾਬ ਨਾਲ ਬਦਲ ਜਾਂਦੇ ਨੇ। ਭਗਤ ਸਿੰਘ ਦਾ ਰਾਸ਼ਟਰਵਾਦ ਹੋਰ ਆ, ਮਹਾਤਮਾ ਗਾਂਧੀ ਦਾ ਰਾਸ਼ਟਰਵਾਦ ਹੋਰ ਆ, ਜਨਸੰਘੀਆਂ ਦਾ ਹੋਰ ਆ ਅਤੇ ਮੋਦੀ ਸਾਹਿਬ ਅਤੇ ਅਮਿਤ ਸ਼ਾਹ ਦਾ ਹੋਰ ਆ। ਦੋਸਤੋ ਇਹਦੇ 'ਚ ਸਮਝਣ ਦੀ, ਇਹਦੇ 'ਚ ਫਰਕ ਰੱਖਣ ਦੀ ਜ਼ਰੂਰਤ ਆ। ਕਿਵੇਂ ਹੁਣ ਇੱਕ ਬੰਦਾ ਤਾਂ ਕਹੀ ਜਾਂਦਾ ਵੀ ਧਰਮ ਆ ਜਿਹੜਾ ਉਹ ਫੋਰ ਟੈਰੀ ਵਰਗੇ ਗੁਰਦੁਆਰੇ 'ਚ ਵੀ ਜਿਉਂਦਾ ਰਹਿ ਸਕਦਾ ਅਤੇ ਦੂਜਿਆਂ 'ਚ ਵੀ ਜਿਉਂਦਾ ਰਹਿ ਸਕਦਾ, ਉਹਨਾਂ ਲਈ ਤਾਂ ਉਹ ਧਰਮ ਆ ਜਿੱਥੇ ਉਹਨਾਂ ਦਾ ਪਵਿੱਤਰ ਗ੍ਰੰਥ ਪਿਆ, ਜਿੱਥੇ ਉਹ ਪਵਿੱਤਰ ਗ੍ਰੰਥ ਨੂੰ ਪੜ੍ਹਨ ਵਾਲੇ ਪੰਜ ਕਕਾਰਾਂ ਵਾਲੇ ਬੰਦੇ ਪੜ੍ਹ ਰਹੇ ਆ ਉਹਨਾਂ ਮੁਤਾਬਕ ਉਹ ਧਰਮ ਆ। ਦੂਸਰੇ ਵਿਅਕਤੀ ਦੇ ਮੁਤਾਬਕ ਧਰਮ ਆ ਜਿਹੜਾ ਦੂਜੇ ਲੋਕਾਂ ਦੀ ਸੇਵਾ ਕਰਨੀ ਆ ਸਰਬੱਤ ਦਾ ਭਲਾ, ਇੱਕੋ ਸ਼ਬਦ ਆ ਧਰਮ। ਅਤੇ ਤੀਜੇ ਬੰਦੇ ਲਈ ਧਾਰਮਿਕ ਬਿਜ਼ਨਸ ਆ, ਚੌਥੇ ਬੰਦੇ ਲਈ ਧਰਮ ਆ ਜਿਹੜਾ ਉਹ ਮੌਕਾ ਪ੍ਰਸਤੀ ਆ ਵੀ ਜੇ ਧਾਰਮਿਕ ਸਥਾਨ 'ਚ ਗਏ ਤਾਂ ਮੱਥਾ ਟੇਕ ਦਿਓ $20 ਦਾ, ਰਾਤ ਨੂੰ ਭੁੱਲ ਬਖਸ਼ਾ ਲਓ ਅਤੇ ਦਿਨੇ ਤੁਸੀਂ ਚੋਰੀਆਂ ਠੱਗੀਆਂ ਕਰੀ ਜਾਓ। ਇੱਕ ਹੋਰ ਬੰਦੇ ਲਈ ਧਰਮ ਆ ਜਿਹੜਾ ਉਹ ਇਸ ਤਰ੍ਹਾਂ ਵੀ ਸ਼ਬਦ ਜਿਵੇਂ ਮਰਜ਼ੀ ਬੋਲ ਕੇ ਦੂਜੇ ਦਾ ਦਿਲ ਦਿਖਾ ਦਿਓ, ਜਦੋਂ ਆਪਣੇ ਸਾਹਮਣੇ ਕੋਈ ਆਪਦਾ ਬੰਦਾ ਆਇਆ ਅਤੇ ਹੱਥ ਜੋੜ ਕੇ ਮੂਹਰੇ ਅਤੇ ਬੜੇ ਮਿੱਠੇ ਮਿੱਠੇ ਸ਼ਬਦ ਆ ਜਿਹੜੇ ਉਹਨਾਂ 'ਚ ਵਲੇਟ ਕੇ ਸਤਿਕਾਰ ਦੇ ਪਾਤਰ ਬਣੋ, ਹੈ ਤਾਂ ਧਰਮ ਹੀ ਨਾ। ਹਰੇਕ ਸ਼ਬਦ ਆ ਜਿਹੜਾ ਉਹ ਆਪਣੀ ਸੁਵਿਧਾ ਦੇ ਮੁਤਾਬਕ ਆਪਾਂ ਨਾ ਵਰਤੀਏ। ਭਗਤ ਸਿੰਘ ਨੂੰ ਭਗਤ ਸਿੰਘ ਦੇ ਕੰਟੈਕਸਟ ਦੇ ਵਿੱਚ ਸਮਝਣ ਦੀ ਕੋਸ਼ਿਸ਼ ਕਰੀਏ, ਫਿਰ ਹੀ ਗੱਲ ਬਣਦੀ ਹੈ। ਜਦੋਂ ਉਹਦੀਆਂ ਲਿਖਤਾਂ ਫਰੋਲੋਂਗੇ ਉਹ ਇਹਨਾਂ ਗੱਲਾਂ 'ਤੇ ਹੀ ਗੱਲ ਕਰਦਾ ਹੈ ਵੀ ਭਗਤ ਸਿੰਘ ਤੂੰ ਵਿਰੋਧੀਆਂ ਦੀਆਂ ਦਲੀਲਾਂ ਦੇ ਜਵਾਬ ਦੇਣੇ ਨੇ, ਆਪਣੇ ਆਪ ਨੂੰ ਕਾਇਮ ਕਰ, ਹਰ ਇੱਕ ਵਰਤਾਰੇ ਨੂੰ ਡੰਘਿਆਈ ਦੇ ਵਿੱਚ ਪਰਖ ਕੇ ਵੇਖ ਲਾ, ਪਹਿਲਾਂ ਆਪਣੇ ਆਪ ਨਾਲ ਸਟਰਗਲ ਕਰਕੇ ਵੇਖ ਲਾ। ਇੱਕੋ ਹੀ ਸ਼ਬਦ ਨੂੰ ਫੁੱਟਬਾਲ ਵਾਂਗੂ ਉਛਾਲ ਕੇ ਇੱਧਰ ਉੱਧਰ ਕਰੀ ਜਾਣਾ ਉਹ ਚੰਗੀ ਗੱਲ ਨਹੀਂ। ਮੈਂ ਆਪਣੇ ਆਪ ਨੂੰ ਕੋਈ ਮਾਹਰ ਨਹੀਂ ਸਮਝਦਾ, ਪਰ ਭਗਤ ਸਿੰਘ ਦੇ ਜ਼ਿੰਦਗੀ ਦੇ ਹਰੇਕ ਐਸਪੈਕਟ ਦੇ ਉੱਤੇ ਮੈਂ ਗੱਲ ਕਰ ਸਕਦਾ। ਹੋ ਸਕਦਾ ਮੈਨੂੰ ਉਹਦੀ ਪੂਰੀ ਵਿਆਖਿਆ ਨਾ ਕਰਨੀ ਆਉਂਦੀ ਹੋਵੇ, ਮੇਰੇ ਕੋਲ ਸ਼ਬਦ ਉਹੋ ਜਿਹੇ ਨਾ ਹੋਣ, ਪਰ ਜਿੰਨੀਆਂ ਕੁ ਭਗਤ ਸਿੰਘ ਦੀਆਂ ਲਿਖਤਾਂ ਪਈਆਂ ਨੇ ਉਹ ਲਿਖਤਾਂ ਖੁਦ ਜਵਾਬ ਦਿੰਦੀਆਂ ਨੇ। ਪਰ ਲਿਖਤਾਂ ਨੂੰ ਪੜ੍ਹ ਕੇ ਤਾਂ ਵੇਖ ਲਈਏ, ਲਿਖਤ ਦੇ ਵਿੱਚ ਜੇ ਕਿਤੇ ਇੱਕ ਸਾਂਝੀ ਭਾਸ਼ਾ ਦੀ ਗੱਲ ਕੀਤੀ ਹੈ ਨਾਲ, ਇਹ ਤਾਂ ਦੇਖ ਲਈਏ ਨਾ ਵੀ ਕੀ ਉਹਦੇ ਵਿੱਚ ਕਿਤੇ ਛਟਿਆਇਆ ਉਹਨੇ ਪੰਜਾਬੀ ਲੈਂਗੁਏਜ ਨੂੰ। ਭਗਤ ਸਿੰਘ ਇਕੱਲਾ ਭਗਤ ਸਿੰਘ ਨਹੀਂ, ਭਗਤ ਸਿੰਘ ਕੋਲ 3 ਪੀੜ੍ਹੀਆਂ ਦਾ ਵਿਰਸਾ ਹੈ। ਉਹਦਾ ਬਾਬਾ ਅਰਜਨ ਸਿੰਘ, ਉਹਦੇ ਚਾਚੇ ਤਾਏ ਪਿਓ ਕਿਸ਼ਨ ਸਿੰਘ, ਚਾਚਾ ਅਜੀਤ, ਤਾਇਆ ਅਜੀਤ ਸਿੰਘ, ਚਾਚਾ ਸਵਰਨ ਸਿੰਘ, ਇਹ ਸਾਰਿਆਂ ਦਾ ਵਿਰਸਾ ਭਗਤ ਸਿੰਘ ਕੋਲ ਪੂਰਾ। ਕਿਤਾਬਾਂ ਉਹਨੂੰ ਵਿਰਾਸਤ ਦੇ ਵਿੱਚੋਂ ਮਿਲੀਆਂ, ਸੋਚ ਉਹਨੂੰ ਵਿਰਾਸਤ ਦੇ ਵਿੱਚੋਂ ਮਿਲੀ ਹੈ। ਪੜ੍ਹ ਕੇ ਦੇਖੀਏ, ਘੋਖ ਕੇ ਦੇਖੀਏ। ਇੱਕ ਗੱਲ ਨਾਲ ਮੈਂ ਤੁਹਾਡੀ ਨਾਲ ਸਹਿਮਤ ਹਾਂ ਵੀ ਹਰੇਕ ਨੇ ਭਗਤ ਸਿੰਘ ਦੇ ਨਾਂ ਤੋਂ ਕੁਛ ਨਾ ਕੁਛ ਖੱਟਣ ਦੀ ਕੋਸ਼ਿਸ਼ ਕੀਤੀ ਆ, ਜਨਸੰਘ ਨੇ ਵੀ ਖੱਟਣ ਦੀ ਕੋਸ਼ਿਸ਼ ਕੀਤੀ ਆ। ਜਿੰਨਾ ਉਹਨਾਂ ਨੂੰ ਫਿੱਟ ਆਇਆ ਉਹਨਾਂ ਨੇ ਲੋਕਾਂ ਨੂੰ ਦੱਸਿਆ ਨਹੀਂ, ਜਿੰਨਾ ਉਹਨਾਂ ਨੂੰ ਫਿੱਟ ਆਇਆ ਭਗਤ ਸਿੰਘ ਉਹਨਾਂ ਨੇ ਭਗਤ ਸਿੰਘ ਨੂੰ ਟੋਪੀ ਵਾਲਾ ਬਣਾ ਕੇ ਪੇਸ਼ ਕਰਤਾ। ਪਰ ਮੈਨੂੰ ਉਹਨਾਂ 'ਤੇ ਵੀ ਉਨਾ ਇਤਰਾਜ਼ ਆ ਜਿਨ੍ਹਾਂ ਨੇ ਭਗਤ ਸਿੰਘ ਨੂੰ ਪਗੜੀ ਵਾਲਾ ਬਣਾ ਕੇ ਪੇਸ਼ ਕੀਤਾ, ਸਿੱਖ ਬਣਾ ਕੇ ਪੇਸ਼ ਕੀਤਾ। ਭਗਤ ਸਿੰਘ ਦੀਆਂ ਲਿਖਤਾਂ ਕੂ ਕੂ ਕੇ ਬੋਲੀ ਜਾਂਦੀਆਂ, ਹੁਣ ਇਹ ਨਾ ਕਹਿ ਦਿਓ ਵੀ ਤਾਂ ਲਿਖਤਾਂ ਬਾਅਦ ਦੇ ਵਿੱਚ ਪੇਸ਼ ਕੀਤੀਆਂ, ਮੇਰੇ ਕੋਲ ਸਬੂਤ ਪਏ ਆ। ਤੁਹਾਡੇ ਕੋਲ ਵੀ ਸਬੂਤ ਪਏ ਆ। ਭਗਤ ਸਿੰਘ ਸਿੱਖ ਨਹੀਂ ਸੀ, ਭਗਤ ਸਿੰਘ ਹਿੰਦੂ ਨਹੀਂ ਸੀ, ਭਗਤ ਸਿੰਘ ਮੁਸਲਮਾਨ ਨਹੀਂ ਸੀ, ਭਗਤ ਸਿੰਘ ਈਸਾਈ ਨਹੀਂ ਸੀ। ਉਹ ਸਾਰਿਆਂ ਦਾ ਸਤਿਕਾਰ ਕਰਦਾ ਸੀ, ਪਰ ਭਗਤ ਸਿੰਘ ਇਨਸਾਨ ਸੀ, ਘੱਟ ਦੂਜਿਆਂ ਨੇ ਵੀ ਨਹੀਂ ਕੀਤੀ। ਉਹਨਾਂ ਨੇ ਭਗਤ ਸਿੰਘ ਨੂੰ ਸਿਰਫ ਸਿੱਖਾਂ ਦਾ ਭਗਤ ਸਿੰਘ, ਜਨਸੰਘੀਆਂ ਨੇ ਭਗਤ ਸਿੰਘ ਨੂੰ ਸਿਰਫ ਹਿੰਦੂਆਂ ਦਾ ਭਗਤ ਸਿੰਘ, ਟੋਪੀ ਵਾਲਾ ਭਗਤ ਸਿੰਘ ਬਣਾ ਕੇ ਕੋਸ਼ਿਸ਼ ਕੀਤੀ ਆ ਬਣਾਉਣ ਦੀ ਉਹਨਾਂ ਨੇ। ਬਾਕੀ ਜਦੋਂ ਆਪਾਂ ਲਿਖਤਾਂ ਪੜ੍ਹਾਂਗੇ ਨਾ, ਗੱਲਾਂ ਬਹੁਤ ਛੋਟੀਆਂ ਨੇ, ਜਦੋਂ ਇਹ ਗੱਲਾਂ ਦੀ ਵਿਆਖਿਆ ਕਰਨ ਲੱਗਦਾ ਇੱਕ ਘੰਟਾ ਵੀ ਬਹੁਤ ਛੋਟਾ ਰਹਿ ਜਾਂਦਾ। ਭਗਤ ਸਿੰਘ ਦੀ ਪਰਸਨੈਲਿਟੀ ਬਾਰੇ ਇਕੱਲੀ ਇਕੱਲੀ ਉਹ ਦੇਖੋ, ਜਦੋਂ ਤੁਸੀਂ ਭਗਤ ਸਿੰਘ ਦੇ ਲੈਵਲ 'ਤੇ ਜਾ ਕੇ ਸੋਚੋਗੇ ਸਮਝ ਤਾਂਹੀਓ ਪੈਣੀ ਆ। ਜੇ ਅਸੀਂ ਫਿਰਕਾ ਪ੍ਰਸਤਾਂ ਦੇ ਲੈਵਲ 'ਤੇ ਸੋਚਾਂਗੇ ਤਾਂ ਫਿਰ ਆਪਾਂ ਨੂੰ ਆਈ ਲੱਗਣਾ, ਕਿਉਂਕਿ ਭਗਤ ਸਿੰਘ ਪਹਿਲਾ ਨਾਸਤਿਕ ਆ ਪੰਜਾਬ ਦਾ, ਜਿਹੜਾ ਇੰਨਾ ਸਤਿਕਾਰ ਦਾ ਪਾਤਰ ਬਣਿਆ ਤਾਂ ਸਾਡੇ ਲਈ ਤਾਂ ਨਾਸਤਿਕ ਸ਼ਬਦ ਹੀ ਇੰਨਾ ਤਿਰਸਕਾਰ ਇੰਨਾ ਨਫ਼ਰਤ ਆ ਨਾਸਤਿਕ ਸ਼ਬਦ ਪ੍ਰਤੀ। ਮੈਨੂੰ ਪਤਾ ਜਦੋਂ ਮੈਂ ਇੱਥੇ ਮੈਂ ਨਹੀਂ ਕਹਿੰਦਾ ਵੀ ਮੈਂ ਭਗਤ ਸਿੰਘ ਦਾ ਵਾਰਸ ਹਾਂ ਜਾਂ ਭਗਤ ਸਿੰਘ ਦੀ ਸਮਝ ਦੇ ਨੇੜ ਤੇੜ ਵੀ ਹਾਂ, ਉਹਨਾਂ ਨੇ ਤਾਂ ਸ਼ਹਾਦਤ ਦੇਤੀ, ਅਸੀਂ ਤਾਂ ਸਿਰਫ ਪੜ੍ਹ ਕੇ ਗੱਲਾਂ ਸੁਣਾਉਣ ਵਾਲੇ ਹਾਂ, ਜਾਂ ਕਿਤੇ ਨਾ ਕੋਈ ਸੋਸ਼ਲ ਐਕਟੀਵਿਟੀ ਹੁੰਦੀ ਆ ਉਹ ਐਕਟੀਵਿਟੀ ਦੇ ਵਿੱਚ ਅਸੀਂ ਆਪਣੇ ਵਿਚਾਰ ਦੇ ਸਕਦੇ ਹਾਂ, ਅਸੀਂ ਤਾਂ ਮੌਜਾਂ ਕਰਦੇ ਹਾਂ ਇੱਥੇ। ਪਰ ਇੱਕ ਜਿਹੜਾ ਫੈਕਟ ਸਾਡੇ ਸਾਹਮਣੇ ਪਿਆ, ਉਹ ਫੈਕਟ ਆ ਜਿਹੜਾ, ਉਹ ਫੈਕਟ ਫੈਕਟ ਹੀ ਆ, ਉਹ ਤੱਥ ਆ, ਉਹਨੂੰ ਅਸੀਂ ਝੁਠਲਾ ਨਹੀਂ ਸਕਦੇ। ਜੇ ਪੰਜਾਬੀ ਪੰਜਾਬੀਆਂ ਦੇ ਵਿੱਚੋਂ ਜਿਹੜੇ ਕੱਟੜ ਸਿੱਖ ਫਿਰਕਾ ਪ੍ਰਸਤ ਆ ਭਗਤ ਸਿੰਘ ਨੂੰ ਨਕਾਰ ਨਹੀਂ ਸਕਦੇ, ਕਿਉਂਕਿ ਭਗਤ ਸਿੰਘ ਦੀ ਕੁਰਬਾਨੀ ਐਡੀ ਵੱਡੀ ਆ। ਜੇ ਭਗਤ ਸਿੰਘ ਨੂੰ ਨਕਾਰਨ ਦੀ ਕੋਸ਼ਿਸ਼ ਕਰਦੇ ਨੇ ਆਪ ਲੋਕਾਂ 'ਚੋਂ ਨਿਕਲਦੇ ਨੇ। ਮੈਂ ਸਿਮਰਨਜੀਤ ਸਿੰਘ ਮਾਨ ਦੀ ਇਗਜ਼ਾਮਪਲ ਦਿੱਤੀ ਆ, ਹਿੰਦੂ ਕੱਟੜ ਫਿਰਕਾ ਪ੍ਰਸਤ ਭਗਤ ਸਿੰਘ ਨੂੰ ਨਕਾਰ ਨਹੀਂ ਸਕਦੇ, ਕਿਉਂਕਿ ਜਦੋਂ ਨਕਾਰਨ ਦੀ ਗੱਲ ਕਰਦੇ ਆ ਭਗਤ ਸਿੰਘ ਸਾਡੇ ਅਚੇਤ ਮਨਾਂ 'ਚ ਸੁਚੇਤ ਮਨਾਂ ਦੇ ਵਿੱਚ ਵਸਿਆ ਹੋਇਆ। ਇਸ ਕਰਕੇ ਆਪਾਂ ਭਰਮਾਂ ਤੋਂ ਉੱਪਰ ਉੱਠੀਏ, ਭਗਤ ਸਿੰਘ ਨੂੰ ਪਰਖੀਏ। ਭਗਤ ਸਿੰਘ ਹਰੇਕ ਗੱਲ ਬਾਰੇ ਬੋਲਦਾ, ਜਰਨਲਿਸਟਾਂ ਬਾਰੇ ਵੀ ਬੋਲਦਾ, ਜਰਨਲਿਜ਼ਮ ਕੀ ਚੀਜ਼ ਆ, ਮੀਡੀਆ ਵਾਲੇ ਕਿਹੋ ਜਿਹੇ ਨੇ, ਸਭ ਕੁਛ ਬਾਰੇ। ਕਿਸੇ ਨੂੰ ਨਹੀਂ ਬਖਸ਼ਦਾ ਭਗਤ ਸਿੰਘ, ਉਹ ਆਪਣੇ ਆਪ ਨੂੰ ਨਹੀਂ ਬਖਸ਼ਦਾ। ਭਗਤ ਸਿੰਘ ਹਰੇਕ ਕੰਮ ਮੂਹਰੇ ਹੋ ਕੇ ਕਰਦਾ। ਭਗਤ ਸਿੰਘ ਨੂੰ ਜਦੋਂ ਆਪਣੀ ਸੋਸ਼ਲਿਸਟ ਰਿਪਬਲਿਕਨ ਆਰਮੀ ਦੇ ਵਿੱਚ ਜਦੋਂ ਭਗਤ ਸਿੰਘ ਨੂੰ ਲੱਗਦਾ ਵੀ ਫਲਾਨੇ ਬੰਦੇ ਨੂੰ ਵਹਿਮ ਪੈ ਗਿਆ ਵੀ ਭਗਤ ਸਿੰਘ ਕੋਈ ਸਕੀਮ ਬਣਾਉਂਦਾ, ਇਹ ਆਪਣੀ ਜਾਨ ਬਚਾ ਕੇ ਰੱਖਣਾ ਚਾਹੁੰਦਾ, ਭਗਤ ਸਿੰਘ ਮੂਹਰੇ ਆ ਕੇ ਕਹਿੰਦਾ ਮੈਂ ਕੇਸ ਵੀ ਲੜ ਕੇ ਦਿਖਾਊਂਗਾ ਅਦਾਲਤ ਦੇ ਵਿੱਚ ਆਪਣਾ, ਅਤੇ ਮੈਂ ਬੰਬ ਵੀ ਸਿੱਟੂੰਗਾ, ਲੋਕਾਂ ਨੂੰ ਵਿਆਖਿਆ ਵੀ ਦੇਊਂਗਾ ਕਿ ਇਹ ਬੰਬ ਲੋਕਾਂ ਨੂੰ ਮਾਰਨ ਲਈ ਨਹੀਂ, ਬੋਲੇ ਕੰਨਾਂ ਨੂੰ ਸੁਣਾਉਣ ਦੇ ਲਈ ਸਿੱਟਿਆ ਜਾ ਰਿਹਾ। ਅਤੇ ਭਗਤ ਸਿੰਘ ਆਪਣੀ ਪ੍ਰੀਖਿਆ ਦੇ ਵਿੱਚੋਂ ਭਾਈ ਪਾਸ ਹੋ ਕੇ ਜਾਂਦਾ। ਲਾਲਾ ਜਗਤ ਨਾਰਾਇਣ ਬਾਰੇ ਬਹੁਤ ਲੋਕ ਗੱਲਾਂ ਕਰਦੇ ਨੇ, ਲਾਲਾ ਜਗਤ ਨਾਰਾਇਣ ਹਿੰਦੂ ਫਿਰਕਾ ਪ੍ਰਸਤ ਸੀ, ਨੋ ਡਾਊਟ, ਬਿਲਕੁਲ। ਲਾਲਾ ਜਗਤ ਨਾਰਾਇਣ ਦੀ ਮੌਤ ਆ ਜਿਹੜੀ ਉਹ ਹਾਰਟ ਅਟੈਕ ਨਾਲ ਹੋਈ ਹੈ, ਕਿਤਾਬਾਂ 'ਚ ਅਜੇ ਵੀ ਲਿਖਿਆ ਹੋਇਆ। ਪਰ ਇੱਕ ਹਾਰਟ ਪੇਸ਼ੈਂਟ ਆ, ਜਦੋਂ ਉਹਦੇ ਸੋਟੀਆਂ ਮਾਰੀਆਂ ਜਾਂਦੀਆਂ, ਜਦੋਂ ਲਾਠੀਚਾਰਜ ਹੁੰਦਾ ਉਹਦੇ 'ਤੇ, ਉਹਦੇ 'ਤੇ ਸੱਟ ਵੱਜਦੀ ਹੈ, ਮੌਤ ਦਾ ਕਾਰਨ ਭਾਵੇਂ ਹਾਰਟ ਅਟੈਕ ਆ ਪਰ ਅਲਟੀਮੇਟਲੀ ਕੌਜ਼ ਤਾਂ ਉਹ ਹੀ ਬਣਦਾ ਨਾ। ਅਤੇ ਭਗਤ ਸਿੰਘ ਐਡਾ ਕਮਲਾ ਥੋੜ੍ਹਾ ਸੀ ਵੀ ਲਾਲਾ ਜਗਤ ਨਾਰਾਇਣ ਜਿਹੜਾ ਹੈਗਾ ਉਹਦੇ ਮਗਰ ਲੱਗ ਕੇ ਹੋ ਗਿਆ। ਭਗਤ ਸਿੰਘ ਕਹਿੰਦਾ ਵੀ ਜਦੋਂ ਇੱਕ ਸਾਹਮਣੇ ਦਿਸਦੀ ਧਿਰਾ ਉਹਦੇ ਖਿਲਾਫ਼ ਇੱਕ ਸਾਂਝੀ ਲੜਾਈ ਲੜੀ ਜਾ ਰਹੀ ਆ, ਜਿਹਦੇ 'ਚ ਸਾਡੇ ਬਜ਼ੁਰਗ ਵੀ ਨੇ, ਸਾਡੇ ਮਾਂ ਪਿਓ, ਸਾਡੇ ਦਾਦੇ ਦਾਦੀਆਂ, ਸਾਡੇ ਬੱਚੇ ਬਹੁਤੀ ਵਾਰੀ ਸਾਡੇ ਨਾਲ ਨਹੀਂ ਹੁੰਦੇ, ਪਰ ਬਹੁਤੀ ਵਾਰੀ ਸਾਡੇ ਉਲਟ ਵਿਚਾਰਾਂ ਦੇ ਹੁੰਦੇ ਨੇ। ਇੱਕ ਪਰਿਵਾਰ ਦੇ ਵਿੱਚ ਕਈ ਕਈ ਤਰ੍ਹਾਂ ਦੇ ਵਿਚਾਰ ਹੋ ਸਕਦੇ ਨੇ। ਆ ਤੁਸੀਂ ਪ੍ਰਸ਼ਾਂਤ ਭੂਸ਼ਣ ਵਾਲਾ ਹੀ ਮਸਲਾ ਦੇਖ ਲਓ, ਪ੍ਰਸ਼ਾਂਤ ਭੂਸ਼ਣ ਉਹਦੇ ਪਰਿਵਾਰ ਦੇ ਵਿੱਚ, ਸ਼ਾਂਤੀ ਭੂਸ਼ਣ ਉਹਦਾ ਪਿਓ, ਅਲੱਗ ਅਲੱਗ ਪਰਿਵਾਰਾਂ ਦੇ ਵਿੱਚ ਅਲੱਗ ਅਲੱਗ ਵਿਚਾਰਧਾਰਾਵਾਂ ਹੁੰਦੀਆਂ। ਮੈਂ ਕਈ ਪਰਿਵਾਰ ਦੇਖੇ ਜਿਨ੍ਹਾਂ ਦਾ ਇੱਕ ਪੁੱਤ ਆ ਜਿਹੜਾ ਉਹ ਸਿੱਖ, ਜਿਹੜੇ ਗਰਮ ਖਿਆਲੀ ਨੌਜਵਾਨ ਉਹਨਾਂ ਨਾਲ, ਦੂਜਾ ਪੁੱਤ ਹੋਲ ਟਾਈਮਰ ਕੰਮ ਕੀਤਾ ਲੈਫਟਿਸਟ ਧਿਰਾਂ ਦੇ ਨਾਲ, ਤੀਜਾ ਬੰਦਾ ਜਿਹੜਾ ਉਹ ਵਿੱਚ ਵਿਚਾਲੇ ਫਿਰਦਾ। ਪਰ ਜਦੋਂ ਇੱਕ ਪਰਿਵਾਰ ਦੇ ਉੱਤੇ ਹਮਲਾ ਹੁੰਦਾ ਤਾਂ ਉਦੋਂ ਭਾਈ ਫਰਜ਼ ਬਣਦਾ। ਕਾਲੇ ਕਾਨੂੰਨਾਂ ਦੇ ਖਿਲਾਫ਼ ਲੜਾਈ ਸੀ, ਕਾਲੇ ਕਾਨੂੰਨਾਂ ਦੇ ਖਿਲਾਫ਼ ਲੜਨ ਦੇ ਲਈ ਹਾਹ ਦਾ ਨਾਰਾ ਮਾਰਨ ਤੁਹਾਡਾ ਕੋਈ ਦੁਸ਼ਮਣ ਵੀ ਆ ਗਿਆ, ਸਾਂਝਾ ਮੋਰਚਾ ਇਹਨੂੰ ਕਹਿੰਦੇ ਨੇ। ਇਸ ਦੀ ਖਾਤਰ ਹੀ ਕਈ ਭਗਤ ਸਿੰਘ ਨੂੰ ਭੰਡੀ ਜਾਂਦੇ ਨੇ ਵੀ ਜੀ ਉਹਨੇ ਲਾਲਾ ਜਗਤ ਨਾਰਾਇਣ 'ਤੇ ਸੋਟੀਆਂ ਪੈਂਦੀਆਂ ਸੀ, ਭਗਤ ਸਿੰਘ ਨੇ ਕਿਉਂ ਹਾਹ ਦਾ ਨਾਰਾ ਮਾਰਿਆ। ਖੈਰ ਜੀ, ਕਾਫ਼ੀ ਸਾਰੇ ਕਾਲਰ ਸਾਡੇ ਨਾਲ ਨੇ ਭਗਤ ਸਿੰਘ ਦੇ ਵਿਚਾਰਾਂ ਬਾਰੇ, ਤਾਂ ਵੈਸੇ ਗੱਲ ਅੱਜ ਤਾਂ ਚਲੋ ਕੱਲ੍ਹ ਉਹਦਾ ਜਨਮ ਦਿਵਸ ਸੀ, ਆਪਾਂ ਨੂੰ ਗੱਲ ਕਰਨੀ ਪੈ ਰਹੀ ਆ ਜਾਂ ਆਪਾਂ ਗੱਲ ਕਰਦੇ ਹਾਂ, ਵੈਸੇ ਆਪਾਂ ਹਮੇਸ਼ਾ ਹੀ ਗੱਲਾਂ ਹੀ ਕਰਦੇ ਰਹਿੰਦੇ ਹਾਂ। ਛੋਟੀ ਜਿਹੀ ਬ੍ਰੇਕ ਲੈ ਲਈਏ, ਬ੍ਰੇਕ ਤੋਂ ਬਾਅਦ ਵਾਪਸ ਆਉਂਦੇ।
HK Tire Center, ਤੁਸੀਂ ਇੱਥੋਂ ਕਿਸੇ ਵੀ ਕਿਸਮ ਦੀਆਂ ਗੱਡੀਆਂ ਅਤੇ ਟਰੱਕਾਂ ਦੇ ਟਾਇਰ ਖਰੀਦ ਸਕਦੇ ਹੋ, ਨਵੇਂ ਅਤੇ ਪੁਰਾਣੇ ਟਰੱਕ ਅਤੇ ਕਾਰਾਂ ਦੇ ਟਾਇਰਸ, ਵੱਖ ਵੱਖ ਕੰਪਨੀਆਂ ਦੇ ਟਾਇਰ ਜਿਵੇਂ ਕਿ ਕੌਂਟੀਨੈਂਟਲ, ਬ੍ਰਿਜਸਟੋਨ, ਹੈਂਕੌਕ, ਮਿਸ਼ਲਿਨ, ਡਨਲੋਪ, ਯੋਕੋਹਾਮਾ ਅਤੇ ਚਾਈਨੀਜ਼ ਕੰਪਨੀਆਂ ਦੇ ਟਾਇਰ, ਉਹ ਵੀ ਬਹੁਤ ਹੀ ਵਧੀਆ ਅਤੇ ਵਾਜਬ ਕੀਮਤਾਂ ਤੇ। ਮਿਸਿਸ ਸਾਗਰ ਲੋਕੇਸ਼ਨ ਤੇ ਕਾਲ ਕਰੋ 647-2946-4000, ਜਾਂ ਫਿਰ ਲੰਡਨ 647-401-8230, ਜਾਂ ਫਿਰ ਅੱਜ ਇਹਨਾਂ ਦੇ ਲੋਕੇਸ਼ਨ ਤੇ ਪਹੁੰਚੋ 6191 ਅਟਲਾਂਟਿਕ ਡਰਾਈਵ, ਮਿਸਿਸ ਸਾਗਰ।
वक्त बदला तो वक्त के साथ बदले एंटरटेनमेंट के साधन भी। अब केबल, सैटेलाइट या IPTV बॉक्स की कोई जरूरत नहीं। आज ही डाउनलोड करिए ईबाबा एंटरटेनमेंट ऐप। ईबाबा एंटरटेनमेंट ऐप एंड्रॉइड TV और सेटअप बॉक्स गूगल प्ले स्टोर पर अवेलेबल है। सो जल्दी से जल्दी खुद भी ये ऐप डाउनलोड कीजिए और अपने फैमिली फ्रेंड्स के साथ ये जानकारी शेयर कीजिए। ईबाबा एंटरटेनमेंट ऐप।
ਲੰਮੇ ਰੂਟਾਂ ਦੇ ਕਿਹੜੇ ਲਾਓ, ਵੱਧ ਤੋਂ ਵੱਧ ਡਾਲਰ ਕਮਾਓ।
ਈਗਲ ਫਰੇਟ ਸਿਸਟਮ ਵਾਲਿਆਂ ਨੂੰ ਟੀਮ ਤੇ ਸਿੰਗਲਸ ਏਜ਼ ਡਰਾਈਵਰਸ ਓਨਰ ਆਪਰੇਟਰ ਚਾਹੀਦੇ ਨੇ। ਯਾਰਡ ਟੂ ਯਾਰਡ ਵਰਕ, ਨਿਊ ਇਕਵਿਪਮੈਂਟਸ, ਡਾਇਰੈਕਟ ਡਿਪੋਜ਼ਿਟ ਵੀਕਲੀ, 5,500 ਤੋਂ 6,000 ਮਾਈਲਸ ਪਰ ਵੀਕ ਟੀਮਸ ਲਈ, 3,000 ਤੋਂ 4,000 ਮਾਈਲ ਫੋਰ ਸਿੰਗਲਸ, ਬਹੁਤ ਸਾਰੇ ਬੈਨੀਫਿਟਸ ਤੇ ਤਨਖਾਹ ਉੱਪਰ HST ਵੀ ਦਿੰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਕਰੋ
ਈਗਲ ਫਰੇਟ ਸਿਸਟਮ 905-455-9100 ਈਗਲ ਫਰੇਟ ਸਿਸਟਮ।
ਲੋ ਵੀ ਇੰਤਜ਼ਾਰ ਦੀਆਂ ਘੜੀਆਂ ਖਤਮ ਹੋਈਆਂ। ਫਲਾਇੰਗ ਫੈਸ਼ਨ ਦਾ ਵੇਅਰ ਹਾਊਸ ਪਬਲਿਕ ਵਾਸਤੇ ਖੁੱਲਣ ਜਾ ਰਿਹਾ ਹੈ ਬ੍ਰੈਂਪਟਨ ਦੇ ਵਿੱਚ। ਜੀ ਹਾਂ, ਸਨਪੈਕ ਗੁਦਰ ਸਾਹਿਬ ਦੇ ਬਿਲਕੁਲ ਲਾਗੇ, 11 ਸਨਪੈਕ ਬੁਲੇਵਾਰਡ, ਵਿਲੀਅਮ ਪਾਰਕਵੇ ਅਤੇ ਸਨਪੈਕ ਦੇ ਬਿਲਕੁਲ ਖੂੰਜੇ ਤੇ, ਜਿੱਥੇ ਦੁਨੀਆ ਭਰ ਦੀ ਫੈਬਰਿਕ, ਖੁੱਲਾ ਕੱਪੜਾ, ਰੈਡੀਮੇਡ ਕੱਪੜਾ, ਵੇਅਰ ਹਾਊਸ ਕੀਮਤਾਂ ਦੇ ਉੱਪਰ, ਹੋਲਸੇਲ ਕੀਮਤਾਂ ਦੇ ਉੱਪਰ ਤੁਸੀਂ ਖਰੀਦ ਸਕੋਗੇ। ਜੀ ਹਾਂ, ਫਲਾਇੰਗ ਫੈਸ਼ਨ ਵੇਅਰ ਹਾਊਸ ਓਪਨ ਟੂ ਦਾ ਪਬਲਿਕ। 905-694-9997 ਤੇ ਸੰਪਰਕ ਕਰੋ ਫਲਾਇੰਗ ਫੈਸ਼ਨ ਵੇਅਰ ਹਾਊਸ। ਆਪਾਂ ਸਾਰੇ ਜਾਣਦੇ ਹਾਂ ਕਿ ਓਨਟੇਰੀਓ ਵਿੱਚ ਕਾਰ ਲੈਣੀ ਸੌਖੀ ਪਰ ਇੰਸ਼ੋਰੈਂਸ ਭਰਨੀ ਬਹੁਤ ਔਖੀ ਹੈ। ਜੇ ਤੁਸੀਂ ਵੀ ਸੋਚਦੇ ਹੋ ਕਿ ਤੁਸੀਂ ਕਾਰ ਦੀ ਇੰਸ਼ੋਰੈਂਸ ਵੱਧ ਭਰ ਰਹੇ ਹੋ, ਪ੍ਰਦੀਪ ਗੋਇਲ ਹੋਰਾਂ ਨਾਲ ਸੰਪਰਕ ਕਰੋ, ਪੈਸੇ ਬਚਾ ਸਕਦੇ ਹੋ। 647-278-5003, 647-278-5003, ਪ੍ਰਦੀਪ ਗੋਇਲ, ਕਾਰਾਂ ਦੀ ਸਸਤੀ ਇੰਸ਼ੋਰੈਂਸ ਵਾਸਤੇ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ਼ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ, 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
P for popular, P for pizza,
P for pehla,
pehla
haanji na dooja na teeja, khao hamesha number 1 popular pizza,
jithe na sirf tusi apne manpasand pizza balki swad le kharare wings te garlic bread da vi maza le sakde ho।
Bhai bachiyan te jawanan nu hi nahi, eh ta saadi bebe nu vi pata hai।
Aho ji, bhukh lagi hai bali, te kamao number
9058744242, 905-874-4242 popular।
ਇੱਕ ਵਾਰੀ ਫਿਰ ਨਿਗਾ ਸਵਾਗਤ ਜੀ। ਇਹ 4 ਮਿੰਟਾਂ 'ਚ 8 ਕਾਲਜ਼ ਆ ਗਈਆਂ ਜੀ। ਦੋਸਤੋ ਮੈਂ ਮਾਫ਼ੀ ਮੰਗਦਾ, ਉਹ ਮੈਂ ਲਾਲਾ ਲਾਜਪਤ ਰਾਏ ਦੀ ਜਗ੍ਹਾ ਲਾਲਾ ਜਗਤ ਨੈਣ ਕਹਿ ਗਿਆ। ਵੈਸੇ ਤਸੀਰ ਦੋਨਾਂ ਦੀ ਇੱਕੋ ਜਿਹੀ ਹੋਈ ਸੀਗੀ, ਭਾਵੇਂ ਉਹ ਜਗਤ ਨੈਣ ਅਤੇ ਭਾਵੇਂ ਲਾਲਾ ਲਾਜਪਤ ਰਾਏ। ਜੇ ਕਿਸੇ ਨੇ ਲਾਲਾ ਲਾਜਪਤ ਰਾਏ ਬਾਰੇ ਡਿਟੇਲ ਦੇ ਵਿੱਚ ਪੜ੍ਹਨਾ ਤਾਂ ਲਾਲਾ ਲਾਜਪਤ ਰਾਏ ਨੇ ਫੰਡਸ ਦੇ ਵਿੱਚ ਕਿੰਨੀਆਂ ਗੜਬੜਾਂ ਕੀਤੀਆਂ ਸੀਗੀਆਂ ਉਹ ਵੇਖ ਲਿਓ। ਮੈਂ ਮਾਫ਼ੀ ਚਾਹੁੰਦਾ, ਮੈਂ ਲਾਲਾ ਲਾਜਪਤ ਰਾਏ ਦਾ ਵਰਡ ਹੀ ਵਰਤਣਾ ਸੀ। ਵੈਸੇ ਜੇ ਲਾਲਾ ਜਗਤ ਨੈਣ ਉਦੋਂ ਜਿਉਂਦਾ ਹੁੰਦਾ ਅਤੇ ਮਰ ਵੀ ਜਾਂਦਾ ਅਤੇ ਲਾਲਾ ਜਗਤ ਨਾਰਾਇਣ ਤਾਂ ਇਹੋ ਜਿਹਾ ਘਟੀਆ ਬੰਦਾ ਸੀ ਵੀ ਭਗਤ ਸਿੰਘ ਵਰਗੇ ਇਨਸਾਨ ਨੇ ਤਾਂ ਉਹਦੀ ਲਾਸ਼ ਦੇ ਵੀ ਕੋਲ ਦੀ ਨਹੀਂ ਸੀ ਲੰਘਣਾ। ਬੜਾ ਸਾਫ਼ ਅਤੇ ਸਪੱਸ਼ਟ ਆ। ਮੈਂ ਮਾਫ਼ੀ ਮੰਗਦਾ, ਮੈਂ ਲਾਲਾ ਜਗਤ ਨਾਰਾਇਣ ਦੀ ਦਾ ਸ਼ਬਦ ਬੋਲਤਾ। ਐਕਚੁਅਲੀ ਲਾਲਾ ਲਾਜਪਤ ਰਾਏ ਬਾਰੇ ਗੱਲਬਾਤ ਆ ਜਿਹੜੀ ਚੱਲ ਰਹੀ ਸੀ। ਕਾਫ਼ੀ ਸਾਰੇ ਕਾਲਰ ਸਾਡੇ ਨਾਲ ਨੇ, ਸ਼ਿਵਿੰਦਰ ਨੂੰ ਤਾਂ ਅੱਜ ਲੱਗਦਾ ਛੁੱਟੀ ਕਰਨੀ ਪੈਣੀ ਆ ਅਤੇ ਇੱਕ ਇੱਕ ਕਰਕੇ ਆਪਾਂ ਕਾਲ ਲੈਂਦੇ ਹਾਂ। ਸ਼ਾਰਟ ਦੇ ਵਿੱਚ ਵੀਰ ਜੀ ਕੀ ਕਰਨਾ ਕਹਿਣਾ ਚਾਹੁੰਦੇ ਹੋ? ਹਾਂਜੀ, ਸਤਿ ਸ਼੍ਰੀ ਅਕਾਲ।
ਹਾਂਜੀ, ਸਤਿ ਸ਼੍ਰੀ ਅਕਾਲ ਚਰਨਜੀਤ ਜੀ।
ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਸ਼ਾਰਟ ਦੇ ਵਿੱਚ?
ਹਾਂਜੀ, ਸ਼ਾਰਟ ਦੇ ਵਿੱਚ ਤਾਂ ਇਹੀ ਹੈ ਜੀ, ਸਭ ਤੋਂ ਪਹਿਲਾਂ ਤਾਂ ਭਗਤ ਸਿੰਘ ਜੀ ਦੇ ਜਨਮ ਦਿਨ ਦੀਆਂ ਵਧਾਈਆਂ ਆਪਣੀ ਸਾਰੀ ਕਮਿਊਨਿਟੀ ਨੂੰ। ਬਾਕੀ ਗੱਲ ਇੱਦਾਂ ਉਹਨਾਂ ਦੀ ਸੋਚ ਅੱਗੇ ਕੋਈ ਨੀ ਤੋਰਦਾ, ਜਿੱਥੇ ਹੈਗੀ ਉੱਥੇ ਦੀ ਉੱਥੇ ਅਟਕੀ ਪਈ ਹੈ, ਬਾਕੀ ਘਟੀ ਹੋਊਗੀ, ਵਧੀ ਨੀ ਅੱਗੇ ਨੂੰ। ਤੇ ਦੂਜਾ ਜੀ, ਮੈਂ ਤੁਹਾਡੇ ਨਾਲ ਬਿਲਕੁਲ ਐਗਰੀ ਹਾਂ ਜਿਹੜੀ ਤੁਸੀਂ ਗੱਲ ਕਹੀ ਆ। ਮੈਂ ਵੀ ਇੱਥੇ ਕਹਿਣਾ ਚਾਹੁੰਦਾ ਸੀ, ਮੈਨੂੰ ਇੰਨੀ ਨੌਲੇਜ ਤਾਂ ਹੈ ਨਹੀਂ ਸੀ, ਪਰ ਮੈਂ ਸੋਚਦਾ ਸੀ ਲਾ ਵੀ ਜਿਹੜੀ ਹਿੰਦੀ ਭਾਸ਼ਾ ਦੀ ਇੱਕ ਆਪਣਾ ਵੀਰ ਗੱਲ ਕਰਕੇ ਗਿਆ, ਉਹ ਇਸੇ ਕਰਕੇ ਹੋਣੀ ਕਿਉਂਕਿ ਹਿੰਦੀ ਉਦੋਂ ਦੁਨੀਆ ਲੈਵਲ ਤੇ ਸੀ ਤੇ ਪੰਜਾਬੀ ਆਪਣੇ ਪੰਜਾਬ ਚ ਸੀ, ਜਿਹੜਾ ਇੱਧਰ ਉੱਧਰ ਹੈਗਾ ਪਾਕਿਸਤਾਨ ਚ ਜਾਂ ਆਪਣਾ ਇੱਧਰ। ਤੇ ਬਾਕੀ ਚਰਨਜੀਤ ਜੀ, ਇੱਕ ਗੱਲ ਹੋਰ ਵੀ ਹੈ, ਇਹ ਮਦਨ ਲਾਲ ਢੀਂਗਰੇ ਦਾ ਵੀ ਇੱਕ ਦਿਨ ਮੈਂ ਤੁਹਾਡੇ ਕੋਲ ਸੁਣਿਆ ਸੀ, ਮੈਨੂੰ ਇਹਨਾਂ ਦਾ ਪਤਾ ਉਹਦਾ ਆਜ਼ਾਦੀ ਸੰਗਰਾਮ ਚ ਉਹਦਾ ਹਿੱਸਾ ਹੈਗਾ, ਪਰ ਇਹਨਾਂ ਨੀ ਸੀ ਪਤਾ ਲੈ ਵੀ ਉਹ ਇੱਕ ਚੰਗੇ ਰਈਸ ਖਾਨਦਾਨ ਤੋਂ ਖਾਣ ਪੀਣ ਤੋਂ ਸੀ, ਜਿਨ੍ਹਾਂ ਦਾ ਕੋਈ ਪਿਛੋਕੜ ਵੀ ਜਿਹਦੇ ਮਦਰ ਫਾਦਰ ਦਾ ਕੋਈ ਹੈ ਨਹੀਂ ਸੀ। ਸੋ ਉਹਦੇ ਬਾਰੇ ਵੀ ਜੀ ਆਪਣੇ ਸਰੋਤਿਆਂ ਨੂੰ ਥੋੜ੍ਹਾ ਚਾਹੀਦਾ, ਉਹਨੂੰ ਵੀ ਯਾਦ ਕਰ ਲਿਆ ਕਰਨ।
ਮਿਹਰਬਾਨੀ ਜੀ, ਧੰਨਵਾਦ। ਅਗਲੀ ਕਾਲ ਤੇ ਚੱਲਦੇ ਹਾਂ ਜੀ। ਸ਼ਾਰਟ ਚ ਕੀ ਕਹਿਣਾ ਚਾਹੁੰਦੇ ਹੋ ਦੋਸਤੋ? ਹਾਂਜੀ, ਆਉਂਦਾ ਯਾਰ ਤੁਸੀਂ, ਨੈਕਸਟ ਕਾਲ ਪਲੀਜ਼। ਹਾਂਜੀ ਨਿੱਘਾ ਸਵਾਗਤ ਤੁਹਾਡਾ।
ਹਾਂਜੀ, ਇਹ ਬਰਾੜ ਸਾਹਿਬ ਜਿਹੜੇ ਲਾਲਾ ਜਗਤ ਨਾਰਾਇਣ ਸੀ, ਇਹਨਾਂ ਦਾ 1983
ਦੇ ਵਿੱਚ ਕਤਲ ਹੋਇਆ। ਮੈਂ ਮੰਗ ਲਈ
ਲੌਡੂਵਾਲ, ਲੌਡੂਵਾਲ ਦੇ ਕੋਲ।
ਮੈਂ ਮਾਫੀ ਮੰਗ ਲਈ ਜੀ ਉਹਦੀ, ਮੈਂ ਲਾਲਾ ਲਾਜਤਾ।
ਇਸ ਬੰਦੇ ਨੇ ਤਾਂ ਇੱਥੇ ਇੱਕ ਇਹ ਜਿਹੜਾ ਸੁੰਦਰ ਸਿੰਘ ਮਜੀਠੀਆ, ਬਿਕਰਮਜੀਤ ਸਿੰਘ ਮਜੀਠੀਆ ਦਾ ਵਡੇਰਾ, ਇਹਨਾਂ ਨੇ ਤਾਂ ਲਾਲਾ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੇ ਖਿਲਾਫ਼ ਗਵਾਹੀ ਦਿੱਤੀ ਸੀ।
ਧੰਨਵਾਦ ਤੁਹਾਡਾ, ਆਪਾਂ ਹੋਰ ਅੱਗੇ ਨਹੀਂ, ਆਪਾਂ ਹੁਣ ਡਿਟੇਲ ਦੇ ਵਿੱਚ ਜਾਣਾ, ਆਪਣੇ ਕੋਲ ਸਮਾਂ ਥੋੜਾ। ਹਾਂਜੀ ਨਿੱਘਾ ਸਵਾਗਤ ਤੁਹਾਡਾ, ਕੀ ਕਹਿਣਾ ਚਾਹੁੰਦੇ ਹੋ? ਹਾਂਜੀ ਵੀਰ ਜੀ, ਆਉਂਦਾ ਜਾਂ ਨਾ ਤੁਸੀਂ? ਹੈਲੋ, ਮੇਰਾ ਖਿਆਲ ਸਾਡੇ ਦੋਸਤ ਆ ਜਿਹੜੇ ਉਹ ਲਾਈਨ ਆ ਜਿਹੜੀ ਡ੍ਰੌਪ ਹੋ ਗਈ ਉਹਨਾਂ ਦੀ। ਲਓ ਜੀ ਇੱਕ ਛੋਟੀ ਜਿਹੀ ਬ੍ਰੇਕ ਲੈ ਲਈਏ, ਫਿਰ ਆਪਾਂ ਗੱਲਾਂ ਕਰਦੇ ਹਾਂ ਹੋਰ।
ਤਰਕਸ਼ੀਲ ਸੁਸਾਇਟੀ ਵੱਲੋਂ ਜਨਹਿਤ ਵਿੱਚ ਸੂਚਨਾ। ਤਰਕਸ਼ੀਲ ਸੁਸਾਇਟੀ ਅਨੁਸਾਰ ਜੋਤਿਸ਼, ਜਾਦੂ ਟੂਣਾ, ਨਗ ਧਾਰਨ ਅਤੇ ਜੰਤਰ ਮੰਤਰ ਸਭ ਧੋਖਾ ਹੈ। ਤੁਹਾਡੇ ਰੋਕੇ ਕੰਮ ਕਰਾਉਣ ਦੇ ਦਾਅਵੇ ਕਰਨ ਵਾਲੇ ਝੂਠੇ ਹਨ। ਤਰਕਸ਼ੀਲ ਸੁਸਾਇਟੀ ਅਜਿਹੇ ਦਾਅਵੇ ਕਰਨ ਵਾਲਿਆਂ ਨੂੰ ਚੈਲੰਜ ਕਰਦੀ ਹੈ ਕਿ ਜੇ ਉਹ ਆਪਣੇ ਦਾਅਵੇ ਸਿੱਧ ਕਰ ਦੇਣ ਤਾਂ ਉਨ੍ਹਾਂ ਨੂੰ $1,00,000 ਦਾ ਇਨਾਮ ਦਿੱਤਾ ਜਾਵੇਗਾ। ਪਿਛਲੇ 15 ਸਾਲਾਂ ਵਿੱਚ ਕੋਈ ਵੀ ਇਸ ਚੈਲੰਜ ਨੂੰ ਪ੍ਰਵਾਨ ਨਹੀਂ ਕਰ ਸਕਿਆ।
ਕਿਸੇ ਵੀ ਸਵਾਲ ਲਈ ਕਾਲ 6047287011 ਔਰ 6473008436।
ਇਲੈਕਟ੍ਰੋਨਿਕਸ ਦੀ ਦੁਨੀਆ ਵਿੱਚ ਧੁੰਮਾ ਪਾ ਚੁੱਕਾ ਨਾਮ ਟੌਪ ਚੁਆਇਸ ਇਲੈਕਟ੍ਰੋਨਿਕਸ ਪਿਛਲੇ ਲੰਬੇ ਸਮੇਂ ਤੋਂ 15 ਜੈਵਲਨ ਡਰਾਈਵ ਵੁੱਡ ਬ੍ਰੇ ਵਿੱਚ ਸਵਾਵਾਂ ਦਿੰਦਾ ਆ ਰਿਹਾ ਸੀ, ਹੁਣ ਖੁੱਲ ਚੁੱਕਾ ਹੈ। 16 ਇੰਟਰਮੋਡਲ ਡਰਾਈਵ ਬ੍ਰੈਂਪਟਨ ਦੇ CN ਦੇ ਯਾਰਡ ਦੇ ਬਿਲਕੁਲ ਲਾਗੇ। ਟੌਪ ਚੁਆਇਸ ਇਲੈਕਟ੍ਰੋਨਿਕਸ ਫ੍ਰਿਜ, ਸਟੋਵ, ਵਾਸ਼ਰ, ਡਰਾਇਰ ਤੋਂ ਇਲਾਵਾ ਹਰ ਤਰ੍ਹਾਂ ਦੇ ਟੈਲੀਵਿਜ਼ਨ ਅਤੇ ਫਰਨੀਚਰ ਤੁਸੀਂ ਇੱਥੋਂ ਖਰੀਦ ਸਕਦੇ ਹੋ। ਟੌਪ ਚੁਆਇਸ ਇਲੈਕਟ੍ਰੋਨਿਕਸ 9057990045। ਟੌਪ ਚੁਆਇਸ ਇਲੈਕਟ੍ਰੋਨਿਕਸ, ਸਭ ਤੋਂ ਸਸਤਾ ਟੌਪ ਚੁਆਇਸ।
ਬੜੀ ਭੈੜੀ ਜੀ ਸਮੈਲ ਆਉਂਦੀ ਯਾਰ, ਜਿੱਦਾਂ ਕਿਤੇ ਚੂਹਾ ਮਰਿਆ ਹੁੰਦਾ।
ਉਹ ਨਹੀਂ ਯਾਰ, ਚੂਹਾ ਨਹੀਂ ਮਰਿਆ, ਅਸਲ 'ਚ ਕਾਰਪੈਟ ਬਦਲਣ ਵਾਲੀ ਆ। ਕਈ ਸਟੋਰਾਂ ਤੇ ਗਿਆ, ਰੇਟ ਹੀ ਬੜਾ ਦੱਸਦੇ ਆ।
ਤਦ ਫਿਰ ਤੂੰ ਸਕਾਰਬਲੋ ਸਥਿਤ ਬੈਸਟ ਡੀਲ ਫਲੋਰਿੰਗ ਤੇ ਨਹੀਂ ਗਿਆ ਹੋਣਾ। ਪੂਰੇ GTA ਵਿੱਚ ਇਹਨਾਂ ਤੋਂ ਸਸਤਾ ਕੋਈ ਨਹੀਂ। ਕਾਰਪੈਟ, ਲੈਮੀਨੇਟ ਫਲੋਰ, ਸਰਾਮਿਕ ਟਾਇਲਸ, ਏਰੀਆ ਰਗਜ, ਹਾਰਡਵੁੱਡ ਫਲੋਰ ਖੁਦ ਇੰਸਟਾਲ ਕਰਕੇ ਜਾਂਦੇ ਆ। ਸਭ ਦੀ ਪ੍ਰਾਈਜ਼ ਨੂੰ ਬੀਟ ਕਰਨ ਦਾ ਦਾਅਵਾ ਕਰਦੇ ਆ। 130 ਡਾਇਨਾਮਿਕ ਡਰਾਈਵ ਯੂਨਿਟ ਨੰਬਰ 21 ਦੇ ਵਿੱਚ ਹੁਣੇ ਫੋਨ ਕਰ ਲਾ 416-292-6248।
ਬੜਾ ਹੀ ਮੁਸ਼ਕਿਲ ਯਾਰ।
ਸਤਿ ਸ੍ਰੀ ਅਕਾਲ, ਮੈਂ ਹਾਂ ਗੁਰਤਨ ਸਿੰਘ, ਤੁਹਾਡਾ ਬ੍ਰੈਂਪਟਨ ਈਸਟ ਤੋਂ MPP। COVID-19 ਦੇ ਕਰਕੇ ਲੋਕਾਂ ਨੂੰ ਬਹੁਤ ਮੁਸ਼ਕਲ ਆ ਰਿਹਾ ਹੈ, ਇਸ ਕਰਕੇ ਮੈਂ ਸਾਡੇ ਬਜ਼ੁਰਗਾਂ ਅਤੇ ਫਰੰਟਲਾਈਨ ਵਰਕਰਸ ਲਈ ਸੁਰੱਖਿਅਤ ਸੇਵਾਵਾਂ, ਆਰੋ ਇੰਸ਼ੋਰੈਂਸ ਨੂੰ ਘਟਾਉਣ ਲਈ ਅਤੇ ਛੋਟੇ ਕਾਰੋਬਾਰਾਂ ਦੀ ਸਹਾਇਤਾ ਲਈ ਲੜ ਰਹੇ ਹਾਂ। ਸਰਕਾਰ ਨੇ ਹਾਲੇ ਤੱਕ ਵੀ ਇਨ੍ਹਾਂ ਮੁਸ਼ਕਲਾਂ ਦਾ ਹੱਲ ਨਹੀਂ ਕੀਤਾ, ਪਰ ਅਸੀਂ ਬਿਲਕੁਲ ਵੀ ਪਿੱਛੇ ਨਹੀਂ ਹਟਾਂਗੇ। ਆਓ ਅਸੀਂ ਸਾਰੇ ਰਲ ਕੇ ਬ੍ਰੈਂਪਟਨ ਨਿਵਾਸੀਆਂ ਦੀ ਮਜ਼ਬੂਤੀ ਲਈ ਕੰਮ ਕਰੀਏ।
ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ ਦੋਸਤੋ, ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪੋਂਸਰ ਕਰ ਰਹੇ ਆ ਪ੍ਰਦੀਪ ਗੋਇਲ। ਨੰਬਰ 647-278-5003 ਹੈਗਾ, ਤੁਸੀਂ ਤਾਲਮੇਲ ਕਰ ਲਿਓ। ਕਾਰਾਂ ਦੀ ਸਭ ਤੋਂ ਸਸਤੇ ਰੇਟਾਂ 'ਤੇ ਇੰਸ਼ੋਰੈਂਸ ਕਰਾਉਣੀ ਆ ਤਾਂ 647-278-5003। ਜੇ ਤੁਸੀਂ ਨਵੀਂ ਸੋਹਣੀ ਕਸਟਮ ਬਿਲਟ ਹਾਈ ਐਂਡ ਕਿਚਨ ਬਣਾਉਣੀ ਆ, ਔਰਾ ਕਿਚਨ ਨਾਲ ਤਾਲਮੇਲ ਕਰਨਾ। 905-673-2872 ਔਰਾ ਕਿਚਨ ਦਾ ਨੰਬਰ ਆ। 1770 ਅਲਸਟੈਪ ਡਰਾਈਵ 'ਤੇ ਡਿਕਸੀ ਡੈਰੀ ਏਰੀਏ ਦੇ ਵਿੱਚ ਇਹਨਾਂ ਦਾ ਸ਼ੋਰੂਮ ਆ, ਜਾ ਕੇ ਉੱਥੇ ਤੁਸੀਂ ਵਿਜ਼ਿਟ ਕਰਕੇ ਆਓ ਅਤੇ ਦੇਖ ਕੇ ਆਓ ਤੁਸੀਂ ਕਿਹੋ ਜਿਹੀਆਂ ਸੋਹਣੀਆਂ ਕਿਚਨ ਬਣਾਉਂਦੇ ਨੇ। ਰਾਜਕਲਸੀ ਪ੍ਰੋਪਰਟੀ ਖਰੀਦਣ ਵੇਚਣ ਦਾ ਕੰਮ ਕਰਦੇ ਨੇ, ਮਾਹਰ ਰੀਅਲਟਰ ਨੇ ਜੀ। ਤੁਸੀਂ ਬਾਇਰ ਹੋ, ਸੈਲਰ ਹੋ, ਤੁਹਾਡੇ ਇੰਟਰਸਟ ਪ੍ਰੋਟੈਕਟ ਕਰਨਗੇ, ਤੁਹਾਡੇ ਹਿੱਤਾਂ ਲਈ ਕੰਮ ਕਰਨਗੇ। ਆਪਣੀ ਪ੍ਰੋਪਰਟੀ ਲਿਸਟ ਕਰਨੀ ਹੈ ਫਿਰ ਵੀ ਤੁਸੀਂ ਇਹਨਾਂ ਨਾਲ ਤਾਲਮੇਲ ਕਰ ਲਓ। ਇੰਡਸਟਰੀਅਲ ਕਮਰਸ਼ੀਅਲ ਪ੍ਰੋਪਰਟੀ ਚਾਹੀਦੀ ਹੈ ਫਿਰ ਵੀ। 416-566-2065 ਹੈਗਾ ਜੀ ਇਹਨਾਂ ਦਾ ਨੰਬਰ। ਦੋਸਤੋ, ਆਪਣੀ ਗੱਲਬਾਤ ਆ ਜਿਹੜੀ ਚੱਲ ਰਹੀ ਸੀ ਸ਼ਹੀਦੇ ਆਜ਼ਮ ਭਗਤ ਸਿੰਘ ਬਾਰੇ, ਇਨ ਟੋਟੈਲਿਟੀ ਤੁਸੀਂ ਸਮਝਣ ਦੀ ਕੋਸ਼ਿਸ਼ ਕਰੋ ਭਗਤ ਸਿੰਘ ਨੂੰ, ਅਤੇ ਆਪੇ ਹੀ ਸਾਰਾ ਕੁਝ ਸਾਫ਼ ਹੋ ਜਾਂਦਾ। ਭਗਤ ਸਿੰਘ ਬਾਰੇ ਸਾਡੇ ਮਨਾਂ 'ਚ ਇਹੀ ਵਸਾਇਆ ਗਿਆ ਵੀ ਉਹ ਤਾਂ ਜੀ ਦਮੂਕਾਂ ਬੀਜਦਾ ਸੀ, ਛੋਟੇ ਹੁੰਦਿਆਂ ਦੀ ਸਟੋਰੀ, ਜਦੋਂ ਕਿ ਭਗਤ ਸਿੰਘ ਸਾਫ਼ ਕਹਿੰਦਾ ਕਿ ਇਨਕਲਾਬ ਦੀ ਤਲਵਾਰ ਤਾਂ ਵਿਚਾਰਾਂ ਦੀ ਸਾਣ 'ਤੇ ਤਿੱਖੀ ਹੁੰਦੀ ਹੈ। ਭਗਤ ਸਿੰਘ ਬੜਾ ਸਾਫ਼ ਅਤੇ ਸਪਸ਼ਟ ਸ਼ਬਦਾਂ ਦੇ ਵਿੱਚ ਕਹਿੰਦਾ ਕਿ ਅਸੀਂ ਆਪਣੇ ਨੌਜਵਾਨਾਂ ਨੂੰ ਹਥਿਆਰ ਚੱਕਣ ਦੀ ਸਲਾਹ ਨਹੀਂ ਦੇ ਸਕਦੇ। ਉਹ ਨੌਜਵਾਨਾਂ ਨੂੰ ਹਦਾਇਤ ਕਰਦਾ ਕਿ ਤੁਸੀਂ ਜੇ ਸਮਾਜ ਦੇ ਵਿੱਚ ਬਦਲਾਅ ਦੇਖਣਾ ਚਾਹੁੰਦੇ ਹਾਂ ਤਾਂ ਆਪਣੀ ਜ਼ਿੰਦਗੀ ਦੇ ਬਿਹਤਰੀਨ ਵਰੇ ਝੁੱਗੀਆਂ ਖੇਤਾਂ ਦੇ ਵਿੱਚ ਗੁਜ਼ਾਰ ਕੇ ਦੇਖੋ, ਫਿਰ ਤੁਹਾਨੂੰ ਪਤਾ ਲੱਗੂ ਕਿ ਕਿਰਤ ਸ਼ਕਤੀ ਕਿੱਡੀ ਮਹਾਨ ਆ ਅਤੇ ਕਿਰਤੀ ਕਿੱਡਾ ਮਹਾਨ ਆ। ਦੂਜੇ ਪਾਸੇ ਉਹ ਇਹ ਵੀ ਕਹਿੰਦਾ ਕਿ ਤੁਸੀਂ ਕਿਰਤ ਕਰਨ ਵਾਲਿਆਂ ਨੂੰ, ਕਿਸਾਨਾਂ ਨੂੰ, ਮਜ਼ਦੂਰਾਂ ਨੂੰ ਐਵੇਂ ਬੇਵਕੂਫ਼ ਨਹੀਂ ਬਣਾ ਸਕਦੇ। ਜੇ ਤੁਸੀਂ ਉਹਨਾਂ ਦੇ ਮਨਾਂ ਦੇ ਵਿੱਚ ਉਤਰਨਾ ਤਾਂ ਫਿਰ ਤੁਹਾਨੂੰ ਉਹਨਾਂ ਦੀ ਰਮਜ਼ ਪਛਾਣਨੀ ਪੈਣੀ ਆ, ਕਿਹੜੀਆਂ ਕਿਹੜੀਆਂ ਪ੍ਰੋਬਲਮ 'ਚੋਂ ਲੰਘਦੇ ਨੇ, ਕਿੰਨੇ ਔਖੇ ਤਰੀਕੇ ਦੇ ਨਾਲ ਉਹ ਜ਼ਿੰਦਗੀ ਜਿਉਂਦੇ ਨੇ। ਭਗਤ ਸਿੰਘ ਧਰਮਾਂ ਵਾਲਿਆਂ ਨੂੰ ਕਹਿੰਦਾ ਕਿ ਠੀਕ ਹੈ, ਧਰਮਾਂ ਦੇ ਵਿੱਚ ਕੁਝ ਚੰਗੇ ਪੱਖ ਨੇ। ਇੱਕ ਪੱਖ ਹੈ ਬਈ ਆਪਣੇ ਅਕੀਦੇ ਪ੍ਰਤੀ, ਆਪਣੇ ਨਿਸ਼ਾਨੇ ਪ੍ਰਤੀ ਕੁਰਬਾਨ ਹੋਣ ਦਾ ਜਜ਼ਬਾ, ਮਰ ਮਿਟਣ ਦਾ ਜਜ਼ਬਾ, ਪਰ ਦੂਜੇ ਪਾਸੇ ਜਿਹੜਾ ਮਿਥਿਹਾਸ ਆ, ਜਿਹਦੇ ਵਿੱਚ ਲੋਕਾਂ ਨੂੰ ਮਾਨਸਿਕ ਤੌਰ 'ਤੇ ਗੁਲਾਮ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਆ, ਉਹਦਾ ਕੀ ਕਰੋਗੇ? ਵੱਡੇ ਵੱਡੇ ਗਪੌੜ ਮਾਰੇ ਗਏ ਨੇ, ਉਹਦਾ ਕੀ ਕਰੋਗੇ? ਅੱਜ ਦੇ ਵਿਗਿਆਨ ਦੇ ਯੁੱਗ ਦੇ ਵਿੱਚ ਇਹਨਾਂ ਨੂੰ ਕੋਈ ਨਹੀਂ ਮੰਨਦਾ। ਜਿੱਥੇ ਵੀ ਉਹਨੂੰ ਚੰਗਾ ਮਿਲ ਲੱਗਦਾ ਕੁਛ ਉਹ ਐਪਰੀਸ਼ੀਏਟ ਕਰਦਾ। ਖੁਦ ਨਾਸਤਿਕ ਹੋਣ ਦੇ ਬਾਵਜੂਦ ਵੀ, ਵਿਗਿਆਨਿਕ ਸੋਚਣੀ ਦਾ ਧਾਰਨੀ ਹੋਣ ਦੇ ਬਾਵਜੂਦ ਵੀ, ਗੁਰੂ ਗੋਬਿੰਦ ਸਿੰਘ ਜੀ ਤੋਂ, ਬਾਬੇ ਨਾਨਕ ਤੋਂ, ਭਗਤ ਕਬੀਰ ਤੋਂ, ਬਾਬਾ ਰਾਮ ਸਿੰਘ ਤੋਂ ਉਹ ਬਹੁਤ ਪ੍ਰਭਾਵਿਤ ਆ ਅਤੇ ਵਾਰ ਵਾਰ ਉਹਨਾਂ ਦੀ ਗੱਲ ਕਰਦਾ। ਉਹ ਕਹਿੰਦਾ ਜੇ ਦੁਨੀਆਂ ਨੂੰ ਸਮਝਣਾ ਤੁਸੀਂ, ਦੁਨੀਆਂ ਕਿਵੇਂ ਬਣੀ ਆ, ਡਾਰਵਿਨ ਦੀ ਥਿਊਰੀ ਪੜ੍ਹੋ। ਜੇ ਤੁਸੀਂ ਸਾਹਿਤ ਨੂੰ ਸਮਝਣਾ ਵੀ ਸਾਹਿਤ ਆ ਜਿਹੜਾ ਇਹ ਕਿੰਨਾ ਪੋਜ਼ਿਟਿਵ ਰੋਲ ਅਦਾ ਕਰਦਾ, ਤਾਂ ਯੂਰਪੀਅਨ ਔਥਰਸ ਨੇ ਜਿਹੜੇ, ਇਹਨਾਂ ਨੂੰ ਪੜ੍ਹ ਕੇ ਵੇਖੋ। ਉਹ ਤਾਂ ਐਡਾ ਵੱਡਾ ਵਿਦਵਾਨ ਆ ਜਿਹੜਾ ਸਾਡੀਆਂ ਹਰਕਤਾਂ ਦੇਖ ਕੇ, ਸਾਡੀ ਮੈਂਟੈਲਿਟੀ ਦੇਖ ਕੇ ਅੰਦਾਜ਼ਾ ਲਾ ਲੈਂਦਾ ਬਈ ਜੇ ਅਸੀਂ ਆਪਣੀਆਂ ਮਾੜੀਆਂ ਆਦਤਾਂ ਅਤੇ ਮਾੜੀ ਸੋਚ ਤੋਂ, ਮਾਨਸਿਕ ਗੁਲਾਮੀ ਤੋਂ ਖਹਿੜਾ ਨਾ ਛਡਾਇਆ ਤਾਂ ਉਹ ਦਿਨ ਦੂਰ ਨਹੀਂ ਜਿੱਦੇ ਕਾਲੇ ਅੰਗਰੇਜ਼ ਸਾਡੇ 'ਤੇ ਰਾਜ ਕਰਦੇ ਹੋਣਗੇ, ਅਤੇ ਉਹ ਕਰੀ ਜਾਂਦੇ ਆ ਜੀ। ਇਸੇ ਕਰਕੇ ਭਗਤ ਸਿੰਘ ਦੀ ਸੋਚ ਤੋਂ ਉਹਨਾਂ ਨੂੰ ਡਰ ਲੱਗਦਾ। ਇੱਕ ਦੋ ਘੰਟੇ ਦੇ ਵਿੱਚ ਭਗਤ ਸਿੰਘ ਬਾਰੇ, ਸਾਰੀ ਵਿਚਾਰਧਾਰਾ ਬਾਰੇ ਗੱਲ ਕਰਨੀ ਬਹੁਤ ਔਖੀ ਆ। ਇਸੇ ਕਰਕੇ ਸਾਡੀ ਕੋਸ਼ਿਸ਼ ਹੁੰਦੀ ਆ ਵੀ ਮਹੀਨੇ 'ਚ ਇੱਕ ਅੱਧੀ ਵਾਰੀ ਅਸੀਂ ਕੋਈ ਨਾ ਕੋਈ ਜ਼ਰੂਰ ਭਗਤ ਸਿੰਘ ਦੀ ਗੱਲ ਆ ਜਿਹੜੀ ਉਹ ਕਰਦੇ ਹਾਂ। ਇਸ ਕਰਕੇ ਨਹੀਂ ਵੀ ਜਿਵੇਂ ਵਾਹਿਗੁਰੂ ਦਾ ਨਾਂ ਲੋਕ ਹਰ ਰੋਜ਼ ਲੈਂਦੇ ਆ, ਪਤਾ ਨਹੀਂ ਨਾਂ ਲੈਣ ਦੇ ਵਿੱਚ ਉਹਨਾਂ ਨੂੰ ਸਵਾਦ ਲੱਗਦਾ, ਸਵਾਦ ਆਉਂਦਾ, ਸਵਾਦ ਕੋਈ ਨਹੀਂ ਆਉਂਦਾ। ਇੱਕ ਇਨਸਾਨ ਆਪਣੀ ਜਾਨ ਕੁਰਬਾਨ ਕਰ ਗਿਆ ਲੋਕਾਂ ਦੀ ਖਾਤਰ, ਅਤੇ ਲੋਕਾਂ ਨੂੰ ਇਹ ਪਤਾ ਹੀ ਨਾ ਹੋਵੇ ਵੀ ਉਹ ਸਾਡੀ ਖਾਤਰ ਜਾਨ ਕੁਰਬਾਨ ਕਰ ਗਿਆ। ਇੱਕ ਐਡਾ ਵੱਡਾ ਫਿਲੋਸਫਰ ਭਾਰਤ ਦੇ ਵਿੱਚ ਹੋਇਆ, ਅਸੀਂ ਨਿੱਕੀ ਜਿਹੀ ਗੱਲ 'ਤੇ, ਨਿੱਕੀ ਜਿਹੀ ਗੱਲ ਦਾ ਉਲਟ ਮਤਲਬ ਕੱਢ ਕੇ, ਕੋਈ ਕਹਿੰਦਾ ਜੀ ਭਗਤ ਸਿੰਘ ਆਹ ਸੀ, ਕੋਈ ਕਹਿੰਦਾ ਆਹ ਸੀ, ਕੋਈ ਕਹਿੰਦਾ ਹਿੰਦੀ ਭਾਸ਼ਾ ਨੂੰ ਪਿਆਰ ਕਰਦਾ ਸੀ, ਕੋਈ ਕਹਿੰਦਾ ਉਹਦੇ 'ਤੇ ਟੋਪੀ ਕਿਉਂ ਰੱਖੀ ਆ, ਪੱਗ ਕਿਉਂ ਨਹੀਂ ਬਣਾਈ, ਕੋਈ ਕਹਿੰਦਾ ਇਹਦੇ ਖੱਟੀ ਪੱਗ ਕਿਉਂ ਬੰਨੀ ਆ। ਜੇ ਸਹੀ ਮਾਇਨਾ 'ਚ ਵੇਖਣਾ ਤਾਂ ਫਿਰ ਉਹ ਪੱਗ ਵਾਲੀ ਫੋਟੋ ਬਾਰੇ ਵੀ ਵੇਖ ਲਿਓ। ਮੈਨੂੰ ਸਭ ਤੋਂ ਚੰਗੀ ਗੱਲ ਭਗਤ ਸਿੰਘ ਦੀ ਇਹ ਲੱਗਦੀ ਹੈ ਜਿਹੜੀ ਉਹਨੇ ਭਾਈ ਰਣਧੀਰ ਸਿੰਘ ਬਾਰੇ ਕਹੀ ਆ। ਭਾਈ ਰਣਧੀਰ ਸਿੰਘ ਆ ਜਾਂਦੇ ਨੇ, ਮੈਨੂੰ ਲੱਗਦਾ ਸਾਡੇ ਕੋਲ ਸਪੋਂਸਰਸ ਵੀ ਮਿਸ ਹੋ ਜਾਣਗੇ, ਮਾਫ਼ੀ ਮੰਗ ਲੈਂਦੇ ਹਾਂ ਜੀ, ਕਿਉਂਕਿ ਗੱਲ ਇੱਕ ਮਿੰਟ ਦੀ ਹੈ ਅਤੇ ਇੱਕ ਮਿੰਟ ਹੀ ਸਾਡੇ ਕੋਲ ਰਹਿ ਗਿਆ, ਆਪਾਂ ਕੱਲ੍ਹ ਨੂੰ ਪਲੇ ਕਰ ਦਾਂਗੇ। ਭਾਈ ਰਣਧੀਰ ਸਿੰਘ ਗਦਰੀ ਬਾਬਿਆਂ ਦੇ ਵਿੱਚੋਂ ਆ ਜੀ, ਉਹ ਜੇਲ੍ਹ 'ਚ ਆਉਂਦੇ ਨੇ, ਜੇਲ੍ਹ 'ਚ ਪਤਾ ਲੱਗਦਾ ਉਹਨਾਂ ਨੂੰ ਵੀ ਇਸੇ ਜੇਲ੍ਹ 'ਚ ਭਗਤ ਸਿੰਘ ਆ, ਉਹ ਭਗਤ ਸਿੰਘ ਦੇ ਨਾਲ ਮਿਲਣ ਦੀ ਇੱਛਾ ਜ਼ਾਹਰ ਕਰਦੇ ਨੇ, ਪਰ ਜਦੋਂ ਉਹਨਾਂ ਨੂੰ ਪਤਾ ਲੱਗਦਾ ਕਿ ਇਸ ਨੌਜਵਾਨ ਨੇ ਆਪਣੇ ਕੇਸ ਕਟਾਏ ਹੋਏ ਨੇ, ਉਹ ਮਿਲਣ ਤੋਂ ਇਨਕਾਰ ਕਰ ਦਿੰਦੇ ਨੇ। ਸਗੋਂ ਭਗਤ ਸਿੰਘ ਉਹਨਾਂ ਨੂੰ ਮਿਲਣ ਵਾਸਤੇ ਰਿਕੁਐਸਟ ਕਰਦਾ, ਉਹ ਨਾ ਕਰ ਦਿੰਦੇ, ਕਹਿੰਦੇ ਜਿਹੜੇ ਨੌਜਵਾਨ ਨੇ ਆਪਣੇ ਕੇਸ ਕਟਾਏ ਨੇ ਮੈਂ ਉਹਨੂੰ ਮਿਲਣਾ ਨਹੀਂ। ਭਗਤ ਸਿੰਘ ਜਵਾਬੀ ਤੌਰ 'ਤੇ ਫਿਰ ਉਹਨਾਂ ਨੂੰ ਸੁਨੇਹਾ ਭੇਜਦੇ ਨੇ ਕਿ ਅਜੇ ਤਾਂ ਮੈਂ, ਉਹ ਸੁਨੇਹਾ ਭੇਜਦੇ ਨੇ ਕਿ ਮੈਂ ਸਿੱਖੀ ਦੀ ਬੰਦ ਕਟਵਾਉਣ ਦੀ ਰਵਾਇਤ ਦਾ ਕਾਇਲ ਹਾਂ, ਅਜੇ ਤਾਂ ਮੈਂ ਆਪਣੇ ਦੇਸ਼ ਲਈ ਇੱਕ ਬੰਦ ਕਟਵਾਇਆ, ਉਹ ਦਿਨ ਦੂਰ ਨਹੀਂ ਜਿੱਦੇ ਮੈਂ ਬੰਦ ਵੀ ਕਟਵਾ ਦੂੰਗਾ। ਇਹ ਸ਼ਬਦ ਸੁਣ ਕੇ ਭਾਈ ਰਣਧੀਰ ਸਿੰਘ ਉਹਨਾਂ ਨੂੰ ਮਿਲਦੇ ਨੇ ਅਤੇ ਉਹਨਾਂ ਦਾ ਵਿਚਾਰ ਵਟਾਂਦਰਾ ਹੁੰਦਾ। ਖੈਰ ਜੀ, ਸਮਾਂ ਸਾਡਾ ਸਮਾਪਤ ਹੁੰਦਾ ਜਾਂਦੇ ਇੱਕ ਐਡ ਜ਼ਰੂਰ ਪਲੇ ਕਰਦੀ ਹੈ ਜੀ ਅਸੀਂ। ਲਓ ਜੀ, ਮਾਫ਼ੀ ਚਾਹੁੰਦੇ ਹਾਂ ਦੋਸਤੋ, ਅੱਜ 3-4 ਸਾਡੇ ਕਮਰਸ਼ੀਅਲਸ ਰਹਿ ਗਏ, ਕੱਲ੍ਹ ਨੂੰ ਆਪਾਂ ਦੁਬਾਰਾ ਪਲੇ ਕਰ ਦਾਂਗੇ। ਸਮਾਂ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ।
You are listening to WTOR 770 AM, Youngstown, Toronto.
The views expressed on the preceding program may not necessarily be those of the owner or management of WTOR radio station.
اونٹیریو کے سکولوں کو بحفاظت دوبارہ کھولنے میں ہر ایک کا اہم کردار ہے۔ یہی وجہ ہے کہ اونٹیریو کی حکومت نے ڈاکٹروں، صحت کے عہدیداروں، سکول بورڈ اور اساتذہ کے ساتھ مل کر ہمارے بچوں کو محفوظ رکھنے کے لیے ایک جامع منصوبہ تیار کیا ہے۔ مل کر کام کرنا حکومت کے اس منصوبے میں جسمانی دوری، سکولوں میں زیادہ اساتذہ، نگراں اور نرسیں رکھنا، ماسک پہننا، صفائی ستھرائی اور ہاتھ صاف کرنے، اور طلبہ اور سکول کے عملے کی بہتری کو یقینی بنانے کے لیے دیگر اقدامات شامل ہیں۔ مزید جاننے کے لیے ملاحظہ کیجیے ontario.ca/reopeningschools۔ حکومت اونٹیریو کی جانب سے ادائیگی کردہ۔
ہاٹ اسٹار پریمیئر نائٹس، واچ دی ایئرز بگیسٹ بلاک بسٹر سٹریمنگ اسٹریٹ ٹو یور اسکرین ایکسکلوسیولی آن ہاٹ اسٹار۔ سائن اپ ایٹ اے اسپیشل پرائس آف $44.99
وین یو یوز دی پرومو کوڈ EAWAS۔ وزٹ hotstar.com/ca۔
ਲੋਬੀ ਇੰਤਜ਼ਾਰ ਦੀਆਂ ਘੜੀਆਂ ਖਤਮ ਹੋਈਆਂ। ਫਲਾਇੰਗ ਫੈਸ਼ਨ ਦਾ ਵੇਅਰ ਹਾਊਸ ਪਬਲਿਕ ਵਾਸਤੇ ਖੁੱਲਣ ਜਾ ਰਿਹਾ ਬ੍ਰੈਂਪਟਨ ਦੇ ਵਿੱਚ। ਜੀ ਹਾਂ, ਸਨਪੈਕ ਗੁਰਦੁਆਰਾ ਸਾਹਿਬ ਦੇ ਬਿਲਕੁਲ ਲਾਗੇ, 11 ਸਨਪੈਕ ਬੁਲੇਵਾਰਡ, ਵਿਲੀਅਮ ਪਾਰਕਵੇ ਅਤੇ ਸਨਪੈਕ ਦੇ ਬਿਲਕੁਲ ਖੂੰਜੇ ਤੇ, ਜਿੱਥੇ ਦੁਨੀਆ ਭਰ ਦੀ ਫੈਬਰਿਕ, ਖੁੱਲਾ ਕੱਪੜਾ, ਰੈਡੀਮੇਡ ਕੱਪੜਾ, ਵੇਅਰ ਹਾਊਸ ਕੀਮਤਾਂ ਦੇ ਉੱਪਰ, ਹੋਲਸੇਲ ਕੀਮਤਾਂ ਦੇ ਉੱਪਰ ਤੁਸੀਂ ਖਰੀਦ ਸਕੋਗੇ। ਜੀ ਹਾਂ, ਫਲਾਇੰਗ ਫੈਸ਼ਨ ਵੇਅਰ ਹਾਊਸ ਓਪਨ ਟੂ ਦਾ ਪਬਲਿਕ। 905-694-9997 ਤੇ ਸੰਪਰਕ ਕਰੋ। ਫਲਾਇੰਗ ਫੈਸ਼ਨ ਵੇਅਰ ਹਾਊਸ।
Team and King of Pre-Construction Homes and Condos laaye hain aapke liye naye aur behtareen projects. Town Homes in Burlington starting from 669,000, closing 2022 mein. Town Homes in Single in Brampton, East and West Side, jinki prices shuru ho rahi hain 7 lakh se. Festival Condos in Vaughan Metropolitan, jinki prices shuru ho rahi hain 4 lakh se. Iske